ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਦੇ ਐਤਵਾਰ ਵਾਲਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿਚ, ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ। ਅੱਜ ਦਿਨ ਐਤਵਾਰ ਚੜ ਚੁੱਕਾ, 18 ਜੂਨ 2017, 9:02 ਘੜੀ ਦਿਖਾਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਿਕ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਲਾਮ, ਨਮਸਤੇ, ਅਦਾਬ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ ਐਡਲਿਟ ਦੇ ਵਿਚ 8:32 ਹੋਏ ਨੇ ਔਰ ਪਰਥ ਦੇ ਵਿਚ 7:02 ਸੁਬਾਹ ਦੇ ਹੋ ਚੁੱਕੇ ਨੇ। ਭਾਰਤ ਦੇ ਵਿਚ 4:32, ਲੰਡਨ ਦੇ ਵਿਚ ਅੱਧੀ ਰਾਤ ਹੋ ਚੁੱਕੀ ਹੈ 2 ਮਿੰਟ ਉਤੇ 12:00 ਤੇ ਨਿਊਯਾਰਕ ਦੇ ਵਿਚ 7:02 ਤੇ ਵੈਨਕੂਵਰ ਦੇ ਵਿਚ 4:02 ਸ਼ਨਿਚਰਵਾਰ ਦੇ। ਸੋ ਉਥੇ ਵੀ ਵੀਕਐਂਡ ਪੂਰੇ ਜੋ ਬਣਦੇ ਹੈ। ਕੁਝ ਮਨ ਨੂੰ ਠੇਸ ਪਹੁੰਚਾਉਣ ਵਾਲੀਆਂ ਖਬਰਾਂ ਜਿਹੜੀਆਂ ਨੇ ਕੱਲ ਪਰਸੋਂ ਦੀਆਂ ਆ ਰਹੀਆਂ ਨੇ। ਪੰਜਾਬੀ ਜਗਤ ਦੇ ਵਿਚ ਲਿਖਾਰੀ ਜਗਤ ਹੈ ਜਿਹੜਾ, ਉਸ ਨੂੰ ਸਦਮਾ ਲੱਗਾ। ਉਸ ਦੇ ਵਿਚ ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਆ ਜੀ ਅਕਾਲ ਚਲਾਣਾ ਕਰ ਗਏ। ਸੋ ਤੈ ਦਿਲ ਤੋਂ ਸ਼ਰਧਾਂਜਲੀ ਭੇਟ ਹੈ ਉਨ੍ਹਾਂ ਨੂੰ। ਬਾਕੀ ਵਿਸਤਾਰ ਦੇ ਨਾਲ ਗੱਲ ਕਰਾਂਗੇ ਇਸ ਮਸਲੇ ਦੇ ਉਤੇ, ਇਨ੍ਹਾਂ ਗੱਲਾਂ ਦੇ ਉਤੇ ਹੋਰ ਸਾਂਝ ਪਾਵਾਂਗੇ ਜਦੋਂ ਮਿੰਟੂ ਬਰਾੜ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ। ਸੋ ਪ੍ਰੋਗਰਾਮ ਦੇ ਵਿਚ ਤੁਹਾਡਾ ਤੈ ਦਿਲੋਂ ਸਵਾਗਤ ਕੀਤਾ ਜਾਂਦਾ ਔਰ ਸਾਰੇ ਸੱਜਣ ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜ ਰਹੇ ਨੇ ਉਨ੍ਹਾਂ ਦਾ ਵੀ ਸਵਾਗਤ ਹੈ। ਮਲਕੀਤ ਬਗਿਆਣਾ ਜੀ, ਅਮਨ ਧਾਲੀਵਾਲ, ਸੱਤੀ ਕੌਫ ਸਰਵਰ ਵਾਲੇ ਅਮਰਪ੍ਰੀਤ ਸਿੰਘ ਜੋ ਕਿ ਖੇਤਾਂ ਚ ਕੰਮ ਕਰ ਰਹੇ ਨੇ, ਤੇ ਦਲਜੀਤ ਸਿੰਘ ਮਹਿਤਾ ਚੌਂਕ, ਮਨਦੀਪ ਸਿੰਘ, ਰਣਜੀਤ ਸਿੰਘ ਰੇ ਵਾਈਟ ਵਿਰਵੀ ਵਾਲੇ ਤੇ ਨਾਨਕ ਬੇਕਰੀ ਵਾਲੇ ਲਾਡੀ ਹੁਣੀ ਤਾਂ ਨਵੀਂ ਪੱਡਾ ਹੁਣੀ, ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਸਾਰੇ ਹੀ ਸੱਜਣ ਜਿਹੜੇ ਜੁੜਦੇ ਨੇ, ਮਰਿੰਡਾ ਮੋਟਰ ਵਾਲੇ ਭਾਜੀ ਵੀ ਉਹ ਵੀ ਨਾਲ ਜੁੜੇ ਹੋਏ ਨੇ। ਸੋ ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਉਮੀਦ ਰੱਖਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਚੜਿਆ ਹੋਊਗਾ। ਇਧਰ ਕੌਫ ਸਾਰਬਰ ਦੇ ਵਿਚ ਕੱਲ ਸਾਰਾ ਦਿਨ ਝੜੀ ਲੱਗੀ ਰਹੀ, ਰਾਤੀ ਵੀ ਮੀਂਹ ਪਿਆ, ਪਰ ਹੁਣ ਮੌਸਮ ਸਾਫ਼ ਹੈ। ਸਾਫ਼ ਤਾਂ ਨਹੀਂ ਹੈਗਾ, ਬੱਦਲ ਫੇਰ ਸਮੁੰਦਰ ਦੇ ਵਿਚੋਂ ਆ ਰਹੇ ਨੇ, ਪਰ ਧੁੱਪ ਖਿੜੀ ਸੀ ਤੇ ਅੱਜ ਸ਼ਾਇਦ ਕੰਮ ਸ਼ੁਰੂ ਹੋ ਜਾਏਗਾ। ਤੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ। ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਹੁੰਦੀਆਂ ਨੇ ਤੇ ਵਿਚਾਰਾਂ ਦੇ ਵਿਚ ਅੱਜ ਦੇ ਜਿਹੜੇ ਵਿਚਾਰ ਨੇ ਉਹ ਕੱਲ ਤੋਂ ਹੀ ਕੰਟੀਨਿਊ ਰੱਖ ਲੈਂਦੇ ਹਾਂ, ਕਿਉਂਕਿ ਅਮਨ ਧਾਲੀਵਾਲ ਹੁਣਾਂ ਨੇ ਫਤਿਹ ਬੁਲਾਈ ਸੀ ਤੇ ਕਹਿੰਦੇ ਕੱਲ ਵਾਲਾ ਦਿਲ ਵਾਲੀ ਗੱਲ ਜਿਹੜੀ ਪ੍ਰੋਗਰਾਮ ਬਹੁਤ ਸੋਹਣਾ ਸੀ, ਕਾਫੀ ਗਿਆਨ ਮਿਲਿਆ, ਪਰ ਉਹਨੂੰ ਅਮਲ ਦੇ ਵਿਚ ਕਿਵੇਂ ਲੈ ਕੇ ਆਉਣਾ ਇਹ ਸਮਝ ਨਹੀਂ ਆ ਰਿਹਾ। ਬਹੁਤ ਸਾਰੀਆਂ ਚੰਗੀਆਂ ਗੱਲਾਂ ਸੁਣੀ ਦੀਆਂ ਨੇ ਪਰ ਓਨੀ ਹੀ ਜਲਦੀ ਉਹ ਭੁੱਲ ਵੀ ਜਾਂਦੀਆਂ ਨੇ। ਉਨ੍ਹਾਂ ਨੂੰ ਆਪਣਾ ਕਰੈਕਟਰ ਕਿਵੇਂ ਬਣਾਈਏ ਤੇ ਕਹਿੰਦੇ ਨੇ ਕਿ ਜਪਜੀ ਸਾਹਿਬ ਦੀ ਵਿਆਖਿਆ ਦਾ ਇੰਤਜ਼ਾਰ ਰਹੇਗਾ। ਖੈਰ ਇਹ ਸਵਾਲ ਤਕਰੀਬਨ ਸਾਰਿਆਂ ਚ ਆਉਂਦਾ, ਆਪਣੇ ਚ ਵੀ ਆਉਂਦਾ, ਮੈਨੂੰ ਵੀ ਆਉਂਦਾ ਕਿ ਜਦੋਂ ਕਿਸੇ ਦੇ ਸੋਹਣੇ ਵਿਚਾਰ ਸੁਣਦੇ ਆ ਤੇ ਉਹ ਸੋਹਣੇ ਵਿਚਾਰਾਂ ਨੂੰ ਆਪਾਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਅਮਲ ਦੇ ਵਿਚ ਲਿਆਂਦਾ ਜਾਵੇ। ਇਕ ਪੱਖ ਖਲੀਲ ਜ਼ਬਰਾਨ ਨੇ ਬਹੁਤ ਸੁੰਦਰ ਵਿਖਿਆਨ ਕੀਤਾ ਸਿੱਖਿਆ ਦੇ ਮਾਮਲੇ ਚ। ਗੁਰੂ ਦਾ ਕੰਮ ਹੈ ਸਿੱਖਿਆ ਦੇਣਾ। ਜਿਸ ਤਰ੍ਹਾਂ ਗੁਰਬਾਣੀ ਦੇ ਵਿਚ ਅੰਕਿਤ ਸ਼ਬਦ ਬੜਾ ਸੁੰਦਰ ਹੈ ਆਸਾ ਦੀ ਵਾਰ ਦੇ ਵਿਚ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ। ਸੋ ਉਦਾਹਰਨ ਦਿੱਤੀ ਹੈ ਘੜੇ ਦੀ ਕਿ ਘੜੇ ਦੇ ਕਰਕੇ ਹੀ ਜਿਹੜਾ ਜਲ ਹੈ ਪਾਣੀ ਹੈ ਉਹ ਬੰਨਿਆ ਰਹਿੰਦਾ ਹੈ, ਉਹਦੇ ਵਿਚ ਸਮਾਇਆ ਰਹਿੰਦਾ। ਜੇ ਘੜਾ ਟੁੱਟ ਜਾਵੇ ਤਾਂ ਜਿਹੜਾ ਜਲ ਹੈ ਉਹ ਖਿਲਰ ਦਿੰਦਾ, ਪਾਣੀ ਜਿਹੜਾ ਮਿੱਟੀ ਦੇ ਵਿਚ ਰਲ ਜਾਂਦਾ। ਸੋ ਜਿਹੜਾ ਜਲ ਨੂੰ ਬੰਨ ਕੇ ਰੱਖਣਾ ਇੱਕ ਤਾਂ ਉਹ ਘੜੇ ਦੇ ਕਰਕੇ ਬੰਨ ਹੁੰਦਾ, ਪਰ ਘੜਾ ਕਿੱਦਾਂ ਬਣਦਾ ਆ? ਉਹ ਜਲ ਕੇ ਉਹਨੂੰ ਅਗਨੀ ਦੇ ਵਿਚ ਉਹਨੂੰ ਘੁਮਿਆਰ ਜਿਹੜਾ ਜਾਲ ਕੇ ਉਹਨੂੰ ਪਕਾਉਂਦਾ ਆ, ਫੇਰ ਜਾ ਕੇ ਉਹ ਜਲ ਨੂੰ ਹੋਲਡ ਕਰ ਸਕਦਾ, ਆਪਣੇ ਅੰਦਰ ਰੱਖ ਸਕਦਾ। ਸੋ ਇਸੇ ਕਰਕੇ ਜਿਹੜਾ ਮਨ ਹੈ, ਜਿਹੜਾ ਕੁਐਸਚਨ ਆਇਆ ਸੀ ਕਿ ਮਨ ਜਿਹੜਾ ਗਿਆਨ ਨੂੰ ਕਿੱਦਾਂ ਹੋਲਡ ਕਰ ਸਕਦਾ, ਜਿਹੜਾ ਕਿ ਸਵਾਲ ਅਮਨ ਧਾਲੀਵਾਲ ਹੁਣ ਨੇ ਪੁੱਛਿਆ ਕਿ ਗਿਆਨ ਨੂੰ ਅਸੀਂ ਕਿੱਦਾਂ ਹੋਲਡ ਕਰ ਸਕਦੇ ਹਾਂ। ਉਹ ਕਹਿੰਦੇ ਆ ਕਿ ਜਿਹੜਾ ਗਿਆਨ ਨੂੰ ਹੋਲਡ ਕਰਨਾ ਨਾ ਮਨ ਨੂੰ, ਮਨ ਦੇ ਵਿਚ, ਉਹ ਗੁਰ ਦੇ ਬਿਨਾਂ ਨਹੀਂ ਹੁੰਦਾ। ਗੁਰ ਦਾ ਮਤਲਬ ਨੁਕਤਾ ਵੀ ਰੱਖ ਲਓ ਜਾਂ ਗੁਰੂ ਵੀ ਰੱਖ ਲਓ ਕਿ ਤੁਹਾਨੂੰ ਉਹਨੂੰ ਬਾਰ ਬਾਰ ਬੰਨ ਕੇ ਰੱਖਣਾ ਪੈਣਾ ਆ। ਗੁਰ ਦਾ ਇੱਥੇ ਗ੍ਰੈਵਿਟੀ ਵੀ ਕਿਹਾ ਜਾ ਸਕਦਾ, ਜਿਹੜੀ ਅਸਲ ਦੇ ਵਿਚ ਗ੍ਰੈਵਿਟੀ ਅੱਖਰ ਹੈ ਨਾ ਉਹ ਗੁਰਤਾ ਤੋਂ ਬਣਿਆ ਆ। ਗੁਰਤਾ ਮਤਲਬ ਖਿੱਚ ਤੋਂ ਬਿਨਾਂ ਗਿਆਨ ਜਿਹੜਾ ਆ ਉਹ ਨਹੀਂ ਹੋ ਸਕਦਾ। ਸੋ ਬਹੁਤ ਸੁੰਦਰ ਵਿਖਿਆਨ ਕੀਤਾ, ਪਰ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵਿਚਾਰ ਖਲੀਲ ਜ਼ਿਬਰਾਨ ਦਾ ਸਾਂਝਾ ਕਰਨਾ ਚਾਹਾਂਗਾ ਕਿ ਕਹਿੰਦੇ ਕਿ ਤੁਹਾਡੇ ਗਿਆਨ ਦੀ ਚੜ੍ਹਦੀ ਪ੍ਰਭਾਤ ਸਮੇਂ ਜੋ ਕੁਝ ਤੁਹਾਡੇ ਅੰਦਰ ਪਹਿਲਾਂ ਅਰਧ ਜਾਗਰਤ ਅਚੇਤ ਅਵਸਥਾ ਵਿਚ ਮੌਜੂਦ ਹੈ ਉਸ ਤੋਂ ਵਧੇਰੇ ਤੁਹਾਨੂੰ ਕੋਈ ਗਿਆਨ ਪ੍ਰਦਾਨ ਨਹੀਂ ਕਰ ਸਕਦਾ। ਜਿਹੜਾ ਉਸਤਾਦ ਵਿਦਿਆ ਮੰਦਰ ਦੇ ਪਰਛਾਵਿਆਂ ਦੇ ਵਿਚ ਆਪਣੇ ਚੇਲੇ ਬਾਲਿਆਂ ਨਾਲ ਤੁਰਦਾ ਫਿਰਦਾ ਹੈ ਉਹ ਆਪਣੇ ਵਿਸ਼ਵਾਸ ਤੇ ਪ੍ਰੇਮ ਪਿਆਰ ਦਾ ਪ੍ਰਦਰਸ਼ਨ ਤਾਂ ਕਰਦਾ ਹੈ ਲੇਕਿਨ ਨਵੇਂ ਇਲਮ ਦਾ ਨਹੀਂ। ਜੇ ਉਹ ਸੱਚੀ ਮੁੱਚੀ ਬੁੱਧੀਵਾਨ ਹੈ ਤਾਂ ਉਹ ਤੁਹਾਨੂੰ ਆਪਣੇ ਗਿਆਨ ਮੰਦਰ ਵਿਚ ਪਧਾਰਨ ਦੀ ਤਾਕੀਦ ਨਹੀਂ ਕਰਦਾ, ਸਗੋਂ ਤੁਹਾਨੂੰ ਤੁਹਾਡੇ ਆਪਣੇ ਵਿਵੇਕ ਮੰਡਲ ਦੇ ਦਰ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਮੈਂ ਇਸ ਵਿਚਾਰ ਨੂੰ ਰੋਕਦਾ ਤੇ ਦੱਸਣ ਦੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਮੋਟੀਵੇਸ਼ਨ ਦੇ ਸਕਦਾ ਹੈ ਗੁਰੂ, ਤੁਹਾਨੂੰ ਤੁਹਾਡਾ ਖਿੱਚ ਦਾ ਕੇਂਦਰ ਬਣ ਸਕਦਾ ਹੈ, ਪਰ ਉਹ ਆਪਣਾ ਗਿਆਨ ਤੁਹਾਡੇ ਅੰਦਰ ਟਰਾਂਸਪਲਾਂਟ ਨਹੀਂ ਕਰ ਸਕਦਾ, ਉਹ ਆਪਣੇ ਅੰਦਰ ਆਪ ਹੀ ਪ੍ਰਗਟ ਕਰਨਾ ਪੈਂਦਾ। ਇਸ ਪੈਰੇ ਦਾ ਇਹ ਮਤਲਬ ਸੀ। ਹੁਣ ਉਦਾਹਰਨ ਦਿੱਤੀ ਉਹਨਾਂ ਨੇ, ਕਹਿੰਦੇ ਕਿ ਤਾਰਾ ਵਿਗਿਆਨੀ ਜਾਣੀ ਕਿ ਐਸਟ੍ਰੋਨਮਰ ਤੁਹਾਨੂੰ ਆਪਣੇ ਖਗੋਲ ਸ਼ਾਸਤਰ ਬਾਰੇ ਗੱਲਾਂ ਦੱਸ ਸਕਦਾ ਪਰ ਉਹ ਆਪਣਾ ਵਿਵੇਕ ਤੁਹਾਨੂੰ ਨਹੀਂ ਦੇ ਸਕਦਾ। ਉਹ ਸਾਨੂੰ ਅਸੀਂ ਉਹਨੂੰ ਪੜ੍ਹ ਸਕਦੇ ਹਾਂ ਜਿਸ ਤਰ੍ਹਾਂ ਹੁਣ ਅਸੀਂ ਸੁਣਦੇ ਹਾਂ, ਪਰ ਅਸਲ ਦੇ ਵਿਚ ਵਿਵੇਕ ਦਾ ਮਤਲਬ ਹੈ ਕਿ ਜੋ ਉਹ ਫੀਲ ਕਰ ਰਿਹਾ ਉਸ ਗਿਆਨ ਦੇ ਨਾਲ, ਉਹ ਨਹੀਂ ਤੁਹਾਨੂੰ ਦੱਸ ਸਕਦਾ ਨਾ ਹੀ ਦੇ ਸਕਦਾ। ਗਵਈਆ ਸਰਵ ਵਿਆਪੀ ਸੰਗੀਤ ਗੂੰਜ ਦੇ ਵਿਚੋਂ ਕੁਝ ਸੁਣਾ ਸਕਦਾ ਲੇਕਿਨ ਉਹ ਤੁਹਾਨੂੰ ਸ਼੍ਰਵਣ ਇੰਦਰੇ ਨਹੀਂ ਦੇ ਸਕਦਾ ਜੋ ਉਸ ਲੈ ਤਾਲ ਨੂੰ ਪਕੜ ਸਕਣ ਤੇ ਨਾ ਹੀ ਉਸ ਦੇ ਗੂੰਜ ਦੇ ਸੁਰ ਨੂੰ। ਕਿਸੇ ਆਦਮੀ ਦੀ ਅੰਤਰ ਦ੍ਰਿਸ਼ਟੀ ਦੂਜਿਆਂ ਦੀ ਦ੍ਰਿਸ਼ਟੀ ਨੂੰ ਆਪਣੇ ਖੰਭ ਨਹੀਂ ਦੇ ਸਕਦੀ। ਇਸ ਕਰਕੇ ਜਿਵੇਂ ਇਕ ਵਿਅਕਤੀ ਸਭ ਤੋਂ ਨਿਆਰਾ ਹੈ ਉਸ ਨੂੰ ਆਪਣੇ ਵਿਦਿਅਕ ਖੇਤਰ ਵਿਚ ਵੀ ਨਿਆਰਾ ਹੀ ਵਿਚਰਨਾ ਚਾਹੀਦਾ ਹੈ। ਸੋ ਗੱਲ ਇੱਥੇ ਆ ਕੇ ਮੁੱਕਦੀ ਆ ਗਿਆਨ ਦੀ ਕਿ ਗਿਆਨ ਕਿਸ ਤਰ੍ਹਾਂ ਸਾਂਭਣਾ, ਨੌਲੇਜ ਕਿਸ ਤਰ੍ਹਾਂ ਸਾਂਭਣੀ ਆ ਆਪਣੇ ਅੰਦਰ। ਅਗਰ ਤੁਸੀਂ ਅਨੁਭਵ ਨਹੀਂ ਕਰਦੇ ਉਸ ਚੀਜ਼ ਨੂੰ ਤਾਂ ਉਹ ਗਿਆਨ ਜਿਹੜਾ ਸਿਰ ਦੇ ਉੱਤੋਂ ਦੀ ਲੰਘ ਜਾਂਦਾ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਘੜਾ ਜਿਹੜਾ ਆ ਉਹ ਜਲ ਨੂੰ ਬੰਨੀ ਰੱਖਦਾ ਹੈ, ਪਰ ਘੜਾ ਬਣਦਾ ਕਿੱਦਾਂ ਆ? ਉਹ ਘੜਾ ਅੱਗ ਦੇ ਵਿਚ ਜਲ ਕੇ ਬਣਦਾ ਹੈ। ਸੋ ਇਸੇ ਤਰ੍ਹਾਂ ਜਿਹੜਾ ਮਨ ਦੇ ਵਿਚ ਗਿਆਨ ਕਿੱਦਾਂ ਟਿਕਦਾ ਹੈ ਉਹ ਗੁਰੂ ਦੀ ਜਿਹੜੀ ਐਜੂਕੇਸ਼ਨ ਹੈ, ਗੁਰੂ ਦੀ ਖਿੱਚ ਹੈ, ਉਹਦੇ ਕਰਕੇ ਗਿਆਨ ਜਿਹੜਾ ਆ ਆਪਣੇ ਮਨ ਦੇ ਅੰਦਰ ਟਿਕਦਾ ਆ। ਸੋ ਟ੍ਰੇਨਿੰਗ ਲੈਣੀ ਪੈਂਦੀ ਹੈ ਜੀ, ਆਪਣੇ ਮਨ ਨੂੰ ਟ੍ਰੇਨ ਕਰਨਾ ਪੈਂਦਾ, ਖਿੱਚ ਹੋਣੀ ਚਾਹੀਦੀ ਆ ਅੰਦਰ, ਫੇਰ ਗਿਆਨ ਟਿਕਦਾ। ਤੇ ਲਓ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਹਾਂ, ਬਹੁਤ ਸਾਰੇ ਸੱਜਣ ਜੁੜ ਵੀ ਰਹੇ ਨੇ ਤੇ ਸਵੇਰੇ ਹੀ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ ਕਿ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਸੀਂ ਗਿਆਨ ਜਿਹੜਾ ਆ ਅਸੀਂ ਗੱਲਾਂ ਚ ਬਹੁਤ ਕਰਦੇ ਹਾਂ ਪਰ ਅਸੀਂ ਪ੍ਰੈਕਟੀਕਲ ਉਹਨੂੰ ਨਹੀਂ ਕਰ ਸਕਦੇ। ਬਹੁਤ ਸੋਹਣਾ ਸਵਾਲ ਸੀਗਾ ਤੇ ਉਹਦੇ ਕਰਕੇ ਅਸੀਂ ਜਦੋਂ ਇਹ ਕੰਮ ਨਹੀਂ ਹੁੰਦਾ ਸਾਤੋਂ ਸਿਰੇ ਨਹੀਂ ਚੜਦੇ ਤਾਂ ਫਿਰ ਅਸੀਂ ਉਸੇ ਤਰ੍ਹਾਂ ਹੁੰਦੇ ਜਿਸ ਤਰ੍ਹਾਂ ਰਾਹਾਂ ਨੂੰ ਅਲਾਂਭੇ ਦੇਣੇ। ਅਮਰੀਕ ਫਲੋਰਾ ਭਾਜੀ ਨੇ ਇੱਕ ਬਹੁਤ ਸੁੰਦਰ ਵਿਚਾਰ ਰਿਕਾਰਡ ਕੀਤਾ ਸੀ ਪਿਛਲੇ ਹਫ਼ਤੇ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ।
ਸੈਨੇਗਲ ਦੀ ਇੱਕ ਕਹਾਵਤ ਅਨੁਸਾਰ ਰਾਹਾਂ ਨੂੰ ਉਲਾਮੇ ਦੇਣ ਨਾਲੋਂ ਆਪ ਤੇਜ਼ ਤੁਰਨਾ ਚਾਹੀਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰਾਹਾਂ ਨੂੰ ਅਲਾਂਬੇ ਨਹੀਂ ਦੇਣੇ ਚਾਹੀਦੇ। ਕੱਲ ਗੀਤ ਲਾਇਆ ਸੀ ਜੀ ਅਸੀਂ, ਰਾਹਾਂ ਦੇ ਵਿਚ ਬਹਿਣਾ ਪੈਂਦਾ ਗਿਆਨ ਇਕੱਠਾ ਕਰਨ ਦੇ ਲਈ। ਪਰ ਅਗਰ ਅਸੀਂ ਹੌਲੀ ਤੁਰਦੇ ਹਾਂ ਫਿਰ ਕਹਿੰਦੇ ਹਾਂ ਕਿ ਰਾਹ ਬੜਾ ਲੰਬਾ ਸੀ ਜੀ। ਰਾਹ ਨਹੀਂ ਸੀ ਬੜਾ ਲੰਬਾ, ਅਸੀਂ ਹੌਲੀ ਤੁਰ ਰਹੇ ਸੀ, ਰਾਹ ਤਾਂ ਉੱਡਾ ਹੀ ਸੀ ਜਿੱਡਾ ਹੈਗਾ ਹੈ। ਇਕ ਮੈਨੂੰ ਵਾਕਿਆ ਯਾਦ ਆ ਗਿਆ ਕਿ ਪਿੱਛੇ ਜੇ ਨੌਜਵਾਨਾਂ ਚ ਕਾਫੀ ਰੁਝਾਨ ਹੈ ਕਿ ਉਨ੍ਹਾਂ ਨੂੰ ਪੁੱਛੋ ਵੀ ਤੂੰ ਲੇਟ ਕਿੱਦਾਂ ਹੋ ਗਿਆ। ਭਾਜੀ ਬੱਸ ਨਿਕਲ ਗਈ ਸੀ, ਉਹ ਬੱਸ ਨਹੀਂ ਸੀ ਨਿਕਲੀ। ਇਹ ਆਪਣਾ ਆਪਣਾ ਪਰਸਪੈਕਟਿਵ ਹੈ, ਆਪਣਾ ਕਸੂਰ ਨਹੀਂ ਮੰਨਣਾ। ਬੱਸ ਨਹੀਂ ਨਿਕਲਦੀ, ਅਸਲ ਦੇ ਵਿਚ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ। ਮੈਂ ਕਿਹਾ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਲੇਟ ਹੋ ਗਏ, ਬੱਸ ਤਾਂ ਆਪਣੇ ਟਾਈਮ ਸਿਰ ਹੀ ਤੁਰੀ, ਉਹ ਵੀ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿਚ। ਬਿਲਕੁਲ ਔਨ ਦਾ ਡਾਟ ਬੱਸ ਤੁਰਦੀ ਹੈ, ਬੱਸ ਨਹੀਂ ਨਿਕਲੀ, ਤੁਸੀਂ ਲੇਟ ਹੋਏ ਆ। ਸੋ ਆਪਣਾ ਕਸੂਰ ਨਹੀਂ ਮੰਨਦੇ। ਇਸ ਕਰਕੇ ਇਹ ਜਿਹੜਾ ਵਿਚਾਰ ਹੈ ਕਿ ਆਪ ਹੀ ਤੇਜ਼ ਤੁਰਨਾ ਚਾਹੀਦਾ, ਰਾਹਾਂ ਨੂੰ ਅਲਾਂਬੇ ਨਹੀਂ ਦੇਣੇ ਚਾਹੀਦੇ, ਬਹੁਤ ਸੁੰਦਰ ਵਿਚਾਰ ਸੀ। ਸੋ ਅਸੀਂ ਵੀ ਅਗਰ ਹੌਲੀ ਹੌਲੀ ਆਪਣੇ ਆਪ ਨੂੰ ਤਰਾਸ਼ਣਾ ਸ਼ੁਰੂ ਕਰੀਏ, ਅਸੀਂ ਕਿਸੇ ਤੋਂ ਗਿਆਨ ਲੈ ਸਕਦੇ ਹਾਂ, ਨੌਲੇਜ ਲੈ ਸਕਦੇ, ਗਾਈਡੈਂਸ ਲੈ ਸਕਦੇ, ਉਸ ਦੇ ਮੰਡਲ ਤੋਂ ਜਿਹੜਾ ਉਹ ਅਨੁਭਵ ਕਰ ਰਿਹਾ ਉਹ ਤੋਂ ਪ੍ਰੇਰਣਾ ਲੈ ਸਕਦੇ ਹਾਂ। ਪਰ ਰਾਹਾਂ ਦੇ ਵਿਚ ਸਾਨੂੰ ਆਪ ਹੀ ਤੁਰਨਾ ਪੈਣਾ ਆ, ਉਹ ਆਪ ਹੀ ਅਨੁਭਵ ਕਰਨਾ ਪੈਣਾ। ਜਦ ਉਸ ਚੀਜ਼ ਨੂੰ ਅਨੁਭਵ ਨਹੀਂ ਕਰਦੇ ਅਸੀਂ, ਫਿਰ ਉਹ ਜਿਹੜਾ ਗਿਆਨ ਹੈ ਉਪਰ ਤੇ ਲੰਘ ਜਾਂਦਾ। ਸੋ ਆਓ ਇਕ ਗੀਤ ਸੁਣਦੇ ਹਾਂ ਜਿਹੜਾ ਸਵੇਰੇ ਸਵੇਰੇ ਸਾਨੂੰ ਫਰਮਾਇਸ਼ ਵੀ ਆਈ ਸੀ, ਤਲਵਾਰ ਮੈਂ ਕਲਗੀ ਧਰਦੀ ਹਾਂ।
ਤਲਵਾਰ ਮੈਂ ਕਲਗੀ ਧਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ। ਤਲਵਾਰ ਮੈਂ ਕਲਗੀ ਧਰਦੀ ਹਾਂ,
ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ। ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ ਹਾਂ। ਮੈਂ ਤੀਰ ਸੱਚੀ ਸਰਕਾਰ ਦਾ ਹਾਂ,
ਮੈਨੂੰ ਮੇਰੇ ਸਤਿਗੁਰੂ ਰੱਖਦੇ ਸਦਨ ਹਿੱਕ ਨਾਲ ਲਾਈ ਜੀਵਨ ਪਰ ਮੈਂ ਵੱਖ ਨਹੀਂ ਹੋਣਾ, ਐਸੀ ਪ੍ਰੀਤ ਮੈਂ ਪਾਈ। ਮੈਂ ਹੱਸ ਕੇ ਵਾਰ ਨੂੰ ਜਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ। ਮੈਨੂੰ ਚੌਕੀ ਜਦੋਂ ਚਲਾਉਂਦੇ ਨੇ ਮੈਂ ਲੋਥਾਂ ਢੇਰੀ ਕਰਦੀ ਹਾਂ। ਤਲਵਾਰ ਮੈਂ ਕਲਗੀ ਧਰਦੀ ਹਾਂ,
ਮੈਨੂੰ ਕਿਤਨਾ ਪਿਆਰ ਨੇ ਕਰਦੇ ਕੀ ਦੱਸਾਂ। ਤਲਵਾਰ ਹਰ ਦਮ ਮੋਢੇ ਲਾ ਕੇ ਰੱਖਦੇ ਮੈਨੂੰ ਪ੍ਰੀਤਮ ਪਿਆਰੇ। ਮੈਂ ਸਾਥੀ ਬਖਸ਼ਣ ਹਾਰਦਾ ਹਾਂ, ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ। ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ ਹਾਂ। ਮੈਂ ਤੀਰ ਸੱਚੀ ਸਰਕਾਰ ਦਾ ਹਾਂ,
ਬਿਜਲੀ ਦੇ ਵਾਂਗਰ ਲਿਸ਼ਕਾਂ ਵੈਰੀ ਕਰਦਿਆਂ ਅੰਨੇ। ਤਾਈਓ ਤੀਰਾ ਸਾਰੀ ਦੁਨੀਆ ਮੇਰਾ ਲੋਹਾ ਮੰਨੇ। ਮੈਂ ਅੱਗ ਦੇ ਵਾਂਗੂ ਵਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰ ਕਰਦੀ ਹਾਂ ਮੈਨੂੰ ਚੋਟੀ ਜਗ੍ਹਾ ਖਿਲਾਉਂਦੇ ਨੇ ਮੈਂ ਲੋਥਾਂ ਤੇਰੀ ਕਰਦੀ ਹਾਂ ਤਲਵਾਰ ਮੈਂ ਕਲਗੀ ਧਰਦੀ ਹਾਂ ਹੋ
ਸ਼ੂਕਾਂ ਜਦ ਮੈਂ ਵਿੱਚ ਹਵਾ ਦੇ ਕੰਬਦੇ ਪਰਬਤ ਸਾਰੇ ਜਦ ਆਜ਼ਾਦ ਕਮਾਨੋ ਹੋਵਾਂ ਚੜ ਚੜ ਪੈਣ ਅੰਗਾਰੇ ਮੈਂ ਹਰਦਮ ਜਿੰਦੜੀ ਵਾਰਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ
ਤਲਵਾਰ ਮੈਂ ਕਲਗੀ ਧਰਦੀ ਹਾਂ
ਮੈਂ ਤੀਰ ਸੱਚੀ ਸਰਕਾਰ ਦਾ ਹਾਂ
ਤਲਵਾਰ
ਚਮਕੀਲਾ ਅਮਰ ਸਿੰਘ ਚਮਕੀਲਾ ਔਰ ਅਮਰਜੋਤ ਦੀ ਆਵਾਜ਼ ਦੇ ਵਿਚ ਗੀਤ ਸੁਣਦੇ ਸੀ ਤਲਵਾਰ ਮੈਂ ਕਲਗੀ ਧਰਦੀ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਗੀਤ ਦੀ ਫਰਮਾਇਸ਼ ਸਾਨੂੰ ਆਈ ਸੀ ਜੀ ਅਮਰਪ੍ਰੀਤ ਸਿੰਘ ਹੁਣਾਂ ਵੱਲੋਂ ਤੇ ਇਨ੍ਹਾਂ ਨੇ ਫੋਟੋਆਂ ਵੀ ਭੇਜੀਆਂ ਨੇ ਬਹੁਤ ਸੋਹਣੀਆਂ ਫੋਟੋਆਂ ਨੇ ਕੰਮ ਕਰਦੇ ਨੇ ਤੇ ਟਰੈਕਟਰ ਜੋੜਿਆ ਹੋਇਆ ਇਨ੍ਹਾਂ ਨੇ ਤੇ ਨਾਲ ਦੀ ਨਾਲ ਖੇਤਾਂ ਦੇ ਵਿਚ ਮੇਰਾ ਖਿਆਲ ਕਹਿੰਦੇ ਕਿ ਅਸੀਂ ਕੁਛ ਬੀਜ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਅੰਗੂਰਾਂ ਦੇ ਖੇਤ ਨੇ ਤੇ ਉਸ ਦੇ ਵਿਚ ਇਹ ਉਨ੍ਹਾਂ ਨੂੰ ਵਾਹ ਰਹੇ ਨੇ ਜਾਂ ਵੱਟਾਂ ਜਿਹੜੀਆਂ ਨੇ ਸਵਾਰ ਰਹੇ ਨੇ ਸੋ ਵਧੇਰੇ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਜੀ ਤਾਂ ਜਿਹੜੀਆਂ ਫੋਟੋਆਂ ਨੇ ਇਹ ਅਸੀਂ ਸਾਂਝੀਆਂ ਕਰ ਦਿੱਤੀਆਂ ਆਪਣੇ ਐਪ ਦੇ ਵਿਚ ਸੋ ਸਾਰੇ ਸੱਜਣ ਦੇਖ ਸਕਦੇ ਨੇ ਜੀ ਐਪ ਦੇ ਵਿਚ ਜਾ ਕੇ ਤੇ ਹਰਮੀਤ ਚੰਨਾ ਭਾਜੀ ਵੀ ਜੁੜ ਚੁੱਕੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਲਿਸਨਰਸ ਨੂੰ ਵੀ ਤੇ ਬਹੁਤ ਸੋਹਣਾ ਗੀਤ ਸ਼ੁਰੂ ਦੇ ਵਿਚ ਚੁਣਿਆ ਤੁਸੀਂ ਉਨ੍ਹਾਂ ਨੇ ਇਕ ਫੋਟੋ ਭੇਜੀ ਆ ਕਹਿੰਦੇ ਕਿ ਆਈ ਮੇ ਨੋਟ ਬੀ ਪਰਫੈਕਟ ਬਟ ਐਟ ਲੀਸਟ ਆਈ ਐਮ ਨੋਟ ਫੇਕ ਠੀਕ ਹੈ ਜੀ ਬਹੁਤ ਵਧੀਆ ਵਿਚਾਰ ਹੈ ਜਗਤਾਰ ਭਾਜੀ ਨੇ ਵੀ ਆਪਣਾ ਸੁਨੇਹਾ ਬਹੁਤ ਸੋਹਣਾ ਭੇਜਿਆ ਬਹੁਤ ਸੋਹਣੇ ਫੁੱਲ ਭੇਜੇ ਨੇ ਪੱਥਰ ਜੱਟ ਦੇ ਫੁੱਲ ਨੇ ਇਨ੍ਹਾਂ ਨੂੰ ਕਹਿੰਦੇ ਮੈਨੂੰ ਲੱਗਦਾ ਤੇ ਇਨ੍ਹਾਂ ਫੁੱਲਾਂ ਦੇ ਉਤੇ ਕੈਪਸ਼ਨ ਲਿਖਿਆ ਹੋਇਆ ਜ਼ਿੰਦਗੀ ਚ ਦੁੱਖ ਤਕਲੀਫਾਂ ਤੁਹਾਨੂੰ ਖਤਮ ਕਰਨ ਦੇ ਲਈ ਨਹੀਂ ਆਉਂਦੇ ਉਹ ਸਿਰਫ ਤੁਹਾਡੇ ਚ ਛੁਪੇ ਹੋਏ ਸਹਿਣਸ਼ੀਲਤਾ ਅਤੇ ਤਕਲੀਫਾਂ ਨਾਲ ਜੂਝਣ ਦੀ ਤਾਕਤ ਨੂੰ ਹੋਰ ਤਕੜਾ ਕਰਨ ਆਉਂਦੇ ਨੇ ਬਹੁਤ ਖੂਬ ਸ਼ੁਭ ਸਵੇਰ ਦੋਸਤੋ ਬਹੁਤ ਬਹੁਤ ਧੰਨਵਾਦ ਭਾਜੀ ਤੇ ਚਲੋ ਹੁਣ ਆਪਾਂ ਸੁਨੇਹੇ ਸਵੇਰ ਵਾਲੇ ਸ਼ੁਰੂ ਕਰਦੇ ਆਂ ਅਮਨ ਧਾਲੀਵਾਲ ਹੁਣਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਇਹ ਗੀਤ ਮੈਂ ਇਸ ਤੋਂ ਬਾਅਦ ਸੁਣਾਵਾਂਗਾ ਤੁਹਾਨੂੰ ਪਰਵਿੰਦਰ ਸਨਸ਼ਾਈਨ ਵਾਲਿਆਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਭੇਜੇ ਨੇ ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸੱਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੌਫਸਾਰਵਰ ਤੋਂ ਆਓ ਜੀ ਤੁਹਾਡਾ ਜੀ ਆਇਆਂ ਨੂੰ ਗੁੱਡ ਮਾਰਨਿੰਗ ਦਲਜੀਤ ਸਿੰਘ ਭਾਜੀ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਗੁਰਬਾਣੀ ਵਿਚਾਰ ਵਾਲੇ ਤੇ ਉਹ ਕਹਿੰਦੇ ਨੇ ਕਿ ਹੈਪੀਨੈਸ ਇਜ਼ ਅ ਚੋਇਸ ਚੂਜ਼ ਇਟ ਐਵਰੀ ਡੇ ਬਿਲਕੁਲ ਆਪਣੇ ਆਪ ਨੂੰ ਖੁਸ਼ ਕਿੱਦਾਂ ਰੱਖਣਾ ਹੈ ਆਪਾਂ ਆਪ ਹੀ ਚੁਣਨਾ ਹੈ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਮਨਦੀਪ ਜੀ ਬਿੱਟੂ ਬੋਪਾ ਰਾਏ ਮਲਡੂਰੇ ਤੋਂ ਦੱਸ ਰਹੇ ਨੇ ਕਿ 4.5 ਡਿਗਰੀ ਤਾਪਮਾਨ ਇਸ ਵੇਲੇ ਹੈ ਸੋ ਕੱਲ ਨਿੱਘਾ ਸੀ ਤੇ ਕੱਲ ਦੇ ਨਿੱਘ ਨੇ ਫਿਰ ਮੀਂਹ ਵੀ ਪਵਾਇਆ ਜੀ ਸਾਡੇ ਤੇ ਹੁਣ ਫੇਰ ਠੰਡ ਕੱਲ ਨੂੰ ਮੌਸਮ ਜਿਹੜਾ ਆ ਉਹ ਜਾ ਰਿਹਾ ਤੇ ਇਹ ਮਹੀਨਾ ਜਿਹੜਾ ਜੂਨ ਤੇ ਜੁਲਾਈ ਵਾਲਾ ਮਹੀਨਾ ਹੈ ਇਹ ਕਾਫੀ ਠੰਡ ਹੁੰਦੀ ਹੈ ਆਸਟ੍ਰੇਲੀਆ ਦੇ ਵਿਚ ਵਰਿੰਦਰ ਚੀਮਾ ਵੀ ਫੋਟੋ ਫੁੱਲਾਂ ਦੀ ਭੇਜ ਕੇ ਖੂਬਸੂਰਤ ਦਿਨ ਕੇ ਲਈ ਆਪਕੀ ਖੁਸ਼ੀਆਂ ਲਾਏ ਇਹ ਸੁਨੇਹਾ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਤੇ ਮਲੇਸ਼ੀਆ ਤੋਂ ਪੰਜਾਬ ਕਹਿੰਦੇ ਜਾ ਰਹੇ ਆ ਜਹਾਜ਼ ਉਤਰਦੇ ਦੀ ਫੋਟੋ ਹੈ ਜਸਵਿੰਦਰ ਸਿੰਘ ਔਲਖ ਮਲੇਸ਼ੀਆ ਵਾਲੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਲੱਕੀ ਖਟਲਾ ਜੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਰਣਜੀਤ ਸਿੰਘ ਰੇ ਵਾਈਟ ਵਾਲਿਆਂ ਦਾ ਮੈਸੇਜ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਸੱਜਣ ਮਿੱਤਰ ਜੁੜੇ ਨੇ ਗੁਰਨਾਮ ਸਿੰਘ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅਮਰਪ੍ਰੀਤ ਸਿੰਘ ਭੰਦੇਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਮਲਕੀਤ ਬਗਿਆਣਾ ਜੀ ਵੀ ਨਿਊਯਾਰਕ ਤੋਂ ਜੁੜੇ ਨੇ ਤੇ ਨਨਿੰਦਰ ਖੱਤਾ ਵੀ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਚੁਟਕਲਾ ਉਹ ਮੱਝ ਵਾਲਾ ਭੇਜਿਆ ਕੋਈ ਨੀ ਜੀ ਆਪਾਂ ਹੌਲੀ ਹੌਲੀ ਸ਼ੇਅਰ ਕਰਦੇ ਹਾਂ ਮਿੰਟੂ ਬਰਾੜ ਉਨ੍ਹਾਂ ਨੂੰ ਆ ਲੈਣ ਦਿਓ ਤੇ ਵਿਕਰਮ ਭੰਦੇਰ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਅਸੀਂ ਆਪਣੇ ਹੱਕਾਂ ਪ੍ਰਤੀ ਇੰਨੇ ਜਾਗਰੂਕ ਹੋ ਗਏ ਆ ਕਿ ਇਹ ਭੁੱਲ ਗਏ ਕਿ ਸਾਡੇ ਵੀ ਕੁਝ ਫਰਜ਼ ਬਣਦੇ ਨੇ ਸੌਂਗ ਬਹੁਤ ਵਧੀਆ ਸੀ ਬਿਲਕੁਲ ਬਿਲਕੁਲ ਅਸੀਂ ਹੱਕ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਮਤਲਬ ਇਨਕਮਿੰਗ ਆਈ ਜਾਵੇ ਸਾਡਾ ਕੋਈ ਫਰਜ਼ ਨਹੀਂ ਬਣਦਾ ਇਹ ਇਧਰ ਨੂੰ ਆਪਾਂ ਥੋੜਾ ਜਿਹਾ ਮੁਨਕਰ ਹੁੰਦੇ ਦਿਖਾਈ ਦੇ ਰਹੇ ਹਾਂ ਚਲੋ ਪ੍ਰੋਗਰਾਮ ਦੇ ਵਿਚ ਹੁਣ ਆਪਾਂ ਮੌਸਮ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਡਾਰਵਿਨ ਦੇ ਵਿਚ ਅੱਜ 31 ਡਿਗਰੀ ਰਹੇਗਾ ਮੌਸਮ ਸਾਫ਼ ਤੇ ਕੁਈਨਜ਼ਲੈਂਡ ਦੇ ਉਪਰ ਵਾਲੇ ਹਿੱਸੇ ਕੇਨਜ਼ ਦੇ ਵਿਚ 28 ਡਿਗਰੀ ਤੇ ਬ੍ਰਿਸਬਨ ਦੇ ਵਿਚ 23 ਡਿਗਰੀ। ਮੌਸਮ ਸਾਫ਼, ਕੌਫ ਸਾਰਬਰ ਦੇ ਵਿਚ ਲੇਟ ਸ਼ਾਵਰ ਹੋਣ ਦੀ ਉਮੀਦ ਹੈ 20 ਡਿਗਰੀ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 19 ਡਿਗਰੀ। ਕੈਨਬਰਾ ਦੇ ਵਿਚ ਠੰਡ 0 ਡਿਗਰੀ ਤੋਂ 15 ਡਿਗਰੀ। ਮੈਲਬਰਨ ਚ 6 ਤੋਂ 15। ਐਡਲੈਂਡ ਦੇ ਵਿਚ ਹਵਾ ਚੱਲਣ ਦੀ ਉਮੀਦ ਹੈ 7 ਤੋਂ 17। ਧੁੱਪ ਖਿੜੀ ਰਹੇਗੀ ਤੇ 7 ਤੋਂ 23 ਡਿਗਰੀ ਪਰਥ ਦੇ ਵਿਚ ਤਾਪਮਾਨ ਦਸਿਆ ਜਾ ਰਿਹਾ ਹੈ। ਤਾਂ ਇਧਰ ਕਹਿੰਦੇ ਕਿ ਕੁਛ ਸਨੋ ਜਾਣੀ ਕਿ ਪਏਗੀ ਆਸਟ੍ਰੇਲੀਆ ਦੀਆਂ ਚੋਟੀਆਂ ਦੇ ਉੱਤੇ। ਤਾਂ ਚਲੋ ਚਲਦੇ ਅੰਮ੍ਰਿਤਸਰ ਸਾਹਿਬ ਤੇ ਜਿੱਥੇ 26 ਡਿਗਰੀ ਤਾਪਮਾਨ ਹੈ ਇਸ ਵੇਲੇ ਤੇ 49 ਡਿਗਰੀ ਤੱਕ ਅੱਜ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ। ਤੇ ਲਓ ਇੱਕ ਹੋਰ ਤੁਹਾਨੂੰ ਫਿਲਮ ਗੀਤ ਸੁਣਾਉਣਾ ਜੀ। ਫਿਲਮ ਆਈ ਸੀ 1956 ਦੇ ਵਿਚ CID ਤੇ ਉਸ ਫਿਲਮ ਦੇ ਵਿਚ ਬਹੁਤ ਸੋਹਣੇ ਸੋਹਣੇ ਗੀਤ ਕਾਫੀ ਗੀਤ ਸਨ। ਸ਼ਮਸ਼ਾਦ ਬੇਗਮ, ਆਸ਼ਾ ਭੋਸਲੇ, ਮੁਹੰਮਦ ਰਫੀ ਸਾਹਿਬ ਦਾ ਇਹ ਗੀਤ ਸੀ ਇਕੱਠਾ ਹੀ ਲੈ ਕੇ ਪਹਿਲਾ ਪਹਿਲਾ ਪਿਆਰ ਆਇਆ ਜਾਦੂ ਨਗਰੀ ਸੇ ਰਾਜ ਕੁਮਾਰ। ਤੇ ਇਹ ਗੀਤ ਦੀ ਫਰਮਾਇਸ਼ ਕੀਤੀ ਹੈ ਧਾਲੀਵਾਲ, ਅਮਨ ਧਾਲੀਵਾਲ ਨੇ, ਕੈਨਬਰਾ ਵਾਲਿਆਂ ਨੇ। ਆਓ ਗੀਤ ਦਾ ਆਨੰਦ ਮਾਣਦੇ ਹਾਂ।
ਲੈਕੇ ਪਹਿਲਾ ਪਹਿਲਾ ਪਿਆਰ ਭਰ ਕੇ ਆਖੋ ਮੈਂ ਖੁਮਾਰ, ਜਾਦੂ ਨਗਰੀ ਤੇ ਆਇਆ ਹੈ ਕੋਈ ਜਾਦੂਗਰ।
ਲੈਕੇ ਪਹਿਲਾ ਪਹਿਲਾ ਪਿਆਰ ਭਰ ਕੇ ਆਖੋ ਮੈਂ ਖੁਮਾਰ, ਜਾਦੂ ਨਗਰੀ ਤੇ ਆਇਆ ਹੈ ਕੋਈ ਜਾਦੂਗਰ।
ਲੈਕੇ ਪਹਿਲਾ ਪਹਿਲਾ ਲੈਕੇ ਪਹਿਲਾ ਪਹਿਲਾ
ਪਿਆਰ
ਲੈਕੇ ਪਹਿਲਾ ਪਹਿਲਾ ਪਿਆਰ। ਲੈਕੇ ਪਹਿਲਾ ਪਹਿਲਾ ਪਿਆਰ।
ਮੁਖੜੇ ਪੇ ਡਾਲੇ ਹੋਏ ਗੁਲਫੋਂ ਕੀ ਬਦਲੀ
बखड़े पे डाले हुए जुल्फों की बदली, चली बल खाती कहाँ रुक जाओ पगली। लेके पहला पहला प्यार भर के आँखों में खुमार, जादू नगरी से आया है कोई जादूगर, लेके पहला पहला प्यार। चाहे कोई चमके जी चाहे कोई पर से, बचना है मुश्किल पिया जादूगर से। लेके पहला पहला प्यार भर के आँखों में खुमार, जादू नगरी से आया है कोई जादूगर, लेके पहला पहला प्यार। सुन सुन बातें तेरी गोरी मुस्काई रे, आई आई देखो देखो आई हंसी आई रे।
खेली होठों पे बाहर निकला गुस्से से भी प्यार, जादू नगरी से आया है कोई जादूगर,
लेके पहला पहला प्यार भर के आँखों में खुमार, जादू नगरी से आया है कोई जादूगर।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना कीदी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा ते प्रोग्राम पूरे जोबन ते अज दिन एतवार चढ़ चुका है आस्ट्रेलिया दे विच, ते अज एतवार वाले दिन इंतजार रहिंदा मिंटू बराड़ भाजी होणा दा, ते क्योंकि पूरा हफ्ता साडी भी ऑन एयर गल नहीं हुंदी, वैसे तो गलबात हुंदी रहिंदी है पर ऑन एयर गल्लां करन दे नजारे ही होर ने। सो मिंटू बराड़ जी आ चुके ने खेतां दे विचों फार्म दे विचों, ते संतरियां दा सीजन चल रहा आस्ट्रेलिया दे विच। मिंटू जी गुड मॉर्निंग, सत श्री अकाल।
सत श्री अकाल सिद्धू साहब, ते सारे हरमन रेडियो सुनने वाले श्रोतियां नूं भी प्यार भरी सत श्री अकाल। उम्मीद करदे आं जी उन्हां दा दिन बहुत खूबसूरत चढ़िया होवे, ते ही दुआ अरदास करदे आं
जी। बिल्कुल, ते तुसी दसो कि रिवरलैंड दे विच दिन किहो जिहा चढ़िया?
देखो अज मैं एडलेड पहुंचा होया जी, इक पैर उथे ते इक उथे चल रहा, ते इथे काफी बदलवाई बनी हुई अज एडलेड दे विच, ते मौसम जिहड़ा बरसात दा दिखाई दे रहा अज
जी। दस्या उहदा तेज हवावां ही आ तुहाडे इलाके दे विच, खैर कोई नी तुहाडा जी जीआं नूं। ते पहलां बड़ियां कह लो कि दुख भरिया खबरां ने दो जिहड़ियां आपां सांझियां करांगे, श्रद्धांजलि भी भेट करनी आपां हरमन रेडियो वालों। एक तां अजमेर औलख जी चढ़ाई कर गए ने, ते राती ही खबर सांझी हुई सी जिहड़ी सवेरे उठ के मैं पढ़ी आ, इकबाल रामू वाली आ जी भी अकाल चलाना कर गए ने जी।
जी 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 बिल्कुल जी, देखो कई बारी कुछ नामराद बीमारियां एह जिहियां हुंदियां जिन्हां तों निकलण दी कोशिश तां कीती जांदी आ, पर कर्मां वाला भागां वाला ही निकल पाउंदा जां परसेंटेज बहुत घट हुंदी आ, ते पर पॉजिटिव सोच नाल थोड़ा जिहा नूं खिच्चिया जा सकदा। इही कुछ अजमेर औलख होरां नाल होया, उन्हां नूं भी कैंसर जिही नामराद बीमारी ने घेर लिया, ਤੇ ਉਹ ਅਖੀਰ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਜੀ। ਤੇ ਉਹਨਾਂ ਦੀ ਜਿਹੜੀਆਂ ਤਿੰਨੇ ਬੇਟੀਆਂ ਨੇ ਜਿਨ੍ਹਾਂ ਦੀ ਉਹਨਾਂ ਦੀ ਜਾਣੀ ਕਿ ਸੋਚ ਮੁਤਾਬਕ ਜਿਵੇਂ ਉਹਨਾਂ ਦੀ ਇੱਛਾ ਸੀ ਉਹਨਾਂ ਦੀ ਜਿਹੜੀ ਅਰਥੀ ਨੂੰ ਮੋਢਾ ਦਿੱਤਾ, ਉਹਨਾਂ ਦਾ ਕਿਰਿਆਕਰਮ ਕੀਤਾ। ਸੋ ਕਾਫੀ ਗੱਲਬਾਤ ਮੇਰੀ ਪਰਸੋਂ ਵੀ ਇਸ ਵਿਸ਼ੇ ਤੇ ਅਜਮੇਰ ਸਿੰਘ ਔਲਖ ਬਾਰੇ ਹੋਈ ਸੀ, ਪਰ ਕੁੱਲ ਮਿਲਾ ਕੇ ਇੱਕ ਪਛੜੇ ਏਰੀਏ ਚ ਉੱਠ ਕੇ ਇੱਕ ਬੰਦੇ ਨੇ ਸਿੱਧੀ ਸਮਾਜ ਕੀ ਸਿੱਧੀ ਸਰਕਾਰਾਂ ਨਾਲ ਜਾਂ ਉਹਨਾਂ ਲੋਕਾਂ ਨਾਲ ਟੱਕਰ ਲਈ ਜਿਹੜੇ ਲੋਕ ਸਮਾਜ ਲਈ ਇੱਕ ਘੁਣ ਵਾਂਗ ਹੁੰਦੇ ਆ, ਤੇ ਅਜਮੇਰ ਸਿੰਘ ਔਲਖ ਵਰਗਿਆਂ ਨੇ ਜੇ ਕੋਈ ਕੰਮ ਕੀਤਾ ਤੇ ਉਨ੍ਹਾਂ ਨੇ ਜੇ ਨਾਟਕ ਖੇਡੇ, ਜੋ ਵੀ ਉਨ੍ਹਾਂ ਨੇ ਕੁਛ ਕੀਤਾ, ਨੁੱਕੜ ਨਾਟਕ ਕੀਤੇ ਬਹੁਤ ਏਰੀਆ ਚ, ਉਹ ਗਲੀ ਗਲੀ ਮੁਹੱਲੇ ਮੁਹੱਲੇ ਉਨ੍ਹਾਂ ਨੇ ਪ੍ਰਦਰਸ਼ਨੀਆਂ ਕੀਤੀਆਂ, ਉਹ ਸਾਰਿਆਂ ਦਾ ਇੱਕੋ ਹੀ ਮਕਸਦ ਹੁੰਦਾ ਸੀ ਇੱਕ ਚੰਗਾ ਸਮਾਜ ਸਿਰਜਣਾ। ਤੇ ਉਹ ਵੀ ਦੇਖੋ ਬਿਨਾਂ ਕਿਸੇ ਲਾਲਚ ਦੇ, ਕਿਉਂਕਿ ਜਿਹੜੀ ਉਨ੍ਹਾਂ ਦਾ ਕੰਮ ਸੀ ਉਸ ਕੰਮ ਦੇ ਵਿਚ ਪੈਸੇ ਨਾ ਦੀ ਤਾਂ ਕਿਤੇ ਕੋਈ ਚੀਜ਼ ਨਹੀਂ ਹੈ, ਸਾਰਾ ਕੁਛ ਘਰ ਫੂਕ ਤਮਾਸ਼ਾ। ਪਰ ਉਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਵਿਚ ਲਾ ਕੇ ਇੱਕ ਪਛੜਾ ਮਾਨਸਾ ਏਰੀਆ, ਮੈਂ ਤਾਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਮਾਨਸਾ ਏਰੀਆ ਬੁਲਾਡਾ ਏਰੀਆ ਜਿਹਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ, ਪਰ ਪਿਛਲੇ 10-20 ਸਾਲਾਂ ਦੇ ਵਿਚ ਜਿਹੜੀ ਉਥੇ ਤਬਦੀਲੀ ਆਈ ਹੈ, ਚਾਹੇ ਰਿਜ਼ਲਟ ਦੇਖੋ ਕਿਸੇ ਚੀਜ਼ ਦੇ ਵੀ, ਹਰ ਚੀਜ਼ ਦੇ ਵਿਚ ਉਹ ਮੋਹਰੀ ਬਣ ਕੇ ਆਏ ਆ, ਤਾਂ ਉਹਦਾ ਕਾਰਨ ਮੈਨੂੰ ਲੱਗਦਾ ਵੀ ਅਜਮੇਰ ਸਿੰਘ ਔਲਖ ਵਰਗਿਆਂ ਦੀਆਂ ਜਿਹੜੀਆਂ ਜਾਗਰੂਕ ਕਰਨ ਦੀਆਂ ਨੀਤੀਆਂ ਸੀ ਨਾ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕਾਰਗਰ ਸਾਬਤ ਹੋਈਆਂ।
ਮਿੰਟੂ ਜੀ, ਅੱਜ ਮਾਫ਼ ਕਰਨਾ, ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਂ ਇਹਦੇ ਵਿਚ ਥੋੜਾ ਵਾਧਾ ਕਰਨਾ ਚਾਹੁੰਦਾ। ਅੱਜ ਸਵੇਰ ਦਾ ਵਿਚਾਰ ਵੀ ਇਹੀ ਸੀ ਕਿ ਇਕ ਜਿਹੜਾ ਚੰਗਾ ਗੁਰੂ ਹੈ, ਚੰਗਾ ਟੀਚਰ ਹੈ, ਉਹ ਆਪਣੇ ਜਿਹੜੇ ਅੰਦਰ ਉਹਨਾਂ ਅਨੁਭਵ ਕੀਤੇ ਹੋਏ ਨੇ, ਉਹ ਅਨੁਭਵਾਂ ਨੂੰ ਚਾਨਣ ਮਨਾਰਾ ਬਣ ਕੇ ਲੋਕਾਂ ਨੂੰ ਪ੍ਰੇਰਣਾ ਤਾਂ ਦੇ ਸਕਦਾ, ਪਰ ਉਹ ਐਜ਼ ਇਟ ਇਜ਼ ਚੱਕ ਕੇ ਪਲਾਂਟ ਨਹੀਂ ਕਰ ਸਕਦਾ, ਉਹ ਪਲਾਂਟ ਜਿਹੜਾ ਲੋਕਾਂ ਨੇ ਆਪ ਕਰਨਾ ਆ। ਸੋ ਉਹਨਾਂ ਨੇ ਜਿਹੜੇ ਵਧੀਆ ਬੰਦੇ ਨੇ ਉਹਨਾਂ ਨੇ ਸਮਾਜ ਦੇ ਵਿਚ ਵਿਚਰਨਾ ਆ, ਉਨ੍ਹਾਂ ਨੇ ਪਰਸਨੈਲਿਟੀ ਨੂੰ ਖਿਲਾਰਨਾ ਆ, ਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਦੂਸਰਿਆਂ ਨੇ ਰਾਹ ਤੇ ਚੱਲਣਾ। ਤੇ ਮੈਨੂੰ ਲੱਗਦਾ ਐਗਜ਼ੈਕਟਲੀ ਜਿਸ ਤਰ੍ਹਾਂ ਹੁਣ ਤੁਸੀਂ ਮਾਨਸਾ ਬੁਢਲਾਡਾ ਦੀ ਗੱਲ ਕਰ ਰਹੇ ਹੋ ਕਿ ਇਹੋ ਜਿਹੜੇ ਥੰਮ ਨੇ ਇਨ੍ਹਾਂ ਇਲਾਕਿਆਂ ਦੇ ਵਿਚ ਉਨ੍ਹਾਂ ਨੇ ਗਰਾਊਂਡ ਲੈਵਲ ਤੇ ਫੀਲਡ ਲੈਵਲ ਤੇ ਕੰਮ ਕੀਤਾ, ਤੇ ਉਹ ਕੰਮ ਕਰਦੇ ਦੇਖਦੇ ਸੀ, ਜਾਗਰੂਕਤਾ ਫੈਲਾਉਂਦੇ ਸੀ, ਤਾਂ ਜਿਹੜੀ ਨਵੀਂ ਪੀੜ੍ਹੀ ਸੀ ਉਨ੍ਹਾਂ ਤੋਂ ਪ੍ਰੇਰਣਾ ਲੈਂਦੀ ਸੀ, ਤੇ ਉਹ ਆਪ ਵੀ ਚੱਲ ਕੇ ਇਸ ਇਨ੍ਹਾਂ ਪੈਂਦਿਆਂ ਤੇ, ਤਾਂ ਉਨ੍ਹਾਂ ਨੇ ਵੀ ਅਚੀਵਮੈਂਟ ਕਰਨੀ ਸ਼ੁਰੂ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਇਹ ਇੱਕ ਪਰਪਸ ਜਿਹੜਾ ਅਜਮੇਰ ਸਿੰਘ ਔਲਖ ਉਨ੍ਹਾਂ ਨੇ ਕਰਨਾ ਚਾਹਿਆ ਸੀ ਉਹ ਸਿਰੇ ਚੜ੍ਹਦਾ ਦਿਖਾਈ ਦੇ ਰਿਹਾ।
ਮੈਂ ਤਾਂ ਉਨ੍ਹਾਂ ਨੂੰ ਕਾਮਯਾਬ ਮੰਨਦਾ ਜੀ ਉਸ ਪਰਪਸ ਦੇ ਵਿਚ, ਕਿਉਂਕਿ ਜੇ ਭਾਈ ਮੰਨਾ ਸਿੰਘ ਜਾਂ ਗੁਰਸ਼ਰਨ ਸਿੰਘ ਉਨ੍ਹਾਂ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਤੋਂ ਉੱਠੇ ਤੇ ਉਨ੍ਹਾਂ ਦਾ ਜ਼ਿਆਦਾ ਜਿਹੜਾ ਸੈਂਟਰ ਮਾਝਾ ਰਿਹਾ, ਭਾਵੇਂ ਉਨ੍ਹਾਂ ਨੇ ਮਾਲਵੇ ਚ ਵੀ ਬਹੁਤ ਕੰਮ ਕੀਤਾ, ਪਰ ਮਾਲਵੇ ਦੇ ਵਿਚ ਜੇ ਗੱਲ ਕਰੀਏ ਤਾਂ ਅਜਮੇਰ ਸਿੰਘ ਔਲਖ ਹੀ ਇਹ ਨਾਟਕ ਦੇ ਜਿਹੜੇ ਪਿਤਾਮਾ ਦੇ ਤੌਰ ਤੇ ਉਭਰ ਕੇ ਆਏ, ਤੇ ਉਨ੍ਹਾਂ ਦੀਆਂ ਜਿਹੜੀਆਂ ਕਈ ਵਾਰ ਮੈਂ ਦੇਖਿਆ ਵੀ ਜਿਹੜੀਆਂ ਉਨ੍ਹਾਂ ਦੀਆਂ ਗਲੀ ਨੁੱਕੜ ਪੇਸ਼ਕਾਰੀਆਂ ਹੁੰਦੀਆਂ ਸਨ, ਜਾਂ ਕਈ ਵਾਰੀ ਕਿੰਤੂ ਪਰੰਤੂ ਵੀ ਹੁੰਦਾ ਸੀ ਉਨ੍ਹਾਂ ਦੀਆਂ ਗੱਲਾਂ ਦੇ ਉੱਤੇ, ਵੀ ਉਹ ਜਿਹੜੀ ਬਹੁਤ ਹੀ ਜਿਹੜੀ ਇਹੋ ਜਿਹੀ ਭਾਸ਼ਾ ਯੂਜ਼ ਕਰਦੇ ਸਨ ਜਿਹੜੀ ਭਾਸ਼ਾ ਕਿ ਗਲੀ ਮੁਹੱਲਿਆਂ ਦੇ ਵਿਚ ਆਮ ਜਿਹੜੀ ਬਹੁਤ ਜ਼ਮੀਨੀ ਪੱਧਰ ਦੀ ਭਾਸ਼ਾ ਹੁੰਦੀ ਸੀ, ਤੇ ਲੋਕ ਕਹਿੰਦੇ ਸੀ ਵੀ ਉਹ ਚੰਗੀ ਨਹੀਂ, ਪਰ ਉਨ੍ਹਾਂ ਦਾ ਇਹ ਮੰਨਣਾ ਸੀ ਵੀ ਜਿਹੜਾ ਲੋਕਾਂ ਨੂੰ ਗੱਲ ਲੋਕਾਂ ਦੀ ਭਾਸ਼ਾ ਚ ਹੀ ਸਿਖਾਈ ਸਮਝਾਈ ਜਾਵੇ ਤਾਂ ਸੌਖਾ, ਪਰ ਜਿਹੜੀ ਐਜੂਕੇਸ਼ਨ ਦੀ ਗੱਲ ਲੈ ਕੇ ਉਹ ਚੱਲੇ ਸੀ ਉਹ ਐਜੂਕੇਸ਼ਨ ਚ ਮੈਨੂੰ ਲੱਗਦਾ ਉਹ ਕਾਮਯਾਬ ਹੋ ਗਿਆ, ਕਿਉਂਕਿ ਤੁਸੀਂ ਮਾਨਸਾ ਜ਼ਿਲ੍ਹੇ ਦੇ ਕੋਈ ਵੀ ਰਿਕਾਰਡ ਦੇਖ ਲਓ, ਹੁਣ ਅੱਗੇ ਨਾਲੋਂ ਲੱਖ ਦਰਜਾ ਚੰਗੇ ਆ ਹੋਰ ਪੰਜਾਬ ਨਾਲੋਂ, ਹਰ ਕੰਮ ਦੇ ਵਿਚ ਉਹ ਅੱਗੇ ਆ, ਮੋਹਰੀ ਆ ਰਹੇ ਆ। ਇਹ ਗੱਲ ਵੱਖਰੀ ਆ ਵੀ ਪੁਰਾਣੀ ਜਿਹੜੀ ਮੋਹਰ ਲੱਗੀ ਆ ਉਹ ਮੋਹਰ ਹੁਣ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਆ।
ਚਲੋ ਪਰਮਾਤਮਾ ਭਲੀ ਕਰੇ। ਤੇ ਹੁਣ ਆਪਾਂ ਗੱਲ ਕਰਨੇ ਇਕਬਾਲ ਰਾਮੂ ਵਾਲੀਆ ਜੀ ਉਨ੍ਹਾਂ ਦੀ, ਇਨ੍ਹਾਂ ਨਾਲ ਸਾਡੇ ਪਿਛਲੇ ਸਾਲ ਹੀ ਕਾਫੀ ਅੱਛੀ ਮੁਲਾਕਾਤ ਹੋਈ, ਦੋ ਵਾਰੀ ਮਿਲੇ ਤੁਸੀਂ, ਖੈਰ ਤਿੰਨ ਵਾਰੀ ਮਿਲੇ, ਤੇ ਬੜਾ ਮਾਣ ਸਤਿਕਾਰ ਇਨ੍ਹਾਂ ਸਾਨੂੰ ਦਿੱਤਾ। ਦੇਖੋ ਐਡੀ ਵੱਡੀ ਸ਼ਖਸੀਅਤ ਤੇ ਖੁਦ ਆਪ ਇਨਵਾਈਟ ਕਰਨਾ ਤੇ ਫਿਰ ਖਾਣਾ ਖਿਲਾਇਆ ਸਾਨੂੰ, ਬੜਾ ਮਤਲਬ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ, ਬੜੇ ਦਿਲੋਂ ਗੱਲਾਂ ਸਾਂਝੀਆਂ ਕੀਤੀਆਂ। ਤੇ ਮੈਨੂੰ ਬੜਾ ਸ਼ੌਕ ਲੱਗਿਆ ਸਵੇਰੇ ਜਦੋਂ ਮਤਲਬ ਮੈਂ ਇਹ ਖਬਰ ਪੜ੍ਹੀ, ਤੇ ਮੈਨੂੰ ਲੱਗਦਾ ਨਹੀਂ ਸੀ ਵੀ ਇਸ ਤਰ੍ਹਾਂ ਇੰਨੀ ਛੇਤੀ ਉਹ ਚਲੇ ਜਾਣਗੇ। ਮਿੰਟੂ ਜੀ
ਜੀ ਬਿਲਕੁਲ ਸਿੱਧੂ ਸਾਹਿਬ, ਦੇਖੋ ਮੇਰਾ ਇਸ ਪਰਿਵਾਰ ਨਾਲ ਵਾਹ ਵਾਸਤਾ ਕਾਫੀ ਪੁਰਾਣਾ ਰਿਹਾ, ਬਾਪੂ ਪਾਰਸ ਰਾਮੂ ਵਾਲੀਆ ਦੇ ਲਿੰਕ ਸੀ ਜਿਹੜੇ ਉਹ ਇੱਕ ਤਾਂ ਸਾਡੇ ਲਾਗੇ ਦੇ ਹੋਣ ਕਰਕੇ, ਨੇੜੇ ਦੇ ਹੋਣ ਕਰਕੇ ਬਠਿੰਡੇ ਦੇ ਕਾਫੀ ਜਿਹੜਾ ਵਾਹ ਵਾਸਤਾ ਉਨ੍ਹਾਂ ਬਾਰੇ ਰਹਿੰਦਾ ਸੀ, ਸੁਣਦੇ ਸੀ ਉਨ੍ਹਾਂ ਨੂੰ ਸਾਰਾ ਕੁਛ, ਉਨ੍ਹਾਂ ਦੀ ਫੈਮਿਲੀ ਬਾਰੇ ਕਾਫੀ ਨੇੜੇ ਤੋਂ ਦੇਖਿਆ ਸੀ ਅਸੀਂ। ਤੇ ਮੇਰੀ ਦੋ ਤਿੰਨ ਪਾਸਿਓ ਸਾਂਹ ਸੀ, ਇੱਕ ਤਾਂ ਬਠਿੰਡੇ ਦੇ ਕਲਾਕਾਰਾਂ ਪੱਖੋਂ ਕਾਫੀ ਸਾਂਹ ਸੀ, ਹਰਦੇਵ ਮਾਈ ਨੰਗਲ ਹੋਰਾਂ ਦਾ ਬਾਪੂ ਪਾਰਸ ਨਾਲ ਆਉਣਾ ਜਾਣਾ, ਹਰਭਜਨ ਹੋਰਾਂ ਦਾ ਬਾਪੂ ਪਾਰਸ ਨਾਲ ਆਉਣਾ ਜਾਣਾ, ਤਾਂ ਮੇਰੀ ਕਾਫੀ ਜਿਹੜੀ ਉਨ੍ਹਾਂ ਬਾਰੇ ਜਾਣਕਾਰੀ ਰਹਿੰਦੀ ਸੀਗੀ। ਤੇ ਫੇਰ ਜਦੋਂ ਵਕਤ ਦੇ ਜਦੋਂ ਹੌਲੀ ਹੌਲੀ ਕਈ ਵਾਰੀ ਏਦਾਂ ਹੁੰਦਾ ਵੀ ਉਹ ਮੇਰੇ ਉਸਤਾਦ ਗੁਰਮੇਲ ਸਰਾਂ ਉਹ ਤੇ ਰਾਮੂ ਵਾਲੀ ਆ ਦੋਨੇ ਜਾਣੇ, ਵੱਡਾ ਬਲਵਾਂਸੇ ਰਾਮੂ ਵਾਲੀ ਆ ਦੋਨੇ ਕਿਸੇ ਟਾਈਮ ਚ ਇਕੱਠੇ ਰਹੇ ਆ ਕੁਛ ਇੱਕ ਏਰੀਆ ਦੇ ਵਿਚ, ਤੇ ਉਨ੍ਹਾਂ ਕਰਕੇ ਵੀ ਮੇਰੀ ਉਨ੍ਹਾਂ ਨਾਲ ਮਾੜੀ ਮੋਟੀ ਗੱਲਬਾਤ ਕਿਤੇ ਨਾ ਕਿਤੇ ਹੁੰਦੀ ਸੀ। ਪਰ ਅਖੀਰ 2007 ਦੇ 8 ਦੀ ਗੱਲ ਆ ਮੇਰੇ ਯਾਦ ਆ, ਮੈਂ ਰਿਵਰਲੈਂਡ ਵਾਈਨਰੀ ਦੇ ਵਿਚ ਜੋਬ ਕਰਦਾ ਸੀ ਤੇ ਮੈਂ ਰਾਤ ਨੂੰ 12 ਵਜੇ ਜੋਬ ਫਿਨਿਸ਼ ਕਰਕੇ ਆ ਕੇ ਘਰੇ ਹਜੇ ਪਿਆ ਤੇ 2:15 ਵਜੇ ਮੈਨੂੰ ਰਿੰਗ ਆਉਂਦੀ ਹੈ ਇੱਕ ਅਨਨੋਨ ਨੰਬਰ ਤੋਂ, ਤੇ ਮੈਂ ਫੋਨ ਚੱਕਿਆ ਤਾਂ ਮੂਹਰੋਂ ਮੈਨੂੰ ਆਦੇ ਛੋਟੇ ਵੀਰ ਕੀ ਹਾਲ ਆ, ਮੈਂ ਕਿਹਾ ਜੀ ਬਹੁਤ ਵਧੀਆ ਜੀ। ਕਹਿੰਦੇ ਮੈਨੂੰ ਤੂੰ ਪਛਾਣਿਆ, ਮੈਂ ਕਿਹਾ ਜੀ ਨਾ, ਕਹਿੰਦਾ ਸਾਡੀ ਤਾਂ ਭਰਾਵਾ ਸਾਡੇ ਟੱਬਰ ਦੀ ਤਾਂ ਆਵਾਜ਼ ਤੂੰ ਪਛਾਣ ਲੈਂਦੇ ਲੋਕ, ਮੈਂ ਕਿਹਾ ਜੀ ਕੋਈ ਨੀ ਮੈਂ ਪਛਾਣ ਲੂੰਗਾ ਥੋੜੀ ਬਹੁਤ ਗੱਲ ਦਾ ਪਤਾ ਲੱਗੂਗਾ ਤਾਂ ਕਿਵੇਂ ਕਿੱਥੋਂ। ਕਹਿੰਦੇ ਮੈਂ ਯਾਰ ਬੋਲਦਾ ਟੋਰਾਂਟੋ ਤੋਂ ਇਸ ਟਾਈਮ ਤੇ, ਮੈਂ ਤੇਰਾ ਲੇਖ ਪੜਿਆ ਸੀ ਹੁਣੇ ਤੇ ਮੈਨੂੰ ਪੜ ਕੇ ਮੈਥੋਂ ਰਿਹਾ ਨੀ ਗਿਆ ਤੇ ਮੈਨੂੰ ਲੱਗਿਆ ਵੀ ਇਹਨੂੰ ਕਾਲ ਕਰਾਂ ਛੋਟੇ ਵੀਰ ਨੂੰ, ਮੈਨੂੰ ਬੜੀ ਅਜੀਬ ਜੀ ਲੱਗੀ ਜਾਵੇ ਸਮਝ ਨਾ ਆਵੇ ਰਾਤ ਨੂੰ ਇੱਕ ਨੀਂਦਰਾ। ਤਾਂ ਜਦੋਂ ਉਹਨਾਂ ਨੇ ਦੱਸਿਆ ਵੀ ਮੈਂ ਅਕਵਾਲ ਰਾਮੂ ਵਾਲੀ ਆ ਬੋਲਦਾ, ਤਾਂ ਮੈਂ ਬੈਠਾ ਹੋ ਗਿਆ ਜੀ ਉੱਠ ਕੇ, ਤੇ ਮੈਂ ਪਹਿਲਾਂ ਤਾਂ ਪਿਆ ਪਿਆ ਗੱਲ ਕਰ ਰਿਹਾ ਸੀ, ਮੈਂ ਵੀ ਐਕਸਾਈਟਡ ਹੋਇਆ ਤੇ ਮੈਂ ਘੱਟੋ ਘੱਟ ਘੰਟਾ ਸਵਾ ਘੰਟਾ ਉਸ ਦਿਨ ਉਨ੍ਹਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਆਸਟ੍ਰੇਲੀਆ ਦੇ ਮੁੱਦਿਆਂ ਤੇ ਵੀ, ਆਸਟ੍ਰੇਲੀਆ ਦੇ ਵਿਚ ਜਿਹੜੇ ਉਦੋਂ ਉਸ ਟਾਈਮ ਜਿਹੜੇ ਹਾਲਾਤ ਸੀ ਵੀ ਉਨ੍ਹਾਂ ਦਾ ਕੀ ਜਿਹੜਾ ਅਸਲੀ ਜਾਇਜ਼ੇ ਜਿਹੜੇ ਤੁਸੀਂ ਲੇਖ ਚ ਲਿਖੇ ਆ, ਤੇ ਕਹਿੰਦੇ ਮੈਂ ਉਦੋਂ ਗਾਂਹ ਦੀ ਵੀ ਗੱਲ ਜਾਣਨੀ ਚਾਹੁੰਦਾ। ਤਾਂ ਉਨ੍ਹਾਂ ਨਾਲ ਜੇ ਉਸ ਤੋਂ ਬਾਅਦ ਜਿਹੜੀ ਸਾਂਝ ਕਾਫੀ ਗੂੜੀ ਹੁੰਦੀ ਗਈ, ਫਿਰ ਉਹ ਜਦੋਂ ਮੇਰੀ ਬੁੱਕ ਲਾਂਚ ਹੋਈ ਤਾਂ ਉਨ੍ਹਾਂ ਨੇ ਮੈਨੂੰ ਸਪੈਸ਼ਲ ਇੰਡੀਆ ਗਿਆ ਨੇ ਕਿਹਾ ਵੀ ਜੀ ਮੈਂ ਬੁੱਕ ਚਾਹੀਦੀ ਹੈ, ਤੇ ਉਹ ਫਿਰ ਆਪਣੇ ਰੇਡੀਓ ਦੇ ਸਟੂਡੀਓ ਵੀ ਗਏ, ਉਥੋਂ ਬੁੱਕ ਵੀ ਲੈ ਕੇ ਆਏ, ਉਥੇ ਇੰਟਰਵਿਊ ਵੀ ਕੀਤੀ। ਤਾਂ ਇੱਦਾਂ ਕਰਦੇ ਕਰਾਉਂਦੇ ਜਦੋਂ ਹੁਣ ਜਿਵੇਂ ਆਪਾਂ ਕੈਨੇਡਾ ਟੂਰ ਤੇ ਪਹੁੰਚੇ, ਤਾਂ ਕੈਨੇਡਾ ਮੈਂ ਸਰੋਤਿਆਂ ਨੂੰ ਦੱਸਦਿਆਂ ਜੀ ਵੀ ਅਸੀਂ ਜਿਹੜਾ ਟੂਰ ਸਾਡਾ ਪਿਛਲੇ ਵਾਰੀ ਲਰਨਿੰਗ ਟੂਰ ਸੀਗਾ, ਤੇ ਅਸੀਂ ਜਦੋਂ ਟੋਰਾਂਟੋ ਦੇ ਵਿਚ ਸੀ ਪਹੁੰਚੇ, ਤੇ ਪਹੁੰਚਣ ਸਾਰ ਸਾਨੂੰ ਬਾਈ ਦਾ ਫੋਨ ਆ ਗਿਆ। ਉਨ੍ਹਾਂ ਨੂੰ ਮੈਂ ਪਹਿਲਾਂ ਕਿਹਾ ਸੀ ਜਦੋਂ ਇੱਥੋਂ ਜਾਣ ਤੋਂ ਪਹਿਲਾਂ ਵੀ ਅਸੀਂ ਇੰਨੀ ਕੁ ਤਰੀਕ ਨੂੰ ਆਵਾਂਗੇ, ਤੇ ਉਨ੍ਹਾਂ ਦਾ ਫੋਨ ਆ ਗਿਆ, ਕਹਿੰਦੇ ਯਾਰ ਮੈਂ ਕਿਤੇ ਹਾਂ ਤੇ ਮੈਂ ਬਸ ਤੈਨੂੰ ਹੁਣੇ ਸੰਪਰਕ ਕਰਦਾ। ਤੇ ਚਲੋ ਜੀ, ਅਸੀਂ ਜਦੋਂ ਉਨ੍ਹਾਂ ਨੇ ਸਾਨੂੰ ਸੰਪਰਕ ਕਰਿਆ, ਅਸੀਂ ਸ਼ਾਮ ਨੂੰ ਉਨ੍ਹਾਂ ਦੇ ਘਰ ਗਏ, ਤਾਂ ਸ਼ਾਮ ਨੂੰ ਉਨ੍ਹਾਂ ਨੇ ਸਾਨੂੰ ਬਹੁਤ ਜ਼ੋਰ ਲਾਇਆ ਵੀ ਤੁਸੀਂ ਇੰਜ ਨਾ ਜਾਓ, ਰੋਟੀ ਪਾਣੀ ਖਾ ਕੇ ਜਾਓ। ਤਾਂ ਅਸੀਂ ਉਸ ਦਿਨ ਥੋੜੀ ਜਿਹੀ ਜਲਦੀ ਸੀ, ਹੋਰ ਕਮਿਟਮੈਂਟ ਸੀ, ਅਸੀਂ ਉਨ੍ਹਾਂ ਤੋਂ ਛੁੱਟੀ ਲਿਆਏ। ਪਰ ਦੂਜੇ ਦਿਨ ਉਨ੍ਹਾਂ ਨੇ ਸੁਬਹਾ ਫੇਰ ਕਿਹਾ ਵੀ ਜੇ ਤੁਸੀਂ ਇਧਰ ਆ ਕੇ ਖਾਣਾ ਨਹੀਂ ਖਾ ਕੇ ਜਾਂਦੇ ਮੈਂ ਭਾਈ ਨਾਰਾਜ਼ ਹਾਂ। ਤਾਂ ਦੂਜੇ ਦਿਨ ਅਸੀਂ ਸੁਬਹਾ ਫੇਰ ਗਏ ਜੀ, ਤੇ ਸੁਬਹਾ ਉਨ੍ਹਾਂ ਨੇ ਬੜੇ ਵਧੀਆ ਪਰੌਂਠੇ ਖਵਾਏ, ਬੜੀਆਂ ਦਿਲ ਦੀਆਂ ਗੱਲਾਂ, ਘੱਟੋ ਘੱਟ ਮੈਨੂੰ ਲੱਗਦਾ ਆਪਾਂ 1.5-2 ਘੰਟਾ ਗੁਜ਼ਾਰੇ ਉਨ੍ਹਾਂ ਨਾਲ, ਬੜੇ ਦਿਲ ਦੀਆਂ ਗੱਲਾਂ ਉਨ੍ਹਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਫੇਰ ਵੀ ਜਦੋਂ ਸਾਰਾ ਕੁਝ ਇੰਨਾ ਹੋਣ ਤੋਂ ਬਾਅਦ ਵੀ, ਤੇ ਟੋਰਾਂਟੋ ਚ ਸਾਡੇ 5-6 ਦਿਨ ਉਨ੍ਹਾਂ ਨੂੰ ਪਤਾ ਸੀ ਅਸੀਂ ਇੱਥੇ ਆ, ਤਾਂ ਫੇਰ ਵੀ ਉਨ੍ਹਾਂ ਨੇ ਮੈਨੂੰ ਕਿਹਾ ਯਾਰ ਵੀ ਆਪਾਂ ਇੱਕ ਹੋਰ ਮੁਲਾਕਾਤ ਕਰਨੀ ਚਾਹੁੰਦੇ ਹਾਂ, ਹੋਰ ਬੈਠਣਾ ਚਾਹੁੰਦੇ ਹਾਂ, ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਸੱਦ ਕੇ ਉੱਥੇ ਬੈਠਣਾ ਚਾਹੁੰਦਾ। ਤਾਂ ਉਨ੍ਹਾਂ ਨੇ ਜੀ, ਮੈਂ ਉਨ੍ਹਾਂ ਨੂੰ ਕਿਹਾ ਜੀ ਕੋਈ ਗੱਲ ਨੀ ਬਾਈ ਜੀ, ਜਦੋਂ ਵੀ ਤੁਸੀਂ ਹੁਕਮ ਕਰੋਗੇ ਆ ਜਾਂਗੇ। ਤਾਂ ਉਨ੍ਹਾਂ ਨੇ ਉਸ ਦਿਨ ਜਿਹੜੇ ਫੇਮਸ ਕਹਾਣੀਕਾਰ ਬਰਿਆਮ ਸੰਧੂ, ਜਰਨੈਲ ਸਿੰਘ ਕਹਾਣੀਕਾਰ, ਤੇ ਬਾਈ ਵਕੀਲ ਕਲੇਰ, ਤੇ ਹੋਰ ਸਾਰੇ ਖਾਸ ਜਿਹੜੀਆਂ ਸ਼ਖਸੀਅਤਾਂ ਸੀ ਉਨ੍ਹਾਂ ਨੂੰ ਬੁਲਾ ਕੇ ਫੇਰ ਉਨ੍ਹਾਂ ਨੇ ਬਹੁਤ ਮਾਣ ਸਤਿਕਾਰ ਕੀਤਾ। ਤੇ ਨਾਲ ਨਾਲ ਸਾਨੂੰ ਕਿਹਾ ਜੀ ਅਗਲੇ ਸਾਲ ਕਹਿੰਦੇ ਆਵਾਂਗੇ, ਆਸਟ੍ਰੇਲੀਆ ਵੀ ਘੁੰਮਣ ਆਵਾਂਗੇ ਤੁਹਾਡੇ ਕੋਲੇ। ਮੈਂ ਉਨ੍ਹਾਂ ਨੂੰ ਆਪਾਂ ਜੀਆਂ ਕਹਿਣੇ ਸੀ, ਅਸੀਂ ਆਖਿਆ ਵੀ ਜ਼ਰੂਰ ਆਇਓ ਜੀ, ਕੋਈ ਚੱਕਰ ਨਹੀਂ, ਅਸੀਂ ਵੇਟ ਕਰਾਂਗੇ। ਪਰ ਦੇਖੋ ਜ਼ਿੰਦਗੀ ਹੈ ਜਿਹੜੀ, ਉਹ ਤਾਂ ਪਤਾ ਨਹੀਂ ਲੱਗਦਾ ਕਿੱਥੇ ਕੀ ਬ੍ਰੇਕ ਲੱਗ ਜਾਣ। ਪਰ ਮੈਂ ਉਨ੍ਹਾਂ ਦੇ ਮਾਮਲੇ ਚ ਦੋ ਚੀਜ਼ਾਂ ਦੇਖੀਆਂ ਸਿੱਧੂ ਸਾਹਿਬ
ਜੀ।
ਇੱਕ ਤਾਂ ਉਨ੍ਹਾਂ ਦੇ ਜਿਹੜਾ ਫੈਮਿਲੀ ਪ੍ਰੋਬਲਮ ਜਿਹੜੀ ਚੱਲ ਰਹੀ ਸੀ, ਉਸ ਫੈਮਿਲੀ ਪ੍ਰੋਬਲਮ ਦੇ ਵਿਚ ਉਨ੍ਹਾਂ ਦਾ ਖੁੱਲ ਕੇ ਬੋਲਣਾ, ਡਿਲੋਟ ਹੋ ਰਹੀ ਸੀ, ਸੁਣੀ ਹੋਣੀ ਉਨ੍ਹਾਂ ਨੂੰ ਲਾਈਵ ਵੀ ਉਹ ਸਾਰੀਆਂ ਗੱਲਾਂ ਦੱਸੀਆਂ, ਕੱਲੀ ਗੱਲ ਦੱਸੀ ਵੀ ਪਰਿਵਾਰ ਕੀ ਕੀ ਚੀਜ਼ਾਂ ਹੁੰਦੀਆਂ। ਤਾਂ ਇੱਕ ਤਾਂ ਉਹ ਉਨ੍ਹਾਂ ਦੀ ਜਿਹੜੀ ਖੁੱਲੀ ਕਦੇ ਡਰੇ ਨਹੀਂ ਸੀ, ਕੋਈ ਚੀਜ਼ ਨਹੀਂ ਗਈ, ਤੇ ਉਨ੍ਹਾਂ ਨੇ ਆਪਣੇ ਨਾਲ ਤੱਕੀ। ਉਨ੍ਹਾਂ ਨੇ ਇੱਕ 5-6 ਸਾਲ ਪਹਿਲਾਂ ਜਦੋਂ ਉਨ੍ਹਾਂ ਨੂੰ ਕੈਂਸਰ ਹੋਇਆ ਸੀ, ਉਨ੍ਹਾਂ ਨੇ ਜਦੋਂ ਉਹਨੂੰ ਹਰਾ ਤਾ, ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਲੇਖ ਲਿਖਿਆ ਸੀ ਕੈਂਸਰ ਨੂੰ ਮਾਤ। ਤਾਂ ਉਹ ਵੀ ਇੱਕ ਜਿਹੜੇ ਬਹੁਤ ਪੋਜੀਟਿਵਨੈਸ ਵਾਲੀ ਚੀਜ਼ ਸੀ, ਪੜ੍ਹ ਕੇ ਬੰਦੇ ਨੂੰ ਹੈਰਾਨੀ ਹੁੰਦੀ ਸੀਗੀ ਵੀ ਕਿਆ ਬਾਤ ਹੈ ਜੀ, ਬੰਦੇ ਨੇ ਕੀ ਕੀਤਾ। ਤੇ ਤੀਜੀ ਗੱਲ ਜਿਹੜੀ ਖਾਸ ਸੀ ਉਹ ਸੀ ਜੀ ਸੁਖ ਸਾਗਰ ਨਾਲ ਉਨ੍ਹਾਂ ਦਾ ਪਿਆਰ। ਸੁਖ ਸਾਗਰ ਉਨ੍ਹਾਂ ਦੇ ਵਾਈਫ ਆ ਜੀ, ਤੇ ਉਹ ਉਹਨਾਂ ਦਾ ਜਿਹੜੀ ਲਵ ਮੈਰਿਜ ਹੋਈ ਸੀ ਜਿਹੜੀ ਇਹ ਬਹੁਤ ਜਦੋਂ ਮੰਨ ਲਓ 40 ਸਾਲ ਪਹਿਲਾਂ ਦੀ ਗੱਲ ਆ ਉਹਨਾਂ ਦੀਆਂ ਦੋ ਬੇਟੀਆਂ ਪਰ ਉਹਨਾਂ ਦਾ ਜਿਹੜਾ ਅੱਜ ਵੀ ਜਿਹੜਾ ਆਪਸ ਵਿਚ ਪਿਆਰ ਮੋਹ ਪਿਆਰ ਜਾਂ ਉਹਨਾਂ ਦਾ ਜ਼ਿਕਰ ਕਰਦੇ ਆ ਉਹਨਾਂ ਦੀ ਹਰ ਤੀਜੀ ਗੱਲ ਦੇ ਵਿਚ ਸੁਖ ਸਾਗਰ ਦਾ ਜ਼ਿਕਰ ਆ ਜਾਂਦਾ ਜੇ ਤੁਸੀਂ ਉਹਨਾਂ ਦੀ ਕਿਤਾਬ ਪੜ੍ਹੋ ਨਾ ਸੜਦੇ ਸਾਜ ਦੀ ਸਰਗਮ ਉਹ ਉਹਨਾਂ ਦੇ ਜੀਵਨੀ ਲਿਖੀ ਆ ਉਹਦੇ ਵਿਚ ਵੀ ਤੁਸੀਂ ਦੇਖੋਗੇ ਵੀ ਉਹਨਾਂ ਨੇ ਕਿੰਨਾ ਸੁਖ ਸਾਗਰ ਨੂੰ ਥਾਂ ਦਿੱਤਾ ਤੇ ਤੁਸੀਂ ਤਾਂ ਸਿੱਧੂ ਸਾਹਿਬ ਉਸ ਦਿਨ ਦੇਖਿਆ ਹੀ ਆ ਜਿਸ ਦਿਨ ਆਪਾਂ ਬ੍ਰੇਕਫਾਸਟ ਕਰ ਰਹੇ ਸੀ ਤਾਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਇਹ ਸੀ ਜਿਵੇਂ ਹਜੇ ਹੁਣੇ ਵਿਆਹ ਹੋਇਆ ਹੁੰਦਾ ਉਹਨਾਂ ਦਾ ਤੇ ਦੋਨੇ ਮੀਆਂ ਵੀ ਇਸ ਢੰਗ ਨਾਲ ਇਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਤੇ ਇਸ ਢੰਗ ਨਾਲ ਫੀਲਿੰਗ ਦੇ ਰਹੇ
ਜੀ। ਮਿੰਟੂ ਜੀ ਬੜਾ ਮਤਲਬ ਦੁੱਖ ਲੱਗਿਆ, ਚੰਗੀ ਆਤਮਾ ਜਿਹੜੀ ਆ ਉਹ ਵਿਛੜ ਗਈ ਆ। ਖੈਰ ਅਸੀਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਤੇ ਹੋਰ ਵੀ ਆਪਣੇ ਜਿਹੜੇ ਸੱਜਣ ਮਿੱਤਰ ਆ ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਸੋ ਸੁਨੇਹੇ ਪੜ੍ਹ ਲਈਏ ਜੀ, ਪਹਿਲਾਂ ਸੱਜਣਾ ਮਿੱਤਰਾਂ ਦੀ ਹਾਜ਼ਰੀ ਲਾ ਲਈਏ।
ਹਾਂਜੀ ਹਾਂਜੀ, ਕਿਉਂ ਨੀ ਜੀ।
ਹਾਂਜੀ
ਬਿਲਕੁਲ ਬਿਲਕੁਲ।
ਤੇ ਸਾਡੇ ਨਾਲ ਜੁੜੇ ਸਨ ਜੀ ਅਮਰਪ੍ਰੀਤ ਸਿੰਘ, ਉਨ੍ਹਾਂ ਨੇ ਫੋਟੋਆਂ ਭੇਜੀਆਂ ਜਿਹੜੀ ਕਿ ਅਸੀਂ ਐਪ ਦੇ ਵਿਚ ਸਾਂਝੀਆਂ ਕਰ ਦਿੱਤੀਆਂ। ਹਾਂਜੀ, ਇਹ ਸੌ ਪ੍ਰੂਨਿੰਗ ਕਰ ਰਹੇ ਨੇ ਜੀ, ਜਿਹੜੀ ਮਤਲਬ ਆਰੀ ਦੇ ਨਾਲ ਵੱਢ ਰਹੇ ਨੇ ਅੰਗੂਰਾਂ ਦੀਆਂ ਵੱਲਾਂ ਨੂੰ। ਸੋ ਇਹ ਫੋਟੋਆਂ ਅਸੀਂ ਸਾਂਝੀਆਂ ਕਰਤੀਆਂ। ਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਵਾਲੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸੌਂਗ ਬਹੁਤ ਵਧੀਆ ਸੀ, ਧੁੱਪ ਬਹੁਤ ਸੋਹਣੀ ਚੜੀ ਹੋਈ ਹੈ, ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ, ਪੇਂਟ ਕਰ ਰਹੇ ਹਾਂ ਜੀ, ਇਹ ਪੇਂਟ ਦਾ ਕੰਮ ਕਰਦੇ ਨੇ। ਰਣਜੋਤ ਸਿੰਘ ਐਡਲੇਟ ਤੋਂ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਤੁਹਾਨੂੰ ਵੀ ਜੀ। ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਹਾਂਗਕਾਂਗ ਦੇ ਵਿਚ 26 ਤੋਂ ਲੈ ਕੇ 31 ਡਿਗਰੀ ਤਾਪਮਾਨ ਹੈ। ਤੇ ਮੈਲਬਨ ਤੋਂ ਨਵੀਂ ਪੱਡਾ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ, ਕਹਿੰਦੇ ਸਿਟੀ ਦੇ ਵਿਚ ਜੋਬ ਫਿਨਿਸ਼ ਕਰਕੇ ਆ ਰਹੇ ਹਾਂ ਜੀ, ਪ੍ਰੋਗਰਾਮ ਸੁਣ ਰਹੇ ਹਾਂ। ਤੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਪੈਸਟ ਕੰਟਰੋਲ ਮੈਲਬਨ ਇਲਾਕੇ ਦੇ ਵਿਚ ਵਨ ਆਫ ਦਾ ਬੈਸਟ ਕਰਦੇ ਨੇ। ਘਰ ਦੇ ਵਿਚ ਪੈਸਟ ਕੰਟਰੋਲ ਬਿਜ਼ਨਸ ਕਰਨਾ ਹੈ ਤਾਂ ਜ਼ਰੂਰ ਨਵੀਂ ਪੱਡਾ ਉਨ੍ਹਾਂ ਨੂੰ ਸੰਪਰਕ ਕਰੋ। ਵਰਿੰਦਰ ਨਿੱਜਰ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਹ ਫੋਟੋ ਮੈਂ ਥੋੜੀ ਦੇਰ ਬਾਅਦ ਸਾਂਝੀ ਕਰਾਂਗਾ। ਬੱਦਲਬਾਈ ਹੋਈ ਪਈ ਆ ਤੇ ਵੈਦਰ ਡਿਪਾਰਟਮੈਂਟ ਕਹਿੰਦੇ ਵੈਰੀ ਡਰਾਈ ਵਿੰਟਰ ਦਿਸ ਈਅਰ, ਸਾਡੇ ਇਧਰ ਮੀਂਹ ਬਹੁਤ ਪੈ ਰਿਹਾ। ਤੇ ਈਮੇਲ ਦੇ ਜ਼ਰੀਏ ਇੱਕ ਗੀਤ ਦੀ ਫਰਮਾਇਸ਼ ਆਈ ਹੈ ਜੀ। ਤੇ ਸੁਖਵਿੰਦਰ ਸੌਂਦ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੋਂ ਟੋਨੀ ਪਜ਼ੇਰੀਆ ਰਬੀਨਾ ਦੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇੱਥੇ ਮੁਕਾਬਲਾ ਚੱਲ ਰਿਹਾ ਸੀ ਜੀ ਗੋਲਡ ਕੋਸਟ ਦੇ ਵਿਚ ਪੀਜ਼ਿਆਂ ਦਾ, ਤੇ ਬਹੁਤ ਸਾਰੇ ਸੱਜਣਾਂ ਨੇ ਰਿਵਿਊ ਵੀ ਲਿਖੇ, ਸਾਰਾ ਲਿਖਿਆ। ਤੇ ਇਨ੍ਹਾਂ ਦਾ ਜਿਹੜਾ ਗੋਲਡ ਕੋਸਟ ਦੇ ਉੱਤੇ ਚੌਥੇ ਨੰਬਰ ਤੇ ਆਇਆ ਜੀ ਬੈਸਟ ਪੀਜ਼ਾ, ਜਿਹੜੇ ਕਿ ਆਪਣੇ ਆਪ ਦੇ ਵਿਚ। ਹੁਣ ਤੁਹਾਨੂੰ ਤੁਸੀਂ ਗੋਲਡ ਕੋਸਟ ਜਾਓਗੇ ਨਾ, ਮਤਲਬ ਐਡਾ ਵੱਡਾ ਸ਼ਹਿਰ ਹੈ ਉੱਥੇ, ਤੇ ਇੰਨਾ ਉੱਥੇ ਈਟਰੀਜ਼ ਹੈ, ਪੀਜ਼ੇ ਨੇ, ਤੇ ਚੌਥੇ ਨੰਬਰ ਤੇ ਆਉਣਾ ਵਾਕਿਆ ਹੀ ਵਧੀਆ ਗੱਲ ਹੈ। ਤੇ ਮੈਂ ਇੱਦਾਂ ਨਹੀਂ ਕਹਿੰਦਾ ਕਿ ਮੇਰੇ ਦੋਸਤ ਨੇ, ਅਸੀਂ ਗਏ ਸੀ ਇੱਥੇ, ਪੀਜ਼ਾ ਖਾਧਾ ਤੇ ਵਾਕਿਆ ਹੀ ਬਾਕਮਾਲ ਪੀਜ਼ਾ ਬਣਾਉਂਦੇ ਨੇ। ਵਰਿੰਦਰ ਚੀਮਾ ਵੀ ਇੱਕ ਹੀਰੋ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਨੇ, ਮਸਤ ਨਿਗਾਹੋਂ ਸੇ ਮੁਝਕੋ ਨਾ ਦੇਖੋ, ਇਹ ਗੀਤ ਬਿੱਟੂ ਬੋਪਾ ਰਾਏ ਨੂੰ ਡੈਡੀਕੇਟ ਕਰਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ, ਅੱਜ ਨਹੀਂ ਤਾਂ ਫਿਰ ਅਗਲੇ ਪ੍ਰੋਗਰਾਮ ਚ ਜ਼ਰੂਰ ਸੁਣਾਵਾਂਗੇ। ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਬਲ ਜੀ ਵੀ ਕਹਿੰਦੇ ਮੈਂ ਵੀ ਆ ਗਿਆ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਦਲਵੀਰ ਹਲਵਾਰ ਵੀ ਬ੍ਰਿਸਬਨ ਵਾਲੇ ਆ ਗਏ ਨੇ, ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨੀ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ। ਸਿਆਲ ਦੀ ਨਿੱਘੀ ਨਿੱਘੀ ਧੁੱਪ ਹਰ ਪਾਸੇ ਪਰਸ ਰਹੀ ਆ ਬ੍ਰਿਸਬਨ ਸ਼ਹਿਰ ਦੇ ਵਿਚ। ਨਾਲਾ ਗੁਰੂ ਘਰ ਜਾ ਰਹੇ ਜੀ, ਹਰ ਐਤਵਾਰ ਦੀ ਤਰ੍ਹਾਂ ਜੇਪੀ ਦੀਆਂ ਸੇਵਾਵਾਂ ਨਿਭਾਵਾਂਗਾ, ਤੁਹਾਡਾ ਇਹ ਪ੍ਰੋਗਰਾਮ ਸੁਣ ਕੇ ਬਹੁਤ ਸਾਰੇ ਪੰਜਾਬੀ ਇਹ ਸੇਵਾਵਾਂ ਲੈਣ ਲਈ ਪਹੁੰਚਦੇ ਹਨ। ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਦੱਸਦੇ ਹਨ ਕਿ ਹਰਮਨ ਰੇਡੀਓ ਤੋਂ ਇਹ ਜਾਣਕਾਰੀ ਸੁਣੀ ਹੈ। ਸੋ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਈਏ ਕਿ ਅਗਰ ਜੇਪੀ ਦੀਆਂ ਸੇਵਾਵਾਂ ਚਾਹੀਦੀਆਂ ਹਨ, ਸਾਈਨ ਕਰਾਉਣੇ ਆ, ਟੈਸਟ ਕਰਾਉਣੇ ਆ, ਤਾਂ ਤੁਸੀਂ ਅਨਾਲਾ ਗੁਰਦੁਆਰਾ ਸਾਹਿਬ ਇਸ ਸੰਡੇ, ਮਤਲਬ ਹਰ ਸੰਡੇ ਜਾ ਸਕਦੇ ਆ। ਦਲਵੀਰ ਹਲਵਾਰ ਵੀ ਭਾਜੀ ਉੱਥੇ ਉਪਲਬਧ ਹੁੰਦੇ ਨੇ ਫ੍ਰੀ ਆਫ ਕਾਸਟ। ਬਲਵੀਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਿੰਘ ਸਮਾਰਟ ਅਲਟਰਨੇਸ਼ਨ ਸਿਡਨੀ ਤੋਂ, ਤੇ ਬਹੁਤ ਬਹੁਤ ਧੰਨਵਾਦ। ਸੋ ਮਿੰਟੂ ਜੀ, ਆਸਟ੍ਰੇਲੀਆ ਦੇ ਵਿਚ ਨਾਮਵਾਰ ਸੱਜਣ ਆਏ ਹੋਏ ਨੇ, ਜਸਵੰਤ ਜ਼ਫਰ ਜੀ, ਰੇ ਵਾਈਟ ਵਾਲਿਆਂ ਨੇ ਫੋਟੋਆਂ ਭੇਜੀਆਂ ਉਨ੍ਹਾਂ ਦੇ ਨਾਲ, ਤੇ ਉਹ ਆਪਾਂ ਸਾਂਝੀਆਂ ਕਰ ਦਿੱਤੀਆਂ। ਤੇ ਸਰ ਮੁਹੱਬਤ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ, ਤੇ ਕਹਿੰਦੇ ਨੇ ਕਿ ਅੱਜ ਰਾਤ ਦੇ ਮੈਚ ਦੌਰਾਨ ਆਪਣੇ ਦੋਸਤਾਂ ਦੀਆਂ ਫੋਟੋਆਂ ਵਿਚ ਇਕ ਵਿਚ 1 ਆਵਰ ਜੇ ਲਾਈਕ ਨਾ ਕਰ ਸਕਿਆ ਤਾਂ ਐਡਵਾਂਸ ਦੇ ਵਿਚ ਸੰਸੀਅਰ ਅਪੋਲੋਜੀ। ਇਨ੍ਹਾਂ ਨੇ ਪਹਿਲਾਂ ਹੀ ਮਾਫ਼ੀ ਮੰਗ ਲਈ ਹੈ, ਕਹਿੰਦੇ ਅੱਜ ਮੈਚ ਹੋਣਾ ਰਾਤ ਨੂੰ, ਤੇ ਜੇ ਮੈਂ 1 ਘੰਟਾ ਆਪਣੇ ਦੋਸਤਾਂ ਦੀਆਂ ਫੋਟੋਆਂ ਲਾਈਕ ਨਾ ਕਰ ਸਕਿਆ ਨਾ, ਤਾਂ ਮੈਂ ਐਡਵਾਂਸ ਦੇ ਵਿਚ ਹੀ ਖਿਮਾ ਦਾ ਜਾ ਚੁੱਕਾ। ਠੀਕ ਹੈ ਰੇਡੀਓ ਤੇ ਅਨਾਉਂਸਮੈਂਟ ਕਰਾਤੀ ਹੈ ਜੀ, ਇਹਦੀ ਰਿਕਾਰਡਿੰਗ ਵੀ ਤੁਸੀਂ ਦੇ ਸਕਦੇ ਜੇ ਕੋਈ ਗੁੱਸੇ ਹੋ ਗਿਆ, ਬਾਅਦ ਚ ਪੰਚਾਇਤ ਹੋ ਗਈ, ਪੰਚਾਇਤ ਵੀ ਹੋ ਸਕਦੀ ਹੈ ਮੇਰੀ ਫੋਟੋ ਨੀ ਲਾਈਕ ਕੀਤੀ, ਤਾਂ ਤੁਸੀਂ ਇਹ ਪੋਡਕਾਸਟ ਦੀ ਕਾਪੀ ਉਹਨਾਂ ਨੂੰ ਭੇਜ ਸਕਦੇ ਵੀ ਮੈਂ ਤਾਂ ਭਾਈ ਰੇਡੀਓ ਤੇ ਵੀ ਅਨਾਉਂਸਮੈਂਟ ਕਰਾਈ ਸੀ, ਜੇ ਕਹੋ ਤਾਂ ਐਡ ਬਣਾ ਕੇ ਲਾ ਦਈਏ ਤੁਹਾਡੀ। ਕਿਆ ਬਾਤ ਹੈ ਜੀ, ਬਹੁਤ ਮਤਲਬ ਜੋਲੀ ਪਰਸਨ ਨੇ ਸਰ, ਮੁਹੱਬਤ ਹੋਣੀ ਸਾਡੇ ਪਰਮ ਮਿੱਤਰ ਨੇ, ਤੇ ਇਹੋ ਜਿਹੇ ਹਾਸਾ ਮਜ਼ਾਕ ਸਾਡੇ ਨਾਲ ਕਰਦੇ ਰਹਿੰਦੇ ਨੇ। ਮੈਂ ਨੀ ਗੁੱਸਾ ਕਰਦਾ ਜੀ, ਤੁਸੀਂ ਹੁਣ ਪਹਿਲੇ ਡਿਸਕਲੇਮਰ ਦੇ ਦਿੱਤਾ। ਤਾਂ ਮੈਲਬਨ ਦੇ ਵਿਚ ਰਾਤੀ ਜਸਵੰਤ ਸਫ਼ਰ ਉਨ੍ਹਾਂ ਦਾ ਇਕ ਪ੍ਰੋਗਰਾਮ ਸੀਗਾ, ਤੇ ਮਿੰਟੂ ਜੀ ਐਡਲੇਟ ਦੇ ਵਿਚ ਵੀ ਤੁਸੀਂ ਰੱਖਿਆ ਹੋਇਆ, ਉਸ ਦੇ ਬਾਰੇ ਵੀ ਨਾਲ ਦੀ ਨਾਲ ਆਪਾਂ ਜਾਣਕਾਰੀ ਦੇਣੀ ਆ।
ਬਿਲਕੁਲ ਜੀ, ਐਡਲੇਟ ਦੇ ਵਿਚ ਅੱਜ ਸਾਨੂੰ ਜਿਹੜੇ ਜਫ਼ਰ ਸਾਹਿਬ ਸਾਡੇ ਕੋਲ ਪਹੁੰਚ ਰਹੇ ਆ ਤਕਰੀਬਨ 2:30 ਵਜੇ, ਤੇ 5 ਵਜੇ ਆਪਾਂ 4 ਵਜੇ ਅਸੀਂ ਰੱਖਿਆ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਗਲੈਣਾ ਸਿਮੰਟ ਦੇ ਇਕ ਹਾਲ ਬਣਿਆ ਹੋਇਆ ਜੀ, ਇਕ ਲਿਟਰੇਰੀ ਫੰਕਸ਼ਨ ਉਥੇ ਅਸੀਂ ਕਰਦੇ ਆ, ਤੇ ਉਸ ਹਾਲ ਦੇ ਵਿਚ ਇਹ ਫੰਕਸ਼ਨ ਰੱਖਿਆ ਹੋਇਆ ਜੀ, ਤੇ ਅਸੀਂ ਉਥੇ ਤਕਰੀਬਨ ਅੱਜ 2 ਘੰਟੇ ਜਫ਼ਰ ਸਾਹਿਬ ਨਾਲ ਗੁਜ਼ਾਰਨੇ ਆ ਜੀ, 2-2.5 ਘੰਟੇ, ਤੇ ਸਾਰੇ ਅਸੀਂ ਸਰੋਤਿਆਂ ਨੂੰ ਬਾਰ ਬਾਰ ਅਪੀਲ ਕਰਦੇ ਆ ਵੀ ਇਹ ਜੋ ਲੋਕ ਆ ਜਿਹੜੇ ਉਹ ਬਹੁਤ ਰੇਅਰ ਟਾਈਮ ਮਿਲਦੇ ਆ, ਚਾਂਸ ਮਿਲਦੇ ਆ ਜੀ ਉਨ੍ਹਾਂ ਦੇ ਆਉਣ ਦੇ ਤੇ ਉਨ੍ਹਾਂ ਨੂੰ ਮਿਲਣ ਦੇ, ਸੋ ਬੜਾ ਸੌਖਾ, ਥੋੜੇ ਜੇ ਬੰਦੇ ਹੋਵਾਂਗੇ 100-200 ਬੰਦੇ ਦੇ ਵਿਚ ਰੂਬਰੂ ਹੋਣਾ, 1-to-1 ਵੀ ਤੁਸੀਂ ਗੱਲ ਕਰ ਸਕਦੇ ਹੋ, ਤੁਸੀਂ ਆਪਣੇ ਸਵਾਲ ਜਵਾਬ ਵੀ ਉਨ੍ਹਾਂ ਨਾਲ ਕਰ ਸਕਦੇ ਹੋ, ਸੋ ਬਹੁਤ ਵਧੀਆ ਚਾਂਸ ਅੱਜ, ਸੋ ਕੋਸ਼ਿਸ਼ ਕਰਿਓ ਜੀ ਜਿਹੜਾ ਵੀ ਸਾਊਥ ਆਸਟ੍ਰੇਲੀਆ ਚ ਵੱਸਦਾ ਉਹ ਜ਼ਰੂਰ ਅੱਜ ਪਹੁੰਚਿਓ 4 ਵਜੇ, ਜੇ ਜ਼ਿਆਦਾ ਜਾਣਕਾਰੀ ਦੇਣ ਤਾਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਜੀ।
ਜੀ, ਤੇ ਅੱਜ ਰੂਬਰੂ ਹੋਏਗੀ ਬਹੁਤ ਸਾਰੇ ਮਤਲਬ ਵਿਚਾਰ, ਅਸੀਂ ਸੁਣਿਆ ਸੀ ਜੀ ਵੈਨਕੂਵਰ ਉਤਰੇ ਆ ਜਿਸ ਦਿਨ, ਪਹਿਲੇ ਹੀ ਦਿਨ ਇਨ੍ਹਾਂ ਦਾ ਫੰਕਸ਼ਨ ਸੀਗਾ ਉਤੇ, ਤੇ ਬੜਾ ਚੰਗਾ ਲੱਗਿਆ ਜੀ ਇਨ੍ਹਾਂ ਨੂੰ ਸੁਣ ਕੇ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਾਨਕ ਬੇਕਰੀ ਤੋਂ ਫੋਟੋਆਂ ਭੇਜ ਰਹੇ ਨੇ ਜੀ ਡੈਂਡਨੰਗ ਵਾਲੇ, ਤੇ ਆਪਾਂ ਜ਼ਰੂਰ ਆਪਾਂ ਇਨ੍ਹਾਂ ਨੂੰ ਸ਼ੇਅਰ ਕਰਾਂਗੇ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ, ਕਹਿੰਦੇ ਹਰਮਨ ਰੇਡੀਓ ਦੇ ਲਿਸਨਰ ਐਜ਼ ਏ ਕਸਟਮਰ ਆ ਰਹੇ ਨੇ ਜੀ ਵੀਰ ਜੀ, ਬਿਜ਼ੀ ਇਨ ਬੇਕਰੀ, ਵਧੀਆ ਗੱਲ ਹੈ ਜੀ, ਦੇਖੋ ਕਿਆ ਬਾਤ ਹੈ। ਸੋ ਸਾਡੇ ਮਤਲਬ ਦੇਖੋ ਤੁਸੀਂ ਇਨ੍ਹਾਂ ਨੇ ਨਾ ਵੈਜੀਟੇਰੀਅਨ ਵੇਗਨ ਬੇਕਰੀ ਸ਼ੁਰੂ ਕੀਤੀ ਹੈ ਡੈਂਡਨੋਂਗ ਦੇ ਵਿਚ, ਇਨ੍ਹਾਂ ਦੀ ਅਸੀਂ ਇੰਟਰਵਿਊ ਵੀ ਕਰਾਈ ਸੀ, ਤਾਂ ਨਵਾਂ ਬਿਜ਼ਨਸ ਹੈ ਤੇ ਬੜੀ ਮਤਲਬ ਮਿਹਨਤ ਕਰਕੇ ਮੁਸ਼ਕਤ ਕਰਕੇ ਇਨ੍ਹਾਂ ਨੇ ਆਪਣੇ ਹੀ ਫੀਲਡ ਦੇ ਵਿਚ ਸਟੱਡੀ ਕਰਕੇ, ਇਹ ਮਨਜਿੰਦਰ ਕੌਰ ਹੋਣਾਂ ਨੇ ਹਸਬੈਂਡ ਵਾਈਫ ਨੇ ਦੋਨਾਂ ਨੇ ਸਪੋਰਟ ਕਰਕੇ ਇਕ ਦੂਜੇ ਨੂੰ ਇਹ ਬਿਜ਼ਨਸ ਖੋਲਿਆ, ਤੇ ਅਸੀਂ ਇਨ੍ਹਾਂ ਦੀ ਇੰਟਰਵਿਊ ਕਰਾਈ ਸੀ ਤਾਂ ਕਿ ਹੋਰ ਸੱਜਣ ਵੀ ਚਾਨਣ ਮਨਾਰਾ ਇਨ੍ਹਾਂ ਨੂੰ ਮੰਨਣ ਤੇ ਇਨ੍ਹਾਂ ਤੋਂ ਮਤਲਬ ਇੰਸਪੀਰੇਸ਼ਨ ਲੈ ਸਕਣ, ਤੇ ਨਾਲ ਦੀ ਨਾਲ ਹੁਣ ਦੇਖੋ ਇਨ੍ਹਾਂ ਦਾ ਨਵਾਂ ਬਿਜ਼ਨਸ ਹੈ, ਇਨ੍ਹਾਂ ਨੂੰ ਸਪੋਰਟ ਦੀ ਵੀ ਲੋੜ ਹੈ। ਸੋ ਬਹੁਤ ਮੇਰਾ ਖਿਆਲ ਰਸ ਮਲਾਈ ਦੀਆਂ ਫੋਟੋਆਂ ਭੇਜੀ ਜਾ ਰਹੇ ਨੇ, ਤੇ ਇਹ ਥੋੜੀਆਂ ਜ਼ਿਆਦਾ ਭੇਜਤੀਆਂ, ਅਸੀਂ ਤਾਂ 2 ਜਣੇ, ਤੁਸੀਂ 6 ਕੌਲੀਆਂ ਭੇਜਤੀਆਂ, ਬਾਕੀ ਚਾਹੁੰਦਾ ਕੀ ਕਰਾਂਗੇ ਅਸੀਂ, ਖੈਰ ਸਾਨੂੰ ਹੀ ਮਿੰਟੂ ਜੀ 3-3 ਸਾਡੇ ਹਿੱਸੇ ਆਣੀ ਆ, ਫੇਰ ਸ਼ੂਗਰ ਵੱਧ ਜਾਣੀ ਆ ਸਾਡੀ, ਸ਼ੂਗਰ ਤਾਂ ਨੀ ਹੋਣੀ। ਚਲੋ ਇਹ ਇਦਾਂ ਹੈ ਕਿ ਬਹੁਤ ਮੈਨੂੰ ਤਾਂ ਹੁਣ ਫੋਟੋਆਂ ਤੇ ਸਵਾਦ ਲੱਗ ਰਹੀ ਆ, ਮੈਂ ਸ਼ੇਅਰ ਕਰਦਾ ਜੀ ਹੁਣ ਐਪ ਦੇ ਵਿਚ। ਤਾਂ ਮਿੰਟੂ ਜੀ ਇਕ ਨਾ ਅੱਗੇ ਜਾਣ ਤੋਂ ਪਹਿਲਾਂ ਇਕ ਗੀਤ ਸੁਣਨਾ ਹੈ, ਫਰਮਾਇਸ਼ ਆਈ ਸੀ ਸਾਨੂੰ ਤੇ ਬੜਾ ਜ਼ਰੂਰੀ ਗੀਤ ਹੈ, ਜ਼ਰੂਰੀ ਫਰਮਾਇਸ਼ ਆ, ਆਪਾਂ ਉਹ ਸੁਣਨੀ ਹੈ ਤੇ ਨਾਲ ਦੀ ਨਾਲ ਹਾਂਜੀ ਸਮਝ ਗਏ ਹੋਵੋਗੇ ਤੁਸੀਂ, ਨਹੀਂ ਤਾਂ ਫਿਰ ਤੁਹਾਨੂੰ ਪਤਾ
ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਗੀਤ ਵੀ ਜ਼ਰੂਰੀ ਹੋਣ ਲੱਗ ਗਏ।
ਹਾਂਜੀ ਹਾਂਜੀ, ਰੋਟੀ ਦਾ ਸਵਾਲ ਹੈ ਨਾ, ਹੋਰ ਕਰੀਏ ਵੀ ਕੀ, ਤੇ ਅੱਜ ਕੁਆਲਿਟੀ ਕੰਟਰੋਲ, ਅੱਜ ਕੁਆਲਿਟੀ ਕੰਟਰੋਲ ਇੰਸਪੈਕਟਰ ਸੁਣ ਰਹੇ ਨੇ ਜੀ ਸਾਨੂੰ, ਸੋ ਇਸ ਕਰਕੇ ਗੀਤ ਉਹਨਾਂ ਦੀ ਫਰਮਾਇਸ਼ ਹੈ। ਸੋ ਪ੍ਰੋਗਰਾਮ ਜਾਰੀ ਰੱਖਦੇ ਆ, ਖ਼ਬਰਾਂ ਮਸਲੇ ਬਹੁਤ ਨੇ, ਇਨ ਡੈਪਥ ਆਪਾਂ ਗੱਲਾਂ ਕਰਨੀਆਂ, ਪ੍ਰੋਗਰਾਮ ਦੇ ਵਿਚ ਜੁੜੇ ਰਹੋ ਹਰਮਨ ਰੇਡੀਓ ਤੇ, ਤੇ ਆਓ ਗੀਤ ਸੁਣਦੇ ਆ ਕੌਰ ਬੀ ਦੀ ਆਵਾਜ਼ ਦੇ ਵਿਚ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇ ਦੇ ਚਿੜੀਆਂ, ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਦਾ ਗੱਬ ਸਾਰਾ ਖਿਲ ਜੇ ਨਵਾ ਗੋਬ ਸਾਰਾ ਕੁੰਡਲਾਂ ਵੇਖ ਕਾਲੀਆਂ ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲੋਡਿੰ ਪਲ ਵਾਲੀਆਂ ਗੱਲਾਂ ਹੋਸ਼ਾਂ ਸੰਭਾਲੀਆਂ ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀ
ਬਿੱਲੋ ਸਾਨੂੰ ਉਮਰਾਂ ਦੀ ਕੈਦ ਮਨਜ਼ੂਰ ਆ ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ ਸਾਨੂੰ ਚਲਾਉਂਦਾ ਤੇਰੇ ਮੁੱਕੜੇ ਦਾ ਨੂਰ ਆ ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡ ਨਾਲੀਆਂ ਚਿੱਲਣੀ ਜਾਣ ਬਿੱਲੋ ਝੱਟ ਆ ਕਹਿ ਦਿਆ ਲੈਣੀ ਜਾਣ ਬਿੱਲੋ ਝੱਟ ਕਹਿ ਰਿਹਾ
ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਪਲਕਾਂ ਦੀ ਫਾਇਰਿੰਗ ਅੱਗੇ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਝੱਟ ਕਹਿ ਰਿਹਾ
ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਝੱਟ ਕਹਿ ਰਿਹਾ
ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ
ਲਓ ਜੀ ਕੌਰ ਜੀ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਮੈਂ ਤੇ ਮਿੰਟੂ ਬਰਾੜ ਭਾਜੀ ਪ੍ਰੋਗਰਾਮ ਕਰ ਰਹੇ ਹਾਂ ਦਿਲ ਵਾਲੀ ਗੱਲ ਸੋ ਮਿੰਟੂ ਜੀ ਬਹੁਤ ਸਾਰੇ ਸੁਨੇਹੇ ਆ ਪਹਿਲਾਂ ਉਹ ਲੈਣੇ ਉਸ ਤੋਂ ਬਾਅਦ ਆਪਾਂ ਮਸਲਿਆਂ ਦੇ ਵੱਲ ਨੂੰ ਚੱਲਣਾ ਆ ਭਿੰਦਰ ਕਿਸ਼ਨਪੁਰੀਆ ਜੀ ਬਹੁਤ ਫੋਟੋਆਂ ਭੇਜ ਰਹੇ ਨੇ ਤੇ ਆਪਾਂ ਸਾਂਝੀਆਂ ਵੀ ਕਰਾਂਗੇ ਇਹ ਗ੍ਰਿਫਤ ਦੀਆਂ ਫੋਟੋਆਂ ਨੇ ਜੀ ਤੁਹਾਡੇ ਨਾਲ ਖਿੱਚੀਆਂ ਹੋਈਆਂ ਮਿੰਟੂ ਜੀ ਤੇ ਇਨ੍ਹਾਂ ਨੇ ਉਹ ਕਿਤਾਬ ਵਾਲੀ ਫੋਟੋ ਵੀ ਭੇਜੀ ਹੈ ਜਿਹੜੀ ਤੁਸੀਂ ਸਾਈਨ ਕਰਕੇ ਇਨ੍ਹਾਂ ਨੂੰ ਦਿੱਤੀ ਸੀ ਤਾਂ ਬਹੁਤ ਬਹੁਤ ਧੰਨਵਾਦ ਜੀ ਵਿਜੇ ਵਿਰਦੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਨ੍ਹਾਂ ਨੇ ਵੀ ਸਿਡਨੀ ਦੀਆਂ ਫੋਟੋਆਂ ਭੇਜੀਆਂ ਵਿਵਿਡ ਫੈਸਟੀਵਲ ਦੀਆਂ ਜਿਹੜੀ ਕਿ ਲਾਈਟ ਫੈਸਟੀਵਲ ਹੈ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਏ ਸਤਿ ਸ੍ਰੀ ਅਕਾਲ ਜੀ ਤੇ ਨਾਨਕ ਵੇਕਰੀ ਵਾਲੇ ਕਹਿੰਦੇ ਨੇ ਕਿ ਇਹ ਤੁਹਾਡੇ ਵਾਸਤੇ ਆ ਜੀ ਸੰਡੇ ਦੀ ਟਰੀਟ ਰਸ ਮਲਾਈ ਚਲੋ ਬਹੁਤ ਬਹੁਤ ਧੰਨਵਾਦ ਤੇ ਇਹ ਫੋਟੋਆਂ ਤੁਸੀਂ ਜਿਹੜੀਆਂ ਨੇ ਐਂਡਰਾਇਡ ਦੀ ਐਪ ਦੇ ਵਿਚ ਦੇਖ ਸਕਦੇ ਸਾਡੀ ਜਿਹੜੀ ਨਵੀਂ ਆ ਤੇ ਆਈਫੋਨ ਦੀ ਐਪ ਇਕ ਦੋ ਦਿਨਾਂ ਦੇ ਵਿਚ ਆ ਰਹੀ ਹੈ ਪਰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ harmanradio.com/live blog ਇੱਥੇ ਤੁਸੀਂ ਇਹ ਫੋਟੋਆਂ ਦੇਖ ਸਕਦੇ ਹੋ harmanradio.com/live blog ਤੇ ਇੱਥੇ ਇਹ ਸਾਰੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਯੋਗੇਸ਼ ਠਾਕਰ ਨੇ ਵੀ ਇਕ ਚੁਟਕਲਾ ਭੇਜ ਦਿੱਤਾ ਤੇ ਬਾਕੀ ਕਹਿੰਦੇ ਨੇ ਕਿ ਅਮਰੀਕਾ ਦੇ ਵਿਚ ਕਹਿੰਦੇ ਦੋ ਬੜੇ ਵਿਗਿਆਨਿਕ ਉਸ ਵਕਤ ਬੇਹੋਸ਼ ਹੋ ਗਏ ਜਦੋਂ ਕਹਿੰਦੇ ਉਨ੍ਹਾਂ ਨੂੰ ਪਤਾ ਲੱਗਾ ਕਿ ਚੱਪਲ ਉਲਟੀ ਹੋਣ ਦੇ ਨਾਲ ਘਰ ਦੇ ਵਿਚ ਲੜਾਈ ਹੋ ਜਾਂਦੀ ਆ ਖੈਰ ਜਿਹੜੇ ਵਹਿਮ ਭਰਮ ਨੇ ਇਹ ਆਪਣੇ ਥਾਂ ਨੇ ਤਾਂ ਬਾਕੀ ਪਰਵਿੰਦਰ ਸਨਸ਼ਾਈਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਿੰਦੀ ਸੌਂਗ ਕਹਿੰਦੇ ਲਾ ਦੋ ਜੀ ਮੇਰਾ ਦੋਸਤ ਨੇਪਾਲ ਤੋਂ ਹਿੰਦੀ ਅੰਡਰਸਟੈਂਡ ਕਰਦਾ ਜੀ ਥੈਂਕਸ ਪਾਂਡੇ ਜੀ ਮੈਂ ਕੋਸ਼ਿਸ਼ ਕਰਦਾ ਜੀ ਹਿੰਦੀ ਗੀਤ ਵੀ ਤੁਹਾਨੂੰ ਪ੍ਰੋਗਰਾਮ ਦੇ ਵਿਚ ਸੁਣਾਵਾਂਗੇ ਇਕ ਆਈ ਸੀਗੀ ਫਰਮੈਸ਼ ਹੀਰੋ ਫਿਲਮ ਦੇ ਗੀਤ ਦੀ ਆਪਾਂ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਗੁਰਨਾਮ ਭੁੱਲਰ ਜੀ ਤੁਹਾਨੂੰ ਮੈਂ ਲਿੰਕ ਭੇਜ ਦਿੱਤਾ ਜਿੱਥੇ ਤੁਸੀਂ ਫੋਟੋਆਂ ਦੇਖ ਸਕਦੇ ਹੋ ਤੇ ਨਿਊਜ਼ੀਲੈਂਡ ਵਾਲੇ ਗੁਰਵਿੰਦਰ ਸਿੰਘ ਕਹਿ ਰਹੇ ਨੇ ਕਿ ਬਹੁਤ ਸੋਹਣਾ ਵੈਦਰ ਨਾਈਸ ਸੰਡੇ ਨਿਊਜ਼ੀਲੈਂਡ ਦੇ ਵਿਚ ਹੈ ਤੇ ਲੱਕੀ ਖੱਟੜਾ ਜੀ ਉਨ੍ਹਾਂ ਨੇ ਇਕ ਫੋਟੋ ਭੇਜੀ ਆ ਇਹ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ ਕਹਿੰਦੇ ਏਦਾਂ ਲੱਗਦਾ ਕਿ 1960ਵਿਆਂ ਦੇ ਵਿਚ ਅਸੀਂ ਬਹੁਤ ਡਿਸਿਪਲਿਨਡ ਸੀਗੇ ਉਨ੍ਹਾਂ ਨੇ ਫੋਟੋ ਭੇਜੀ ਆ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਚਲੋ ਜੀ ਭਿੰਦਰ ਕਿਸ਼ਨਪੁਰੀਆ ਕਹਿ ਰਹੇ ਦੇਖ ਲਓ ਬਰਾੜ ਸਾਹਿਬ ਤੁਹਾਨੂੰ ਅਸੀਂ ਕੈਦ ਕਰ ਲਿਆ ਫੋਟੋਆਂ ਚ ਤੇ ਚਲੋ ਇਧਰ ਹਾਂਜੀ ਇਧਰ ਸਾਡੇ ਨਾਲ ਜਸਪ੍ਰੀਤ ਬੈਂਸ ਭਾਜੀ ਜੁੜੇ ਨੇ ਅਮਰੀਕਾ ਤੋਂ ਤੇ ਕਹਿੰਦੇ ਅੱਜ ਸੈਟਰਡੇ ਈਵਨਿੰਗ ਹੈ ਸਮਰ ਕਹਿੰਦੇ ਪੂਰੇ ਜੋਬਨ ਤੇ ਆ ਤਾਪਮਾਨ ਜਿਹੜਾ 80 ਡਿਗਰੀ ਸੈਂਟੀਗ੍ਰੇਡ ਨੀ ਜੀ ਫਾਰਨਹਾਈਟ ਹੈ ਤੇ ਐਟ ਬਿਗਨਿੰਗ ਆਫ ਡੇ ਤੇ ਕਹਿੰਦੇ ਕਿ ਪ੍ਰੋਗਰਾਮ ਦਾ ਕੋਟ ਜਿਹੜਾ ਵਨ ਆਫ ਦਾ ਬੈਸਟ ਪੋਇਟ ਇਨ ਦਾ ਵਰਲਡ ਖਲੀਲ ਜ਼ਬਰਾਨ ਸੀ ਉਨ੍ਹਾਂ ਦਾ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤਾ ਗਿਆ ਤੇ ਉਨ੍ਹਾਂ ਦੀ ਜਿਹੜੀ ਲਿਖਤਾਂ ਨੇ ਬੜੀਆਂ ਪ੍ਰਾਈਸਲੈਸ ਨੇ ਤੇ ਆਪਾਂ ਸ਼ੇਅਰ ਕਰਦੇ ਹੁੰਦੇ ਆ ਜੀ ਆਪਣੇ ਸਰੋਤਿਆਂ ਦੇ ਨਾਲ ਅੱਜ ਕਹਿੰਦੇ ਫਾਈਨਲ ਮੈਚ ਹੈ ਜੀ ਕ੍ਰਿਕਟ ਦਾ ਤੇ ਬਾਕੀ ਕੰਫੈਡਰੇਸ਼ਨ ਕੱਪ ਫੀਫਾ ਸੋਕਰ ਟੂਰਨਾਮੈਂਟ ਸਟਾਰਟ ਹੋ ਚੁੱਕਾ ਰਸ਼ੀਆ ਦੇ ਵਿਚ ਤੇ 2018 ਦੇ ਵਰਲਡ ਕੱਪ ਰਸ਼ੀਆ ਦੀ ਤਿਆਰੀ ਚੱਲ ਰਹੀ ਆ ਤੇ ਕੁਛ ਹੀ ਘੰਟਿਆਂ ਦੇ ਵਿਚ ਪ੍ਰੋਗਰਾਮ ਸ਼ੁਰੂ ਹੋਊਗਾ ਤੇ ਇਧਰ ਕਹਿੰਦੇ ਨੇ ਕਿ ਖਹਿਰਾ ਦੀ ਸਸਪੈਂਸ਼ਨ ਬਾਰੇ ਵੀ ਗੱਲ ਕਰਿਓ ਹਾਂਜੀ ਆਪਾਂ ਗੱਲ ਕਰਦੇ ਆ ਥੋੜੀ ਦੇਰ ਬਾਅਦ ਸੋ ਮਿੰਟੂ ਜੀ ਖਬਰਾਂ ਦੀ ਜਿਹੜੀ ਪਹਿਲਾਂ ਆਸਟ੍ਰੇਲੀਆ ਤੇ ਥੋੜੀ ਜਿਹੀ ਝਾਤੀ ਮਾਰੀ ਏ ਵਰਲਡ ਦੀ ਤੇ ਤੁਹਾਨੂੰ ਪਤਾ ਕਿ ਲੰਡਨ ਦੇ ਵਿਚ ਅੱਗਾਂ ਲੱਗੀਆਂ ਸਨ ਟਾਵਰ ਜਲਿਆ ਇਕ ਰੈਜੀਡੈਂਸ਼ੀਅਲ ਟਾਵਰ ਤੇ ਉਸ ਦੀ ਜਿਹੜੀ ਹੁਣ ਮਰਨ ਵਾਲਿਆਂ ਦੀ ਜਿਹੜੇ ਨੰਬਰ ਨੇ ਸੂਚੀ ਆ ਉਹ 58 ਤੱਕ ਪਹੁੰਚ ਗਈ ਆ ਤੇ ਇਸ ਦੇ ਸਬੰਧ ਦੇ ਵਿਚ ਪ੍ਰਾਈਮ ਮਿਨਿਸਟਰ ਜਿਹੜੀ ਥਰੀਸਾ ਮੇਨ ਹੈ ਆਪਣਾ ਗੁੱਸਾ ਤੇ ਆਪਣਾ ਕਹਿ ਲੋ ਕਿ ਫਰਸਟ੍ਰੇਸ਼ਨ ਜ਼ਾਹਰ ਕੀਤੀ ਆ ਤੇ ਉਨ੍ਹਾਂ ਨੂੰ ਫਰਸਟ੍ਰੇਸ਼ਨ ਤੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਜਿਹੜੇ ਮਤਲਬ ਬਚੇ ਹੋਏ ਸਨ ਇਸ ਟਾਵਰ ਦੇ ਵਿਚੋਂ ਸੋ ਇਹ ਕਾਫ਼ੀ ਦੇਰ ਤੱਕ ਇੰਗਲੈਂਡ ਦੇ ਜ਼ਹਿਨ ਦੇ ਉੱਤੇ ਰਹੇਗਾ ਤੇ ਦੂਜੇ ਪਾਸੇ ਬਿੱਲ ਕੌਸਬੀ ਦਾ ਮਾਮਲਾ ਚੱਲ ਰਿਹਾ ਜੀ ਤੇ ਉਸ ਮਾਮਲੇ ਦੇ ਵਿਚ ਉਨ੍ਹਾਂ ਦੇ ਉੱਤੇ ਅਕਿਊਜ਼ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬਹੁਤ ਸਾਰੀਆਂ ਸੈਕਸੁਅਲ ਅਸੋਲਟ ਕੇਸ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਨੂੰ ਤੇ ਹੁਣ 48 ਘੰਟੇ ਤੋਂ ਬਾਅਦ ਜਿਹੜੀ ਜਿਊਰੀ ਹੈ ਜੀ ਉਹ ਕਿਸੇ ਵੀ ਨਤੀਜੇ ਤੱਕ ਨਹੀਂ ਪਹੁੰਚ ਸਕੀ ਔਰ ਜੱਜ ਨੇ ਇਸ ਨੂੰ ਮਿਸ ਟਰਾਇਲ ਦਾ ਦਰਜਾ ਦਿੱਤਾ ਹੈ ਮਿਸ ਟਰਾਇਲ ਦਾ ਮਤਲਬ ਹੈ ਕਿ ਟਰਾਇਲ ਸਿਰੇ ਨਹੀਂ ਚੜ ਸਕਿਆ ਹੁਣ ਇਧਰ ਜਿਹੜੀਆਂ ਖ਼ਬਰਾਂ ਬ੍ਰਿਸਬੇਨ ਤੋਂ ਆ ਰਹੀਆਂ ਤੇ ਇਕ ਮੋਟਰਸਾਈਕਲ ਵਾਲੇ ਦੀ ਮੌਤ ਹੋਈ ਹੈ ਬ੍ਰਿਸਬੇਨ ਦੇ ਵਿਚ ਜਦੋਂ ਉਸ ਦਾ ਜਿਹੜਾ ਮੋਟਰਸਾਈਕਲ ਹੈ ਕਾਰ ਦੇ ਵਿਚ ਲੱਗਿਆ ਹੈ ਇਹ 26 ਸਾਲਾ ਕਪਲਾਬਾ ਮੈਨ ਜਾਣੀ ਕਿ ਉਥੇ ਦਾ ਵਸ਼ਿੰਦਾ ਸੀ ਤੇ ਉਹ ਫਿਨੋਕੇਨ ਰੋਡ ਅਲੈਗਜ਼ੈਂਡਰ ਹਿੱਲ ਦੇ ਉੱਤੇ ਟਰੈਵਲ ਕਰ ਰਿਹਾ ਸੀ ਸੋ ਇਹ ਸੀ ਜੀ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਆਸਟ੍ਰੇਲੀਆ ਦੀਆਂ ਤੇ ਭਾਰਤ ਦੀਆਂ ਖ਼ਬਰਾਂ ਵੱਲ ਚਲੀਏ ਤਾਂ ਖ਼ਬਰਾਂ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਬਣ ਰਹੀਆਂ ਨੇ ਤੇ ਇੱਕ ਤਾਂ ਬੱਸਾਂ ਦੇ ਕਿਰਾਏ ਵੱਧ ਗਏ ਨੇ ਪੰਜਾਬ ਦੇ ਵਿਚ ਤੇ ਦੂਜਾ ਸੁਖਬੀਰ ਦੀ ਜਲ ਬੱਸਾਂ ਨੂੰ ਸਿੱਧੂ ਨੇ ਬ੍ਰੇਕ ਲਾ ਦਿੱਤੀ ਹੈ ਜੀ ਸੋ ਬੱਸਾਂ ਦੀਆਂ ਖ਼ਬਰਾਂ ਮੁੱਖ ਪੰਨੇ ਤੇ ਆ ਰਹੀਆਂ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਪੰਜਾਬ ਦੇ ਵਿਚ ਜਿਹੜੇ ਬੱਸਾਂ ਦੇ ਕਿਰਾਏ ਵਧੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ
ਸਾਨੂੰ ਸਾਰੇ ਮਾੜੇ ਲੋਕਾਂ ਦੇ ਵਿੱਚੋਂ ਜੇ ਕੋਈ ਕੁਝ ਚੰਗਾ ਕਰ ਰਿਹਾ 1-2% ਤਾਂ ਉਹ ਸਾਨੂੰ ਸਲਾਉਣਾ ਵੀ ਬਣਦਾ ਮੈਂ ਪਿਛਲੇ ਦਿਨਾਂ ਤੋਂ ਕਾਫੀ ਨਿਗਾਹ ਮਾਰੀ ਸੀ ਸਾਰੇ ਮਿਨਿਸਟਰਾਂ ਦੇ ਵੀ ਪਿਛਲੇ 3-4 ਮਹੀਨਿਆਂ ਦੇ ਵਿੱਚ ਕਿਹੜੇ ਮਿਨਿਸਟਰ ਨੇ ਕਿੰਨਾ ਕੰਮ ਕੀਤਾ ਕਿਹੜਾ ਮਿਨਿਸਟਰ ਕਿੰਨੇ ਐਕਸ਼ਨ ਚ ਆ ਜਿਹੜੇ ਨਵਜੋਤ ਸਿੱਧੂ ਨੂੰ ਕਹਿੰਦੇ ਸੀ ਵੀ ਉਹਨੇ ਕੰਮ ਨਹੀਂ ਕਰਨਾ ਉਹ ਤਾਂ ਬੰਬੇ ਬੈਠਾ ਰਹੂ ਉਹ ਤਾਂ ਐ ਕਰੂ ਉਹ ਬਹੁ ਕਰੂ ਸਭ ਤੋਂ ਵੱਧ ਐਕਸ਼ਨ ਚ ਨਵਜੋਤ ਸਿੱਧੂ ਇਸ ਟਾਈਮ ਪੰਜਾਬ ਦੇ ਵਿਚ ਸੋ ਇਹ ਇੱਕ ਗੱਲ ਦੇਖਣੀ ਪੈਣੀ ਹੈ ਸਾਨੂੰ, ਜੇ ਕੋਈ ਬੰਦਾ ਐਕਸ਼ਨ ਚ ਆ ਜੇ ਜਾਂ ਜੇ ਕੋਈ ਬੰਦਾ ਕੋਈ ਕੰਮ ਕਰ ਰਿਹਾ ਤਾਂ ਉਸ ਬੰਦੇ ਨੂੰ ਸਾਨੂੰ ਹੱਲਾਸ਼ੇਰੀ ਦੇਣੀ ਪਊਗੀ। ਇਹ ਨਾ ਅਸੀਂ ਕਰੀਏ ਵੀ ਉਸ ਨੂੰ ਅਸੀਂ ਕਹੀਏ ਵੀ ਨਹੀਂ ਇਹ ਤਾਂ ਹੈ ਨੀ ਵਧੀਆ ਨੀ ਯੇ ਆ ਵੋ ਆ। ਸੋ ਕੁੱਲ ਮਿਲਾ ਕੇ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਚੰਗਾ ਕਹੀਏ ਤੇ ਕਹਿਣ ਦਾ ਜਿਗਰਾ ਰੱਖੀਏ। ਸੋ ਨਵਜੋਤ ਸਿੱਧੂ ਦਾ ਮੈਂ ਦੇਖ ਰਿਹਾ ਸੀ ਵੀ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਉਹ ਕਾਫੀ ਵੱਡੇ ਕੰਮ ਉਹਨੇ ਸਟੈਪ ਪੱਟੇ ਆ ਪਿਛਲੇ ਦਿਨੀ, ਜਿਹੜਾ ਹੁਸ਼ਿਆਰਪੁਰ ਏਰੀਏ ਦੇ ਵਿੱਚ ਪੋਲੀਵੁੱਡ ਬਣਾਉਣ ਦੀ ਜਿਹੜੀ ਇੱਕ ਵੱਡਾ ਕਦਮ ਸੀ ਉਹ ਆ ਜਿਹੜਾ, ਤੇ ਦੂਜਾ ਹੁਣ ਉਹਨੇ ਇਹ ਬੱਸ ਬੰਦ ਕਰਨ ਦਾ ਕਾਰਨ ਇਹ ਨਹੀਂ ਹੈ ਵੀ ਉਹ ਸੁਖਬੀਰ ਨੇ ਚਲਾਈ ਆ ਜਾਂ ਬੱਸ ਬੰਦ ਕਰਕੇ ਟੂਰਿਜ਼ਮ ਨੂੰ ਕੋਈ ਨੁਕਸਾਨ ਕਰਨਾ ਚਾਹੁੰਦੇ ਆ। ਉਹ ਬੱਸ ਬੰਦ ਕਰਨ ਦਾ ਜਿਹੜਾ ਕਾਰਨ ਹੈਗਾ ਜੀ ਉਹ ਇਹ ਆ ਵੀ ਜਿਹੜੀ ਉਹ ਬੱਸ ਦਾ ਮਿਆਰ ਆ ਉਹ ਕਿਤੇ ਨਾ ਕਿਤੇ ਉਸ ਪੱਧਰ ਦਾ ਨਹੀਂ ਹੈ ਤੇ ਉਹ ਸਾਨੂੰ ਪਤਾ ਹੀ ਹੈ ਵੀ ਸੁਖਬੀਰ ਨੇ ਆਪਦੇ ਬੋਲ ਪਕਾਉਣ ਲਈ ਸਿਰਫ ਉਹ ਕਾਲ ਦੇ ਵਿੱਚ ਕੀਤਾ ਗਿਆ ਕਰੋੜਾਂ ਰੁਪਈਆਂ ਦਾ ਨੁਕਸਾਨ ਸੀ, ਹੋਰ ਕੁਛ ਵੀ ਨਹੀਂ ਸੀ। ਜੇ ਸਹੀ ਟੂਰਿਜ਼ਮ ਨੂੰ ਉਨ੍ਹਾਂ ਨੇ ਦੇਣੇ ਆ ਤਾਂ ਹੋਰ ਬਹੁਤ ਸਾਰੇ ਤਰੀਕੇ ਆ ਜੋ ਕੱਲ ਸਿੱਧੂ ਨੇ ਉੱਥੇ ਕਿਹਾ ਵੀ ਆ ਵੀ ਜਿਹੜਾ ਇਹ ਏਰੀਏ ਨੂੰ ਅਸੀਂ ਟੂਰਿਜ਼ਮ ਲਈ ਪ੍ਰਮੋਟ ਕਰਾਂਗੇ ਪਰ ਉਹ ਕੰਮ ਕਰਾਂਗੇ ਜਿਹੜੇ ਇੱਥੇ ਚਾਹੀਦੇ ਆ ਨਾ ਕਿ ਇੱਕ ਘੁੜੁੱਕਾ ਇੱਥੇ ਛੱਡਾਂਗੇ।
ਨਹੀਂ ਬਹੁਤ ਬਹੁਤ ਵਧੀਆ ਉਹ ਐਫਰਟ ਸੀਗਾ, ਉਦੋਂ ਵੀ ਕਾਫੀ ਇਹਦੀ ਮੁਖਾਲਫਤ ਹੋਈ ਸੀ ਜਦੋਂ ਇਹ ਜਲ ਬੱਸ ਚੱਲੀ ਸੀ, ਕਰੋੜਾਂ ਦਾ ਕਦੇ ਡਰਾਮਾ ਜਿਹੜਾ ਸੀਗਾ ਉਹ ਕੀਤਾ ਗਿਆ ਤੇ ਸਿਰਫ ਆਪਣੇ ਬੋਲ ਪਗਾਉਣ ਨੂੰ। ਖੈਰ ਇਹ ਜਿਹੜੀਆਂ ਜਲ ਬੱਸਾਂ ਦੀ ਗੱਲ ਹੈ ਇਹ ਵੱਖਰੀ ਗੱਲ ਹੈ। ਜਿਹੜੇ ਪੰਜਾਬ ਦੇ ਵਿੱਚ ਬੱਸਾਂ ਦੇ ਕਿਰਾਇਆਂ ਦੀ ਗੱਲ ਮਿੰਟੂ ਜੀ ਚੱਲ ਰਹੀ ਹੈ ਕਿ ਜਦੋਂ ਜਿਹੜੇ ਪ੍ਰਾਈਵੇਟਾਈਜ਼ ਜ਼ਿਆਦਾ ਕੀਤਾ ਗਿਆ ਹਨਾ, ਆਪਣੇ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਦੇ ਵਿੱਚ ਜਿਹੜਾ ਟੈਕਸ ਘਟਾਇਆ ਗਿਆ, ਜਿੱਥੇ ਤੱਕ ਮੈਨੂੰ ਯਾਦ ਹੈ ਕਿ 2 ਸਾਲ ਪਹਿਲਾਂ ਆਪਾਂ ਇੱਕ ਖਬਰ ਪੜ੍ਹੀ ਸੀ ਕਿ ਜਿਹੜਾ ਟੈਕਸ ਹੈ ਘਟਾ ਦਿੱਤਾ ਗਿਆ ਤੇ ਆਪਣਾ ਮਾਰਜਿਨ ਜਿਹੜਾ ਵਧਾ ਲਿਆ ਗਿਆ ਬੱਸਾਂ ਦੇ ਵੱਲੋਂ। ਸੋ ਉਹ ਹੁਣ ਜਿਹੜਾ ਮਾਰਜਿਨ ਨੂੰ ਕੈਰੀ ਕਰਨ ਦੇ ਲਈ, ਦੇਖੋ ਜਿਹੜਾ ਤੇਲ ਵੱਧਦੇ ਨੇ, ਤਨਖਾਹਾਂ ਵੱਧਦੀਆਂ ਨੇ, ਇਨਫਲੇਸ਼ਨ ਵੱਧਦੀ ਆ ਤਾਂ ਕਿਰਾਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਵੱਧਦੇ ਨੇ, ਤਨਖਾਹਾਂ ਵੀ ਤਾਂ ਵੱਧਦੀਆਂ ਹੀ ਨੇ, ਸਾਰਾ ਕੁਝ ਵੱਧਣਾ, ਉਹ ਤਾਂ ਵੱਧਣਾ ਹੀ ਵੱਧਣਾ ਹੈ, ਦਿਨ ਪਰ ਦਿਨ ਉਹਦੀ ਇਨਫਲੇਸ਼ਨ ਹੋਣੀ ਹੀ ਹੋਣੀ ਆ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਡੀ ਵੱਡੀ ਗੱਲ ਹੋਣੀ ਚਾਹੀਦੀ ਆ। ਤੇ ਦੂਜੀ ਗੱਲ ਇਹ ਆ ਕਿ ਜਿਹੜੇ ਵੱਡੇ ਬੰਦਿਆਂ ਨੂੰ ਤਾਂ ਬਹੁਤਾ ਫਰਕ ਵੀ ਨਹੀਂ ਪੈਣਾ ਕਿਉਂਕਿ ਬੱਸਾਂ ਦੇ ਵਿੱਚ ਜਾਂਦੇ ਨਹੀਂ ਹੈਗੇ। ਦੂਜੀ ਗੱਲ ਜਿਹੜਾ ਤੁਸੀਂ ਸਿੱਧੂ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਆ ਕਿ ਉਹ ਕਾਫੀ ਮੀਟਿੰਗਾਂ ਕਰ ਰਹੇ ਨੇ, ਮੈਂ ਦੇਖਿਆ ਕਿ ਪੰਜਾਬ ਦੇ ਨਾਮਵਾਰ ਲਿਖਾਰੀ ਤੇ ਸਾਹਿਤਕਾਰ ਜਿਹੜੇ ਉਨ੍ਹਾਂ ਦੀਆਂ ਰੈਗੂਲਰ ਮੀਟਿੰਗਸ ਹੋ ਰਹੀਆਂ ਨੇ ਹੁਣ ਕਲਚਰ ਦੇ ਮਾਮਲੇ ਦੇ ਵਿੱਚ ਵੀ। ਇਸ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚਦੀਆਂ ਰਹਿੰਦੀਆਂ ਨੇ, ਰਿਪੋਰਟਾਂ ਸਾਡੇ ਕੋਲ ਪਹੁੰਚਦੀਆਂ ਰਹਿੰਦੀਆਂ ਜਿਨ੍ਹਾਂ ਦੇ ਵਿੱਚ ਸੁਰਜੀਤ ਪਾਤਰ ਸਾਹਿਬ ਵੀ ਇਨਵੋਲਵ ਨੇ। ਸੋ ਕੁਛ ਨਾ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਸੇਧ ਜਿਹੜੀ ਆ ਉਹ ਮਿਲੇਗੀ ਸਭਿਆਚਾਰ ਨੂੰ, ਕਲਚਰ ਨੂੰ, ਐਟਲੀਸਟ ਚਿੰਤਨ ਤਾਂ ਹੋਣ ਲੱਗਾ। ਦੂਜੀ ਗੱਲ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਪਲਾਈਵੁੱਡ ਦੀ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਆ, ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ, ਆਪਾਂ ਚਲੋ ਇਸ ਮੁੱਦੇ ਤੇ ਗੱਲ ਵੀ ਕਰ ਲੈਂਦੇ ਹਾਂ ਕਿ ਕਿੰਨਾ ਪਾਪੂਲਰ ਲੱਗਿਆ ਸੀ, ਪਾਪੂਲਰ ਜਿਹਨੂੰ ਅਸੀਂ ਤਾਂ ਪਾਪੂਲਰ ਕਹਿ ਦਿੰਦੇ ਹਾਂ ਕਿਉਂਕਿ ਪਾਪੂਲਰ ਵਰਡ ਹੈ, ਅਸਲ ਚ ਪਪੂਲਰ ਹੁੰਦਾ ਇਹ, ਉਹ ਕਿੰਨਾ ਲੱਗਿਆ ਸੀ ਹਨਾ, ਜਿਹਨੂੰ ਮੇਪਲ ਟ੍ਰੀ ਵੀ ਕਹਿ ਦਿੰਦੇ ਆ। ਹੁਣ ਉਹਦੇ ਨਾਲ ਕੀ ਆ ਕਿ ਪੈਸੇ ਵੀ ਕਾਫੀ ਵਧੀਆ ਬਣਦੇ ਸੀ, ਇਕਨੋਮਿਕਲ ਤੌਰ ਤੇ ਵੀ ਕਿਸਾਨਾਂ ਨੂੰ ਫਾਇਦਾ ਸੀ, ਉਹਦੇ ਵਿੱਚ ਉਹ ਹੋਰ ਫਸਲਾਂ ਵੀ ਲੈ ਲੈਂਦੇ ਸੀ, ਨਾਲ ਦੀ ਨਾਲ ਕੁਦਰਤ ਨੂੰ ਵੀ ਕਾਫੀ ਫਾਇਦਾ ਹੁੰਦਾ ਸੀ, ਕੁਦਰਤੀ ਤੌਰ ਤੇ ਜਿਹੜੀ ਹਵਾ ਸਵੱਛ ਹੁੰਦੀ ਸੀ, ਸਾਫ਼ ਹੁੰਦੀ ਸੀ, ਉਹ ਜਿਹੜੀ ਇੰਡਸਟਰੀ ਆ 10-15 ਸਾਲ ਤੋਂ ਕਾਫੀ ਵਧੀਆ ਚੱਲ ਰਹੀ ਸੀ। ਪਰ ਸੁਣਨ ਦੇ ਵਿੱਚ ਆਇਆ ਸੀ ਕਿ ਗੰਗਾ ਜਾਂ ਜਿਹੜੇ ਇੱਧਰ ਯਮੁਨਾ ਦੇ ਲਾਗੇ ਜਿਹੜੀਆਂ ਫੈਕਟਰੀਆਂ ਸਨ ਪਲਾਈਵੁੱਡ ਦੀਆਂ, ਉਹ ਬੰਦ ਕਰਵਾ ਦਿੱਤੀਆਂ ਗਈਆਂ। ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸਾਂਝੀਆਂ ਕਰਿਓ, ਜਿਹਦੇ ਨਾਲ ਭਾਅ ਡਿੱਗੇ ਨੇ।
ਦੇਖੋ ਫੈਕਟਰੀਆਂ ਜਿਹੜੀਆਂ, ਕੋਈ ਵੀ ਚੀਜ਼ ਜਦੋਂ ਅੱਖਾਂ ਮੀਚ ਕੇ ਕੰਮ ਕੀਤੇ ਜਾਂਦੇ ਆ ਨਾ, ਤੇ ਅੱਗਾ ਪਿੱਛਾ ਪੜਤਾਲ ਕੇ ਨਹੀਂ ਕੀਤਾ ਜਾਂਦਾ, ਉਦੋਂ ਕਿਤੇ ਨਾ ਕਿਤੇ ਜਾ ਕੇ ਇਹ ਦਿੱਕਤਾਂ ਆਉਂਦੀਆਂ। ਹੁਣ ਜਦੋਂ ਇੰਡਸਟਰੀ ਲੱਗ ਰਹੀ ਹੁੰਦੀ ਆ, ਉਦੋਂ ਇੰਡਸਟਰੀ ਲੱਗਣ ਤੋਂ ਪਹਿਲਾਂ, ਜੇ ਹੁਣ ਇੱਥੇ ਅਸੀਂ ਆਸਟ੍ਰੇਲੀਆ ਚ ਸਿਸਟਮ ਦੇਣੇ ਆ, ਪਹਿਲਾਂ 50 ਮਹਿਕਮੇ ਬਿਜਲੀ ਹੋ ਕੇ ਆਉਂਦਾ ਵੀ ਅਗਲੀਆਂ ਸੋਚਾਂ ਆਉਂਦੀਆਂ ਵੀ ਗਾਂਹ ਨੂੰ 20 ਸਾਲਾਂ ਨੂੰ ਕੀ ਹੋਊ, 50 ਨੂੰ ਕੀ ਹੋਊ, ਇਨ੍ਹਾਂ ਦੇ ਪੋਲੂਸ਼ਨ ਦਾ ਕੀ ਹੋਊ, ਪ੍ਰਦੂਸ਼ਣ ਦਾ ਕੀ ਹੋਊ, ਟ੍ਰੈਫਿਕ ਦਾ ਕੀ ਕੰਟਰੋਲ ਕਰਨਗੇ। ਜਿਵੇਂ ਹੁਣ ਐਡਲੈਡ ਦੇ ਵਿੱਚ ਹੀ ਨਵੇਂ ਗੁਰੂ ਘਰ ਦੇ ਪ੍ਰੋਜੈਕਟ ਦੀ ਗੱਲ ਆ, ਹੁਣ ਨਵੇਂ ਗੁਰੂ ਘਰ ਦਾ ਪ੍ਰੋਜੈਕਟ ਦੇ ਉੱਤੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਤੇ ਉਹਦੀ ਕੌਂਸਲ ਦੇ ਵਿੱਚ ਉਹ ਕੇਸ ਆ, ਪਰ ਕੌਂਸਲ ਐ ਥੋੜਾ ਵੀ 5 ਮਿੰਟਾਂ ਦੇ ਵਿੱਚ ਤੁਹਾਡਾ ਕੇਸ ਹੱਲ ਕਰ ਦੂਗੀ। ਕਈ ਵਾਰ ਸਾਨੂੰ ਸੱਜਣ ਮਿੱਤਰਾਂ ਦੇ ਸੁਨੇਹੇ ਵੀ ਆਉਂਦੇ ਆ ਵੀ ਪਤਾ ਨੀ ਕੀ ਗੱਲ ਹੋ ਗਈ, ਗੁਰਦੁਆਰੇ ਦੇ ਕਮੇਟੀ ਚੁੱਪ ਕਰ ਗਈ, ਹੁਣ ਬਣਾ ਨੀ ਰਹੇ, ਪਤਾ ਨੀ ਕਿਉਂ ਥਾਂ ਲੈ ਕੇ ਛੱਡਤਾ। ਪਰ ਦੋਸਤੋ ਕੋਈ ਕੁਛ ਨੀ ਹੋਇਆ, ਸਾਰੇ ਕੰਮ ਚੱਲ ਰਹੇ ਆ, ਛੇਤੀ ਤੁਹਾਨੂੰ ਉਹਦੀ ਖੁਸ਼ਖਬਰੀਆਂ ਮਿਲਣਗੀਆਂ। ਪਰ ਜਿਹੜਾ ਕੰਮ ਆ ਨਾ, ਉਹ ਕੰਮ ਦੇ ਢੰਗ ਨਾਲ ਹੁੰਦਾ, ਕੰਮ ਨੂੰ ਇਹ ਨਹੀਂ ਹੁੰਦਾ ਵੀ ਉਹਨੂੰ ਕਿਤੋਂ ਦੀ ਜਾ ਕੇ ਕਰ ਦਿਓ। ਹੁਣ ਇਹੀ ਚੀਜ਼ ਜਦੋਂ ਇੰਡਸਟਰੀਆਂ ਨੂੰ ਉਹਨਾਂ ਨੇ ਹੁਕਮ ਦਿੱਤਾ ਵੀ ਇੰਡਸਟਰੀ ਲਾ ਲਓ, ਉਦੋਂ ਤਾਂ ਇਹ ਕਿਹਾ ਵੀ ਇੰਡਸਟਰੀ ਖਿੱਚ ਲਿਆਓ ਜਿੰਨੀ ਕਿਤੋਂ ਵੀ ਖਿੱਚ ਕੇ ਲਿਆਂਦੀ ਹੈ, ਪੰਜ ਪੰਜ ਸਾਲ ਟੈਕਸ ਫਰੀ ਦੇਤਾ, ਹੋਰ ਦੇਤਾ। ਪਰ ਜਦੋਂ ਹੁਣ ਪਤਾ ਲੱਗਦਾ ਵੀ ਇੰਡਸਟਰੀ ਆ ਜਿਹੜੀ, ਉਹਨੇ ਇੰਡਸਟਰੀ ਨੇ ਪੋਲਿਊਸ਼ਨ ਵੀ ਫੈਲਾਉਣਾ, ਉਹਦੇ ਨਾਲ ਵਾਤਾਵਰਨ ਨੂੰ ਵੀ ਅਸਰ ਪੈਣਾ, ਤੇ ਉਹਦੀ ਜਿਹੜੀ ਵੇਸਟੇਜ ਆ ਉਹਨੂੰ ਕਿੱਥੇ ਖਪਾਉਣਾ। ਹੁਣ ਇਹ ਵੀ ਤੁਸੀਂ ਦੇਖੋ, ਇਹ ਇੱਕ ਵੱਡੀ ਸਮੱਸਿਆ ਹੁੰਦੀ ਆ। ਹੁਣ ਆਸਟ੍ਰੇਲੀਆ ਦੇ ਵਿੱਚ ਮੈਨੂੰ ਪਿਛਲੇ ਦਿਨਾਂ ਚ ਪਤਾ ਵੀ ਮੈਂ ਕੁਝ ਇੱਕ ਵੇਸਟੇਜ ਸਿੱਟਣੀ ਸੀਗੀ, ਕਿਤੇ ਸਫਾਈ ਚੱਲ ਰਹੀ ਸੀ ਮੇਰੇ ਪ੍ਰੋਜੈਕਟ ਦੀ, ਤਾਂ ਉਹ ਇੱਕ ਇੱਕ ਟਰਾਲੇ ਦੇ $80 ਵੀ ਲੈਂਦੇ ਸੀ ਵੇਸਟੇਜ ਡੀਪੂ ਵਾਲੇ ਸਿੱਟਣ ਦੇ, ਇੱਕ ਆਮ ਨਾਰਮਲ 6x4 ਦੇ ਟਰਾਲੇ ਦੇ। ਪਰ ਉਹਨਾਂ ਦਾ ਇੱਕ ਸਿਸਟਮ ਆ, ਤੁਸੀਂ ਇਹ ਥੋੜਾ ਵੀ ਉਹਨੂੰ ਕਿਤੇ ਵੀ ਕੋਈ ਚੀਜ਼ ਕਿਤੇ ਸਿੱਟ ਦਿਓ, ਹਰ ਚੀਜ਼ ਨੂੰ ਉਸ ਢੰਗ ਨਾਲ ਕੀਤਾ ਜਾਂਦਾ। ਇਹੀ ਚੀਜ਼ ਹੁਣ ਪ੍ਰੋਬਲਮ ਆ ਰਹੀ ਆ ਵੀ ਹੁਣ ਅਖੀਰ ਜਿਹੜੀ ਛੁਰੀ ਆ ਉਹ ਉਹਨਾਂ ਲੋਕਾਂ ਤੇ ਆ ਗਈ ਜਿਹੜੇ ਪਾਪੂਲਰ, ਜਿਨ੍ਹਾਂ ਨੇ ਲਾਏ ਸੀ, ਉਸ ਚਾਚ ਲਾਏ ਸੀ ਵੀ ਸਾਡੀ ਪਲਾਈਵੁੱਡ ਨੂੰ ਵਿਕੂਆ ਸਾਡਾ ਇਹ ਹੋਊਗਾ, ਤੇ ਹੁਣ ਉਹ ਇੰਡਸਟਰੀ ਇਸ ਲਈ ਬੰਦ ਹੋ ਰਹੀ ਆ ਵੀ ਉਹਨਾਂ ਨੇ ਜਿਹੜੇ ਸਹੀ ਪੈਮਾਨੇ ਤੇ ਨਹੀਂ ਉਹ ਪੋਲਿਊਸ਼ਨ ਫੈਲਾਉਂਦੀਆਂ, ਉਹਨਾਂ ਨੇ ਉੱਥੋਂ ਦਾ ਵਾਤਾਵਰਨ ਗੰਧਲਾ ਕਰਤਾ, ਉੱਥੋਂ ਦੇ ਪਾਣੀ ਖਰਾਬ ਕਰਤੇ। ਹਲੇ ਕੀ ਆ, ਜਿਹੜਾ ਗੰਗਾ ਦਾ ਪ੍ਰੋਜੈਕਟ ਚੱਲ ਰਿਹਾ ਗੰਗਾ ਕਲੀਨ ਕਰਨ ਦਾ, ਜਿਹਦੇ ਲਈ ਸੀਚੇਵਾਲ ਦੀ ਵੀ ਮਦਦ ਮੰਗੀ ਆ, ਉਮਾ ਭਾਰਤੀ ਬੜੇ ਜ਼ੋਰਾਂ ਸ਼ੋਰਾਂ ਤੇ ਲੱਗੀ ਹੋਈ ਆ, ਉਹਨੇ 5 ਸਾਲ ਮੰਗੇ ਆ। ਤੁਸੀਂ ਆਉਣ ਵਾਲੇ ਦਿਨਾਂ ਚ ਦੇਖਿਓ ਵੀ ਗੰਗਾ ਦੇ ਕਿਨਾਰੇ ਲੱਗੀ ਕਿੰਨੀ ਇੰਡਸਟਰੀ ਬੰਦ ਹੁੰਦੀ ਆ।
ਮਿੰਟੂ ਜੀ, ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਟੈਕਸ ਫਰੀ ਇਨਵੀਟੇਸ਼ਨ ਦਿੰਦੇ ਹੋ, ਸੱਦਾ ਦਿੰਦੇ ਹੋ ਕਿ ਟੈਕਸ ਫਰੀ ਅਸੀਂ 4-5 ਸਾਲ ਨਹੀਂ ਲਾਉਂਦੇ, ਤੁਸੀਂ ਪਹਿਲਾਂ ਤਾਂ ਇੰਡਸਟਰੀ ਲਵਾ ਲੈਂਦੇ ਆ, ਉਹਦੇ ਵਿੱਚ ਇੱਕ ਇਨਸੈਂਟਿਵ ਹੁੰਦਾ ਕਿ ਤੁਸੀਂ ਕਈ ਕੰਮ ਸਹੀ ਕਰਨੇ ਹੁੰਦੇ ਆ, ਕਿ 5 ਸਾਲ ਤੁਹਾਨੂੰ ਦਿੱਤੇ, ਇਹ ਸਾਰੇ ਤੁਸੀਂ ਹੌਲੀ ਹੌਲੀ ਪੋਲਿਊਸ਼ਨ ਕੰਟਰੋਲ ਸਾਰਾ ਕੁਝ ਉਹਦੇ ਵਿੱਚ ਕਰ ਲਓ, ਉਹਨੂੰ ਸਸਟੇਨ ਕਰ ਲਓ, ਤੁਹਾਨੂੰ ਟਾਈਮ ਦੇ। ਪਰ ਜਿਹੜੇ ਬਿਜ਼ਨਸਮੈਨ ਵੀ ਆ, ਜਿਹੜੀਆਂ ਕਾਰਪੋਰੇਸ਼ਨ ਵੀ ਆ, ਕੰਪਨੀਆਂ ਵੀ ਆ, ਉਹ ਵੀ ਕਹਿੰਦੇ ਨੇ ਕਿ ਜਿੰਨੀ ਦੇਰ ਨਾ ਟੈਕਸ ਫਰੀ ਚੱਲਦਾ ਚਲਾਓ, ਉਹ ਤੋਂ ਬਾਅਦ ਆਪੇ ਬੰਦ ਕਰ ਦਾਂਗੇ। ਉਹ ਵੀ ਘਬਲਾ ਕਰਨ ਦੇ ਤੌਰ ਤੇ, ਸਬਸਿਡੀਆਂ ਖਾਣ ਦੇ ਤੌਰ ਤੇ ਹੀ ਇਹ ਇੰਡਸਟਰੀ ਨੂੰ ਕੈਰੀ ਆਨ ਰੱਖਦੇ ਨੇ, ਇੱਕ ਤਰ੍ਹਾਂ ਦਾ ਐਕਸਪਲੋਇਟੇਸ਼ਨ ਕਰਦੇ ਨੇ ਸਿਸਟਮ ਦੀਆਂ। ਤੇ ਜਿਹੜੀਆਂ ਇੰਡਸਟਰੀ ਬੰਦ ਵੀ ਹੋ ਰਹੀ ਹੈ ਨਾ, ਜਿਹੜੀ ਤੁਸੀਂ ਗੰਗਾ ਦੀ ਗੱਲ ਕੀਤੀ ਹੈ, ਕਿਸੇ ਵੀ ਪਾਣੀ ਸੋਮਿਆਂ ਨੂੰ ਪ੍ਰਦੂਸ਼ਣ ਕਰਨ ਦੀ ਗੱਲ ਕੀਤੀ ਆ, ਉਹ ਬੰਦ ਹੋ ਰਹੀਆਂ ਨੇ ਜਿਹੜੀਆਂ ਕਿ ਪੈਮਾਨਿਆਂ ਤੇ ਸਹੀ ਨਹੀਂ ਉਤਰੀਆਂ, ਉਨ੍ਹਾਂ ਨੇ ਪਿਛਲੇ 5-10 ਸਾਲ ਦੇ ਵਿਚ ਆਪਣੇ ਆਪ ਨੂੰ ਸੁਧਾਰਿਆ ਨਹੀਂ। ਇਹ ਵਰਤੀਰਾ ਜਿਹੜਾ ਵਰਤਾਰਾ ਆ, ਇਹ ਆਸਟ੍ਰੇਲੀਆ ਜਾਂ ਅਮਰੀਕਾ ਕੈਨੇਡਾ ਦੇ ਦੇਸ਼ਾਂ ਦੇ ਵਿਚ ਵੀ ਹੁੰਦਾ ਆ ਕਿ ਉਨ੍ਹਾਂ ਨੂੰ ਅਖੀਰ ਨੂੰ ਬੰਦ ਕਰਵਾਉਣਾ ਪੈਂਦਾ ਆ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ, ਜਿਹੜੇ ਕਿ ਪ੍ਰੋਸੀਜਰ ਫਾਲੋ ਨਹੀਂ ਕਰਦੇ, ਪ੍ਰੋਟੋਕਾਲ ਫਾਲੋ ਨਹੀਂ ਕਰਦੇ। ਸੋ ਇਹ ਵੀ ਇੱਕ ਕਾਰਨ ਹੈ ਕਿ ਇਹਦੇ ਵਿਚ ਗਵਰਨਮੈਂਟ ਚਲੋ ਠੀਕ ਹੈ ਇੰਡਸਟਰੀ ਲਵਾਉਣਾ ਚਾਹੁੰਦੀ ਆ, ਪਰ ਨਾਲ ਦੀ ਨਾਲ ਜਿਹੜੇ ਬਿਜ਼ਨਸ ਓਨਰ ਆ, ਕਾਰਪੋਰੇਸ਼ਨ ਆ, ਉਨ੍ਹਾਂ ਦਾ ਵੀ ਫਰਜ਼ ਬਣਦਾ ਕਿ ਉਹ ਉਨ੍ਹਾਂ ਨੇ ਵੀ ਤਾਂ ਅਕਸਰ ਉਥੇ ਹੀ ਜੀਵਣਾ, ਉਹੀ ਪਾਣੀ ਪੀਣਾ।
ਬਿਲਕੁਲ ਜੀ ਬਿਲਕੁਲ।
ਸੋ ਉਹ ਵੀ ਇੱਕ ਤਰ੍ਹਾਂ ਨਾਲ ਸਿਸਟਮ ਨੂੰ ਐਕਸਪਲੋਇਟ ਕਰਦੇ ਨੇ। ਤੇ ਹੁਣ ਜੇ ਅਗਰ ਹੁਸ਼ਿਆਰਪੁਰ ਦੇ ਵਿਚ ਪਲਾਈਵੁੱਡ ਦੀ ਲੱਗਦੀ ਆ, ਵੈਸੇ ਤਾਂ ਮਿੰਟੂ ਜੀ ਇਹ ਗੱਲ ਲੌਜੀਕਲ ਵੀ ਬਣਦੀ ਆ ਕਿ ਮੈਂ ਖੁਦ ਦੇਖਿਆ ਕਿ ਮੇਰੇ ਸਾਹਮਣੇ ਸੌਦੇ ਵੀ ਹੁੰਦੇ ਆ, ਹੋਏ ਆ ਪੰਜਾਬ ਦੇ ਵਿਚ, ਮੈਂ ਦੇਖੇ ਨੇ ਆਪਣੇ ਪਾਪੂਲਰ ਦੇ, ਤਾਂ ਉਹ ਜ਼ਿਆਦਾਤਰ ਯੂਪੀ ਤੋਂ ਆਉਂਦੇ ਹੁੰਦੇ ਸੀ ਸੌਦਾ ਕਰਨ। ਮੈਨੂੰ ਸਮਝ ਨਹੀਂ ਆਉਂਦੀ ਜੇ ਪਾਪੂਲਰ ਇੰਨਾ ਪੰਜਾਬ ਦੇ ਵਿਚ ਹੈ ਤੇ ਇੱਥੇ ਕਿਉਂ ਨਹੀਂ ਇਹ ਇੰਡਸਟਰੀ ਲੱਗ ਰਹੀ, ਇੱਥੇ ਕਿਉਂ ਨਹੀਂ ਇਹਦੀ ਪਲਾਈਵੁੱਡ ਬਣ ਕੇ ਐਕਸਪੋਰਟ ਹੋ ਰਹੀ, ਤੇ ਉਹ ਜਿਹੜੀ ਵੈਲਿਊ ਐਡ ਕਰਕੇ ਪੰਜਾਬ ਦੇ ਵਿਚੋਂ ਹੀ ਜਾਵੇ ਜਦੋਂ ਇੱਥੇ ਇੰਨਾ ਸਾਰਾ ਕੁਝ ਹੋ ਰਿਹਾ।
ਦੇਖੋ ਸਿੱਧੂ ਸਾਹਿਬ, ਜਿਹੜੀਆਂ ਉਹੀ ਪਹਿਲਾਂ ਤਾਂ ਪਾਲਿਸੀਜ਼ ਆਉਂਦੀਆਂ ਸਰਕਾਰਾਂ ਦੀਆਂ, ਪਰ ਨਾ ਦੂਜੀਆਂ ਤੀਜੀਆਂ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੋਈ ਸੀ ਨਾ, ਕਿਸੇ ਵੀ ਚੀਜ਼ ਦੇ ਨਫੇ ਨੁਕਸਾਨ ਬਾਅਦ ਚ ਦੇਖਦੇ ਆ, ਪਹਿਲਾਂ ਨੀ ਸੋਚਦੇ, ਪਹਿਲਾਂ ਕੋਈ ਚੀਜ਼ ਹੀ ਨੀ ਦੇਖਦੇ। ਹੁਣ ਤੁਸੀਂ ਇੱਥੇ ਨੋਟ ਕੀਤਾ ਹੋਣਾ ਵੀ ਫਲਾਈ ਫਰੀ ਜ਼ੋਨ ਬਣੇ ਹੋਏ ਆ, ਫਰੂਟ ਇੱਕ ਪਾਸੇ ਦੂਜੇ ਪਾਸੇ ਨਹੀਂ ਲਿਜਾਣ ਦਿੰਦੇ, ਹੋਰ ਬਹੁਤ ਸਾਰੀਆਂ ਪਾਲਿਸੀਜ਼ ਇੱਥੇ ਸਟੇਟ ਦੀਆਂ ਬਣੀਆਂ ਹੁੰਦੀਆਂ। ਪਰ ਹੁਣ ਇੰਡੀਆ ਦੇ ਵਿਚ ਦੇਖੋ, ਇੰਡੀਆ ਦੇ ਵਿਚ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ। ਹੁਣ ਜਦੋਂ ਸਫੈਦਾ ਆਸਟ੍ਰੇਲੀਆ ਤੋਂ ਇੰਡੀਆ ਗਿਆ, ਉਦੋਂ ਇਹ ਨਹੀਂ ਸੋਚਿਆ ਵੀ ਸਫੈਦਾ ਪਾਣੀ ਲਈ ਜਾਂ ਜ਼ਮੀਨ ਲਈ ਜਾਂ ਕੀ ਕਰਦਾ ਜਾਂ ਇਹਦੀ ਲੱਕੜ ਦਾ ਕੀ ਕੰਮ ਆਊਗਾ, ਕੁਛ ਨਹੀਂ ਸੋਚਿਆ। ਬਸ ਇਹ ਸੋਚਿਆ ਠੀਕ ਆ, ਆਸਟ੍ਰੇਲੀਆ ਸਾਨੂੰ ਦੇ ਰਿਹਾ ਇੱਕ ਨਵੀਂ ਚੀਜ਼ ਲੈ ਲਓ। ਤੇ ਇਹੀ ਪਾਪੂਲਰ ਦੇ ਜ਼ਮਾਨੇ ਚ ਆਇਆ ਵੀ ਪਾਪੂਲਰ ਬੜੀ ਵਧੀ ਤਗੜੀ ਚੀਜ਼ ਆ ਜੀ, ਉਹ ਐਂ ਕਮਾਈ ਦੇ ਉਹ ਇਹ ਕਰੂ ਵੋ ਕਰੂ, ਪਾਪੂਲਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਨੂੰ ਨਹੀਂ ਸੋਚਿਆ। ਤੀਜੀ ਗੱਲ ਇਹ ਆ ਵੀ ਜਿਹੜਾ ਸ਼ੁਰੂਆਤ ਕਰ ਲੈਂਦਾ ਇੰਡੀਆ ਦੇ ਵਿਚ, ਕਿ ਬਹੁਤ ਵੱਡੀ ਚੀਜ਼ ਆ, ਕਿਸੇ ਵੀ ਚੀਜ਼ ਚ ਜਿਹੜਾ ਬੰਦਾ ਸ਼ੁਰੂ ਦੇ ਵਿਚ ਐਡ ਆਨ ਹੋ ਜਾਂਦਾ, ਉਹ ਬੰਦਾ ਤਾਂ ਨਫਾ ਖੱਟ ਜਾਂਦਾ, ਤੇ ਉਦੋਂ ਬਾਅਦ ਵਾਲੇ ਆ ਜਿਹੜੇ, ਉਹ ਬੰਦੇ ਉਦੋਂ ਨੂੰ ਉਦੋਂ ਤੱਕ ਨੂੰ ਉਹਦਾ ਜਿਹੜਾ ਝੱਗਾ ਚੌੜ ਹੋ ਜਾਂਦਾ। ਮੇਰੇ ਕੋਲ 3-4 ਉਦਾਹਰਣ ਆ। ਜੇ ਪਾਪੂਲਰ ਦੀ ਗੱਲ ਕਰੀਏ ਤਾਂ ਪਾਪੂਲਰ ਦੇ ਵਿਚ ਉਨੇ ਪੈਸੇ ਉਨ੍ਹਾਂ ਲੋਕਾਂ ਨੇ ਨੀ ਕਮਾਏ ਜਿਨ੍ਹਾਂ ਨੇ 100-100, 200-200, 400-400 ਕਿੱਲਾ ਪਾਪੂਲਰ ਠੇਕਿਆਂ ਤੇ ਲੈ ਕੇ ਵੀ ਲਾਇਆ 5-5-7 ਸਾਲ ਲਈ। ਪਰ ਜਿਹੜੇ ਬੰਦੇ ਨੇ ਪਾਪੂਲਰ ਦੀ ਪਨੀਰੀ ਵੇਚੀ, ਪਾਪੂਲਰ ਦੀਆਂ ਜਿਹੜੀਆਂ ਪੌਦ ਵੇਚੀ, ਉਹ ਬੰਦੇ ਕਾਮਯਾਬ ਹੋ ਗਏ। ਉਹ ਮੈਂ ਉਹਨਾਂ ਬੰਦਿਆਂ ਨੂੰ ਬਹੁਤ ਨੂੰ ਜਾਣਦਾ ਜਿਨ੍ਹਾਂ ਨੇ ਦੋ ਤਿੰਨ ਸਾਲ ਲੱਗ ਗਏ ਉਹਨਾਂ ਨੇ ਪੰਜਾਬ ਚ ਹਜ਼ਾਰਾਂ ਏਕੜ ਪਾਪੂਲਰ ਦੀ ਬਹੁਤ ਬੇਇੱਜ਼ਤੀ, ਦਸ ਦਸ ਰੁਪਈਏ ਦਾ ਇੱਕ ਬੂਟਾ ਵੇਚਦੇ ਸੀਗੇ ਤੇ ਉਹ ਲੱਖਾਂ ਰੁਪਈਆ ਉਸ ਟਾਈਮ ਦੇ ਵਿਚ ਕਮਾ ਗਏ। ਇਹੀ ਚੀਜ਼ ਸਟ੍ਰਾਬੇਰੀ ਦੇ ਵਿਚ ਹੋਈ ਸੀ। ਜਦੋਂ ਸਟ੍ਰਾਬੇਰੀ ਪੰਜਾਬ ਚ ਆਈ, ਮੈਂ ਜਿਹੜੇ ਮਾਨਸਾ ਜ਼ਿਲ੍ਹੇ ਨੂੰ ਪਛੜਾ ਸਮਝਦੇ, ਉਸ ਮਾਨਸਾ ਜ਼ਿਲ੍ਹੇ ਨੇ ਦੋ ਸਾਲਾਂ ਚ ਇੰਨੀ ਸਟ੍ਰਾਬੇਰੀ ਪੈਦਾ ਕਰਤੀ ਵੀ ਲੋਕਾਂ ਨੂੰ ਸਮਝ ਨਹੀਂ ਆਈ ਵੀ ਹੁਣ ਇਹਦਾ ਕਰੀਏ ਕੀ। ਤੇ ਉਦੋਂ ਜਦੋਂ ਉਹਦਾ ਪਨੀਰੀ ਵੇਚੀ ਜਾਂਦੀ ਸੀ, ਉਦੋਂ ਕਿਹਾ ਜਾਂਦਾ ਸੀ ਵੀ ਇਹ ਫਰੂਟ ਆ ਜਿਹੜਾ 5 star ਹੋਟਲਾਂ ਚ ਸਪਲਾਈ ਹੁੰਦਾ, ਇਹਦਾ ਕਿਤੇ ਭਾਅ ਨਹੀਂ ਮਰਦਾ, ਪਰ ਉਹਦੀ ਪੈਦਾਵਾਰ ਹੀ ਇੰਨੀ ਕਰਤੀ ਵੀ ਤੁਸੀਂ ਕੀ ਕਰੋਗੇ। ਫਿਰ ਉਦੋਂ ਬਾਅਦ ਹੁਣ ਪਿੱਛੇ ਜੇ ਅਸ਼ਵਗੰਧਾ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਜੜੀ ਬੂਟੀਆਂ ਦੀ ਗੱਲ ਆਈ ਤਾਂ ਉਹ ਚ ਵੀ ਸ਼ੁਰੂਆਤੀ ਦੌਰ ਵਾਲੇ ਬਣ ਗਏ, ਪਰ ਨਾਲ ਨਾਲ ਨਾ ਇਹਨਾਂ ਦੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਕਿ ਵਕਤ ਨਾਲ ਸਾਨੂੰ ਪਤਾ ਲੱਗਿਆ ਹੁਣ ਪਾਪੂਲਰ ਅਸੀਂ ਵੀ ਲਾ ਲਏ ਸੀ ਜੀ। ਸਾਡਾ ਬਾਗਬਾਨੀ ਦਾ ਕੰਮ ਆ, ਖੇਤੀ ਦਾ ਕੰਮ ਆ, ਸਬਜ਼ੀ ਦਾ ਕੰਮ ਆ ਜੀ ਚ, ਤੇ ਸਬਜ਼ੀ ਚ ਅਸੀਂ ਕੀ ਕੀਤਾ ਵੀ ਪਾਣੀ ਬਹੁਤ ਜ਼ਿਆਦਾ ਲੱਗਦਾ ਥਾਂ ਥਾਂ ਤੇ, ਖਾਲ ਬਹੁਤ ਹੁੰਦੇ ਆ, ਅਸੀਂ ਸਾਰੇ ਖਾਲਾਂ ਦੇ ਉੱਤੇ ਪਾਪੂਲਰ ਲਿਆ ਕੇ ਲਾਤਾ। 5-4 ਹਜ਼ਾਰ ਬੂਟਾ ਅਸੀਂ ਉਹੀ ਲਾਤਾ ਸੀ, ਅਗਰ ਚੱਲ ਇਹ ਨਾਲ ਨਾਲ ਸਾਈਡ ਬਿਜ਼ਨਸ ਹੀ ਸਮਝੋ, ਕਿਉਂਕਿ ਜਦੋਂ ਅਸੀਂ ਗੁਣਾ ਭਾਗ ਕਰਦੇ ਹਾਂ ਕੈਲਕੂਲੇਟਰ ਤੇ ਵੀ ਇੱਕ ਬੂਟਾ 2000 ਦਾ, ਇੰਨੇ ਬੂਟੇ ਇੰਨੇ ਹੋ ਗਏ, 5 ਸਾਲਾਂ ਨੂੰ ਤਾਂ ਆਪਾਂ ਐਂ ਕਰਾਂਗੇ, ਇੰਨੇ ਲੱਖ ਵੱਟ ਕੇ ਕੱਢ ਹੀ ਆਪਣਾ ਬੈਨੀਫਿਟ ਹੋਜੂ। ਪਰ ਉਦੋਂ ਪਤਾ ਲੱਗਿਆ ਜੀ ਜਦੋਂ ਪਾਪੂਲਰ ਦੇ ਉੱਤੇ ਵਿਸ਼ੇਸ਼ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਪਾਪੂਲਰ ਤੇ ਆਉਂਦੀਆਂ ਤੇ ਵਿਸ਼ੇਸ਼ ਕਿਸਮ ਦੀ ਸੁੰਡੀਆਂ ਜਿਹੜੀਆਂ ਉਹ ਆਈਆਂ ਪਾਪੂਲਰ ਤੇ, ਉਨ੍ਹਾਂ ਨੇ ਆਉਣ ਸਾਰ ਸਾਡੀ ਸਬਜ਼ੀ ਤੇ ਸਾਡੇ ਜਿਹੜੇ ਬਾਗ ਦੀ ਪ੍ਰੋਡਕਸ਼ਨ ਆ ਉਹਨੂੰ 40% ਘਟਾਤਾ। ਜਦੋਂ ਉਹਦੇ ਤੇ ਇੰਨੀ ਸੁੰਡੀ ਤੇ ਇੰਨਾ ਕੁਛ ਹੋ ਗਿਆ ਉਹਨਾਂ ਦੇ ਪੱਤਿਆਂ ਦੇ ਉੱਤੇ, ਤਾਂ ਸਾਨੂੰ 3rd year ਪਾਪੂਲਰ ਬਿਨਾਂ ਕਿਸੇ ਨਫੇ ਤੋਂ ਉਲਟਾ ਪਟਾਈ ਦੇ ਪੈਸੇ ਵੀ ਦੇ ਕੇ ਪਟਾਉਣਾ ਪਿਆ, ਉਹ ਡੰਡਿਆਂ ਗਏ ਹੋਇਆ ਸੀ ਹਲੇ। ਤੇ ਇਹ ਜਿਹੀਆਂ ਚੀਜ਼ਾਂ ਨੂੰ ਨਾ ਪਹਿਲਾਂ ਨਾ ਤਾਂ ਸਰਕਾਰਾਂ ਪਲਾਣਦੀਆਂ, ਨਾ ਸਾਡੀਆਂ ਯੂਨੀਵਰਸਿਟੀ ਇਹਨਾਂ ਤੇ ਕੰਮ ਕਰਦੀਆਂ, ਬਾਅਦ ਚ ਫਿਰ ਅਸੀਂ ਰੋਈ ਜਾਂਦੇ ਹਾਂ ਵੀ ਕੀ ਹੋ ਗਿਆ ਜੀ ਹੁਣ ਕੀ ਹੋ ਗਿਆ
ਜੀ। ਸੋ ਚਲੋ ਆਪਾਂ ਇਸ ਇੰਡਸਟਰੀ ਦੇ ਗੱਲ ਕਰ ਰਹੇ ਹਾਂ ਜਾਂ ਜੋ ਪੰਜਾਬ ਦੇ ਵਿਚ ਹੋ ਰਿਹਾ। ਕੱਲ ਆਪਾਂ ਗੱਲ ਕੀਤੀ ਸੀ ਅਮਰੀਕ ਫਲੋਰਾ ਉਨ੍ਹਾਂ ਨਾਲ ਕਿ ਜਿਹੜੇ ਪ੍ਰੋਮਿਸਿਜ਼ ਆ ਉਹ ਜਿਹੜੇ ਵਾਅਦੇ ਨੇ ਸਰਕਾਰਾਂ ਦੇ ਉਹ ਨਿਭਾ ਸਕਦੀ ਆ ਜਾਂ ਨਹੀਂ ਸਕਦੀ। ਪਰ ਚਲੋ ਅੱਜ ਆਪਣਾ ਚਿੰਤਨ ਹੋ ਰਿਹਾ। ਹੋਰ ਬਹੁਤ ਸਾਰੇ ਸੱਜਣ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ। ਜਗਤਾਰ ਭਾਜੀ ਦਾ ਮੈਸੇਜ ਥੋੜੀ ਦੇਰ ਬਾਅਦ ਪੜਾਂਗੇ, ਉਹ ਇਕ ਚਿੰਤਾਜਨਕ ਮੈਸੇਜ ਆ। ਤੇ ਵਿਕਰਮ ਪੰਧੇਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੱਖੋਂ ਸਾਡੇ ਨਾਲ ਕੇਂਸ ਤੋਂ ਜੁੜ ਗਏ ਨੇ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਤੇ ਜਗਤਾਰ ਭਾਜੀ ਕਹਿੰਦੇ ਕਿ ਫੈਕਟਰੀ ਵੇਸਟ ਨੂੰ ਖਪਤ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ ਆ। ਬਿਲਕੁਲ ਜੀ, ਇਹ ਸਾਰੇ ਪਹਿਲਾਂ ਹੀ ਸੈਟਿੰਗ ਹੋਣੀ ਚਾਹੀਦੀ ਆ। ਭੁਪਿੰਦਰ ਲਾਂਬਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਵੀਰ ਜੀ ਜ਼ਫਰ ਸਾਹਿਬ ਦਾ ਸਿਡਨੀ ਦਾ ਕੀ ਪ੍ਰੋਗਰਾਮ ਹੈ? ਭੁਪਿੰਦਰ ਲਾਂਬਾ ਸਿਡਨੀ, ਇਹਦੇ ਬਾਰੇ ਹਜੇ 2 ਨੂੰ ਜੁਲਾਈ ਦੇ ਵਿਚ
ਦੇਖੋ ਸਿਡਨੀ ਦਾ ਨੈਕਸਟ ਵੀਕਐਂਡ ਆ ਜਿਹੜਾ, ਉਹ ਸਿਡਨੀ ਦੇ ਸੰਡੇ ਨੂੰ ਮੇਰੇ ਹਿਸਾਬ ਨਾਲ ਸਿਡਨੀ ਹੋਣਾ ਚਾਹੀਦਾ, ਕਿਉਂਕਿ ਸੈਟਰਡੇ ਨੂੰ ਜਿਹੜਾ ਬ੍ਰਿਸਬਨ ਰੱਖਿਆ ਹੋਇਆ ਫੰਕਸ਼ਨ।
ਜੀ ਜੀ,
ਹਾਂਜੀ, ਬ੍ਰਿਸਬਨ ਤੋਂ ਬਾਅਦ ਮੈਨੂੰ ਲੱਗਦਾ ਨੈਕਸਟ ਜਿਹੜਾ ਸੰਡੇ ਸਿਡਨੀ ਹੋਣਾ ਚਾਹੀਦਾ। ਪਰ ਜ਼ਿਆਦਾ ਜਾਣਕਾਰੀ ਬਾਈ ਰਣਜੀਤ ਖੇੜਾ ਹੋਰਾਂ ਤੋਂ ਲਈ ਜਾ ਸਕਦੀ ਹੈ।
ਜੀ ਜੀ, ਆਪਾਂ ਲੈ ਕੇ ਕੋਸ਼ਿਸ਼ ਵੀ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਵਿਚ ਜਾਣਕਾਰੀ ਦੇਣ ਦੀ। ਸੋ ਲੈਣੇ ਇਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਇਕ ਨਾ ਮਿੰਟੂ ਜੀ ਬੜਾ ਅਹਿਮ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸਾਰੇ ਸਰੋਤਿਆਂ ਨਾਲ। ਇਕ ਚਿੰਤਨ ਦਾ ਵਿਸ਼ਾ ਆ ਤੇ ਉਧਰ ਜਗਤਾਰ ਭਾਜੀ ਨੇ ਵੀ ਜਾਣਕਾਰੀਆਂ ਭੇਜੀਆਂ, ਉਹ ਵੀ ਸਾਂਝੀਆਂ ਕਰਾਂਗੇ। ਪਰ ਹੁਣ ਆਪਾਂ ਸੁਣਦੇ ਹਾਂ ਜੀ ਆਪਣੇ ਜਿਹੜੇ ਸਪਾਂਸਰ ਨੇ ਉਨ੍ਹਾਂ ਦੇ ਸੁਨੇਹੇ ਤੇ ਉਸ ਤੋਂ ਬਾਅਦ ਮਿਲਦੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ। ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਕੱਲ ਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। ਕ੍ਰੈਡਿਟ ਰਿਪ੍ਰੈਜ਼ੈਂਟੇਟਿਵ ਨੰਬਰ 490703 ਆਫ ਆਸਟ੍ਰੇਲੀਅਨ ਕ੍ਰੈਡਿਟ ਲਾਇਸੈਂਸ 389328।
ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼, 9 ਸੈਂਟਰਲ ਐਵੇਨਿਊ, ਮੋਰਾਬਿਨ, ਵਿਕਟੋਰੀਆ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਿਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਐਤਵਾਰ ਵਾਲੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਹਾਡਾ ਇਕ ਵਾਰੀ ਫੇਰ ਸਵਾਗਤ ਹੈ। ਅਗਰ ਤੁਸੀਂ ਹੁਣੇ ਹੁਣੇ ਜੁਆਇਨ ਇਨ ਕਰ ਰਹੇ ਹੋ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਮਿੰਟੂ ਬਰਾੜ ਮੇਰੇ ਨਾਲ ਸ਼ਾਮਲ ਨੇ ਐਡਲੇਡ ਸਟੂਡੀਓ ਤੋਂ। ਸੋ ਮਿੰਟੂ ਜੀ, ਪ੍ਰੋਗਰਾਮ ਦੇ ਵਿਚ ਇਕ ਵਿਚਾਰ ਸਾਂਝਾ ਕਰਨਾ ਹੈ ਜਿਹੜਾ ਮੈਂ ਤੁਹਾਡੇ ਨਾਲ ਵੈਸੇ ਰਾਤੀ ਵੀ ਸਾਂਝਾ ਕੀਤਾ ਸੀ ਕਿ ਅਸਲ ਦੇ ਵਿਚ ਜਿਹੜੇ ਪਿੰਡ ਨੇ ਜਾਂ ਸਾਡੀ ਜਿਹੜੀ ਸਥਿਤੀ ਆ ਜਾਂ ਸਾਡੀ ਗੱਲਬਾਤ ਹੈ ਹਨਾ, ਤੇ ਸਾਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ। ਮੈਂ ਨਾ ਇਕ ਵਿਚਾਰ ਸਾਂਝਾ ਕਰਨਾ ਚਾਹਾਂਗਾ ਸਵੇ ਕੱਲ ਉਨ੍ਹਾਂ ਨੇ ਇਹ ਸਾਂਝਾ ਕੀਤਾ, ਸ਼ਾਇਦ ਕਿਸੇ ਤੋਂ ਕਾਪੀ ਕੀਤਾ ਸੀ ਉਨ੍ਹਾਂ ਨੇ। ਕਹਿੰਦੇ ਕਿ ਰਾਜਸਥਾਨ ਦੇ ਪਿੰਡ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਵਿਚ ਇਕ ਨਾ ਪਿੰਡ ਹੈ, ਉਸਦਾ ਨਾਂ ਹੈ ਪਿਪਲੰਤਰੀ, ਔਰ ਜਿੱਥੇ ਪੰਚਾਇਤ ਨੇ ਨਾ ਕਾਨੂੰਨ ਬਣਾਇਆ ਹੋਇਆ ਕਿ ਜਦੋਂ ਵੀ ਉਸ ਪਿੰਡ ਦੇ ਵਿਚ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਘਰ ਨੂੰ 111 ਬੂਟੇ ਜਿਨ੍ਹਾਂ ਦੇ ਵਿਚ ਨਿੰਮ, ਟਾਹਲੀ, ਅੰਬ, ਔਲਾ ਤੇ ਹੋਰ ਫਰੂਟ ਲਾਉਣਾ ਜ਼ਰੂਰੀ ਹੈ, ਤੇ ਉਸ ਘਰ ਨੂੰ ਲਿਖਤੀ ਅਸ਼ਟਾਮ ਰੂਪ ਵਿਚ ਦੇਣਾ ਪੈਂਦਾ ਹੈ ਕਿ ਉਹ ਹਮੇਸ਼ਾ ਲਈ ਉਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੇ ਜ਼ਿੰਮੇਵਾਰ ਹਨ। ਜੇ ਕੋਈ ਬੂਟਾ ਸੁੱਕ ਜਾਵੇ ਤਾਂ ਉਸ ਘਰ ਦੀ ਦੁਬਾਰਾ ਲਾਉਣ ਦੀ ਜ਼ਿੰਮੇਵਾਰੀ ਹੈ, ਤੇ ਉਹ ਇਹ ਵੀ ਲਿਖ ਕੇ ਦਿੰਦੇ ਹਨ ਕਿ ਉਸ ਕੁੜੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਕਰਨਗੇ, ਤੇ ਉਸ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਜਾਰੀ ਰੱਖਣਗੇ। ਇਸ ਦੇ ਬਦਲੇ ਪਿੰਡ ਵਾਲੇ ਆਪਸ ਦੇ ਵਿਚ 21,000 ਰੁਪਏ ਦੀ ਉਗਰਾਹੀ ਕਰਕੇ 10,000 ਕੁੜੀ ਦੇ ਮਾਂ ਬਾਪ ਤੋਂ ਲੈ ਕੇ 31,000 ਰੁਪਏ ਕੁੜੀ ਦੇ ਨਾਂ ਤੇ 20 ਸਾਲ ਲਈ ਫਿਕਸ ਡਿਪਾਜ਼ਿਟ ਕਰ ਦਿੰਦੇ ਹਨ। ਜੋ ਕਿ 20 ਸਾਲ ਬਾਅਦ ਉਸ ਦੀ ਪੜਾਈ ਅਤੇ ਵਿਆਹ ਦੇ ਲਈ ਹੀ ਮਿਲਦੇ ਹਨ। ਇਸ ਪਿੰਡ ਵਿਚ ਔਸਤਨ ਸਾਲ ਦੇ ਵਿਚ 60 ਕੁੜੀਆਂ ਦਾ ਜਨਮ ਹੁੰਦਾ ਹੈ। ਪਿਪਲੰਤਰੀ ਪਿੰਡ ਦੀ ਕੁੱਲ ਆਬਾਦੀ 8000 ਹੈ ਅਤੇ ਕਿਸੇ ਦੀ ਮੌਤ ਤੇ ਉਸ ਦੇ ਵਾਰਸਾਂ ਨੂੰ 11 ਬੂਟੇ ਲਾਉਣੇ ਲਾਜ਼ਮੀ ਹਨ। ਸੋ ਲੜਕੀ ਦੇ ਜਨਮ ਤੇ ਵੀ ਤੇ ਅਗਰ ਕੋਈ ਪਿੰਡ ਦੇ ਵਿਚ ਮੌਤ ਹੁੰਦੀ ਹੈ ਤੇ ਉਸ ਦੇ ਵਾਰਸਾਂ ਨੂੰ 11 ਬੂਟੇ ਜਿਹੜੇ ਲਾਉਣੇ ਲਾਜ਼ਮੀ ਹਨ। ਉਂਝ ਵੀ ਲੋਕ ਹਰ ਗਮੀ ਖੁਸ਼ੀ ਦਿਨ ਤਿਉਹਾਰ ਤੇ ਬੂਟੇ ਲਾਉਂਦੇ ਰਹਿੰਦੇ ਹਨ। ਇਹ ਬੂਟੇ ਲਾਉਣ ਦਾ ਮੁੱਢ ਪਿੰਡ ਦੇ ਸਾਬਕਾ ਸਰਪੰਚ ਸਿਆਮ ਸੁੰਦਰ ਪਾਲੀਵਾਲ ਨੇ ਕੁਝ ਸਾਲ ਪਹਿਲਾਂ ਆਪਣੀ ਧੀ ਕਿਰਨ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀ। ਇਸ ਪਿੰਡ ਵਿਚ ਇਵੇਂ ਕਰਦੇ ਆ ਪਿਛਲੇ 6 ਸਾਲਾਂ ਦੇ ਵਿਚ ਪਿੰਡ ਦੇ ਚੁਗਿਰਦੇ ਅਤੇ ਪੰਚਾਇਤੀ ਜ਼ਮੀਨ ਦੇ ਵਿਚ 2.5 ਲੱਖ ਤੋਂ ਉਪਰ ਦਰਖਤ ਲੱਗ ਚੁੱਕੇ ਹਨ। ਇਨ੍ਹਾਂ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਦੇ ਲਈ ਹਾਂਜੀ ਇਨ੍ਹਾਂ ਆ ਇਕ ਨਵੀਂ ਚੀਜ਼ ਆ ਜੀ, ਗਿਆਨ ਵਾਲੀ ਚੀਜ਼ ਆ। ਇਨ੍ਹਾਂ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਇਨ੍ਹਾਂ ਦੇ ਵਿਚਕਾਰ 2.5 ਲੱਖ ਤੋਂ ਜ਼ਿਆਦਾ ਐਲੋਵੇਰਾ ਕੁਮਾਰਗੰਧ ਦੇ ਬੂਟੇ ਜਿਹਨੂੰ ਕੁਆਰ ਕਹਿੰਦੇ ਨੇ ਉਹਦੇ ਬੂਟੇ ਲਾਏ ਹਨ ਅਤੇ ਸਰਪੰਚ ਸ਼ਿਆਮ ਸੁੰਦਰ ਦੇ ਉਦਮ ਸਦਕਾ ਐਲੋਵੇਰਾ ਤੋਂ ਪਿੰਡ ਦੇ ਲਈ ਕਮਾਈ ਦਾ ਸਾਧਨ ਪੈਦਾ ਕਰਨ ਵਾਲੇ ਇਸ ਗੁੱਦੇ ਨੂੰ ਕਰੀਮ, ਸ਼ੈਂਪੂ, ਸਾਬਣ, ਅਚਾਰ ਆਦਿ ਲਈ ਪਲਾਂਟ ਵੀ ਸ਼ੁਰੂ ਕੀਤਾ ਹੈ ਜੋ ਕਿ ਪਿੰਡ ਦੇ ਵਸਨੀਕ ਆਂਗਣਵਾੜੀ ਵਰਕਰਾਂ ਨਾਲ ਰਲ ਕੇ ਚਲਾਉਂਦੇ ਹਨ। ਐਲੋਵੇਰਾ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੈ। ਇਸ ਪਿੰਡ ਵਿਚ ਸ਼ਰਾਬ ਤੇ ਪਾਬੰਦੀ ਹੈ ਤੇ ਇਸ ਦੇ ਨਾਲ ਖੁੱਲੇ ਛੱਡ ਕੇ ਡੰਗਰ ਚਾਰਨ ਤੇ ਦਰਖਤ ਕੱਟਣ ਤੇ ਵੀ ਪਾਬੰਦੀ ਹੈ। ਪਿੰਡ ਪਿਛਲੇ 7-8 ਸਾਲ ਵਿਚ ਪਿੰਡ ਵਿਚ ਕਦੇ ਵੀ ਕੋਈ ਪੁਲਿਸ ਨਹੀਂ ਆਈ। ਮਤਲਬ ਕਿਆ ਬਾਤ ਹੈ ਵੈਸੇ ਆ ਜਿਹੜਾ ਨਾ ਐਲੋਵੀਰਾ ਇਹਦੇ ਬਾਰੇ ਮੈਨੂੰ ਮਤਲਬ ਆ ਹੁਣ ਪੱਕੀ ਗੱਲ ਹੋ ਗਈ ਕਿ ਲੋਕਲ ਨੌਲੇਜ ਹੈ ਭਾਰਤ ਦੀ, ਪਰ ਇਹ ਗੱਲ ਦਾ ਮੈਨੂੰ ਥੋੜਾ ਥੋੜਾ ਜ਼ਿਹਨ ਦੇ ਵਿਚ ਪਤਾ ਸੀ ਕਿ ਜਿੱਥੇ ਸੇਂਕ ਦੀ ਪ੍ਰੋਬਲਮ ਹੈ, ਸਿਉਂਕ ਦੀ ਪ੍ਰੋਬਲਮ ਹੈ ਨਾ ਜਿਨ੍ਹਾਂ ਗਾਰਡਨਾਂ ਦੇ ਵਿਚ ਜਾਂ ਘਰਾਂ ਦੇ ਆਲੇ ਦੁਆਲੇ, ਤਾਂ ਉਥੇ ਐਲੋਵੀਰਾ ਜਿਹੜੀ ਕੁਆਰ ਲਾ ਲਿਓ ਤਾਂ ਸੇਂਕ ਜਿਹੜੀ ਆ ਆਪਣੇ ਆਪ ਪਾਸੇ ਹੋ ਜਾਂਦੀ ਆ, ਭੱਜਦੀ ਆ, ਮਤਲਬ ਹਟਣੀ ਸ਼ੁਰੂ ਹੋ ਜਾਂਦੀ ਆ, ਉਥੋਂ ਵਾਪਸ ਜਾਣੀ ਸ਼ੁਰੂ ਹੋ ਜਾਂਦੀ ਆ। ਇੱਦਾਂ ਹੀ ਜਿਹੜਾ ਅਗਰ ਖੇਤਾਂ ਦੇ ਵਿਚ, ਇਹ ਵੀ ਕਾਮਨ ਨੌਲੇਜ ਹੈ ਸਾਡੇ ਪੰਜਾਬ ਦੀ ਨੌਲੇਜ ਹੈ ਕਿ ਅਗਰ ਖੇਤਾਂ ਦੇ ਵਿਚ ਤੁਹਾਡੇ ਫਾਇਤੋਫਤੋਫਰਾ ਹੈ ਜਿਹਨੂੰ ਕਿ ਫਾਇਤੋਪਰਾ ਵੀ ਕਹਿ ਦਿੰਦੇ ਸਿੱਧੇ ਪੰਜਾਬੀ ਦੇ ਵਿਚ, ਅਗਰ ਉਹਦੀ ਪ੍ਰੋਬਲਮ ਹੈ ਜਾਂ ਨਿਮਾਟੋਡ ਹੈ, ਨਿਮਾਟੋਡ ਹੈ ਕਿ ਜੜਾਂ ਦੀ ਜਿਹੜੀ ਕੀੜੇ ਮਕੌੜੇ ਬਰੀਕ ਕੀੜੇ ਪੈਂਦੇ ਨੇ ਉਹਨੂੰ ਨਿਮਾਟੋਡ ਕਹਿੰਦੇ ਨੇ, ਤਾਂ ਜਿਹੜੀ ਸਰੋਂ ਹੈ, ਸਰੋਂ ਦਾ ਜਿਹੜਾ ਸਿਆੜ ਕੱਢਿਆ ਜਾਂਦਾ ਕਣਕ ਦੇ ਵਿਚ, ਇਸ ਕਰਕੇ ਕੱਢਿਆ ਜਾਂਦਾ ਕਿ ਉਹ ਸਰੋਂ ਜਿਹੜੀ ਹੈ ਉਹ ਨਿਮਾਟੋਡ ਨੂੰ ਖਿੱਚ ਲੈਂਦੀ ਹੈ, ਹੋਰ ਪਾਸੇ ਜਾਣ ਨਹੀਂ ਦਿੰਦੀ। ਇਹ ਵੀ ਇਕ ਨੁਕਤਾ ਆ ਤੇ ਅਸੀਂ ਇਕ ਇਹ ਵੀ ਨੁਕਤਾ ਜਾਣਦੇ ਆ ਕਿ ਇਕ ਸਾਡੇ ਗਾਰਡਨ ਦੇ ਵਿਚ ਵੀ ਲੱਗੇ ਹੋਏ ਆ ਬੂਟੇ, ਉਹ ਪੰਜਾਬ ਦੇ ਵਿਚ ਵੀ ਲਾਉਂਦੇ ਸੀ ਕਿ ਉਹ ਅਗਰ ਤੁਸੀਂ ਲਾ ਲਓ ਤਾਂ ਸੱਪ ਨਹੀਂ ਆਉਂਦੇ, ਸੱਪਾਂ ਦੀ ਉਹ ਨੈਚੁਰਲ ਰਿਪੈਲੈਂਟ ਹੈ। ਪਰ ਜੇ ਤੁਸੀਂ ਰਾਤ ਦੀ ਰਾਣੀ ਲਾ ਲਈ ਉਹ ਘਰ ਦੇ ਵਿਚ ਤਾਂ ਸੱਪ ਬਹੁਤ ਆਉਂਦੇ ਨੇ ਰਾਤ ਦੀ ਰਾਣੀ ਨੂੰ, ਉਹ ਵੀ ਇਕ ਨੁਕਤਾ। ਹਾਂਜੀ ਉਹ ਵੀ ਇਕ ਨੁਕਤਾ, ਜਿਹੜੀ ਰਾਤ ਦੀ ਰਾਣੀ ਹੈ ਨਾ ਅਗਰ ਤੁਸੀਂ ਘਰ ਦੇ ਵਿਚ ਲਾਈ ਹੋਈ ਆ ਤਾਂ ਬਹੁਤ ਸੱਪ ਆਉਂਦੇ ਨੇ। ਉਹਨੂੰ ਕਾਊਂਟਰ ਕਰਨ ਦੇ ਲਈ ਇਕ ਹੋਰ ਆਉਂਦੇ ਆ ਬੂਟੇ, ਤੁਸੀਂ ਉਹ ਲਾਓ ਫਿਰ ਸੱਪ ਨਹੀਂ ਆਉਂਦੇ, ਘੱਟ ਜਾਂਦੇ ਨੇ। ਸੋ ਇਹ ਜਿਹੜੀ ਲੋਕਲ ਨੌਲੇਜ ਹੈ, ਕੁਦਰਤ ਦੀ ਨੌਲੇਜ ਹੈ, ਇਹ ਆ ਮੈਨੂੰ ਬਹੁਤ ਵਧੀਆ ਲੱਗੀ ਤਾਂ ਕਰਕੇ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਾਂ। ਪਰ ਤੁਸੀਂ ਕਨਸੈਪਟ ਦੇਖੋ ਕਿ 2.5 ਲੱਖ ਜਿਹੜਾ ਦਰਖਤ ਹੈ ਪਿੰਡ ਦੇ ਵਿਚ ਲੱਗ ਚੁੱਕਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਰੇ ਦੇ ਬਾਰੇ?
ਦੇਖੋ ਜੀ, ਕਹਿੰਦੇ ਨੀ ਹੁੰਦੇ ਵੀ ਸੁਧਾਰ ਕਰਨ ਲਈ ਤਾਂ ਇਕੋ ਹੀ ਬੰਦਾ ਕਾਫੀ ਹੁੰਦਾ, ਤੇ ਇਹ ਚੀਜ਼ਾਂ ਕੱਲੇ ਰਾਜਸਥਾਨ ਨੀ, ਅੱਜ ਕੱਲ ਪੰਜਾਬ ਦੇ ਪਿੰਡਾਂ ਦੇ ਵਿਚ ਵੀ ਸ਼ੁਰੂ ਹੋ ਚੁੱਕੀਆਂ। ਸੋ ਮੈਂ ਤਾਂ ਇਸ ਚੀਜ਼ ਨੂੰ ਇਕ ਚੰਗਾ ਸਾਈਨ ਮੰਨਦਾ ਵੀ ਚੰਗੇ ਪਾਸੇ ਨੂੰ ਦੁਨੀਆਂ ਤੁਰ ਪਈ ਆ, ਤੇ ਹੋ ਸਕਦਾ ਵੀ ਇਕ ਪਿੰਡ ਨੂੰ ਦੇਖ ਕੇ ਦੂਜਾ ਪਿੰਡ ਵੀ ਇਹਦੇ ਚ ਆਵੇ, ਦੂਜੇ ਨੂੰ ਦੇਖ ਕੇ ਤੀਜਾ ਆਵੇ, ਤੇ ਇੱਦਾਂ ਬਹੁਤ ਸਾਰੇ ਪਿੰਡ ਲੱਖਾਂ ਦੀ ਗਿਣਤੀ ਦੇ ਵਿਚ ਬੂਟੇ ਲਾਉਣੇ ਸ਼ੁਰੂ ਕਰ ਦੇਣ। ਰੁਟੀਨ ਫਰਕ ਪੈਂਦਾ ਸਿੱਧੂ ਸਾਹਿਬ, ਇਹ ਗੱਲ ਨੀ ਹੈ, ਨਹੀਂ ਪੈਂਦਾ। ਤੁਸੀਂ ਦੇਖਿਆ ਹੋਣਾ ਵੀ ਜਦੋਂ ਕੋਈ ਵੀ ਬੰਦੇ ਦੀ ਮੌਤ ਹੋ ਜਾਂਦੀ ਆ ਤੇ ਸਾਡੇ ਨਾ ਇਕ ਰਿਵਾਜ ਆ ਵੀ ਉਹਨਾਂ ਦੇ ਉੱਤੇ ਚਾਦਰਾਂ ਚੜਾਈਆਂ ਜਾਂਦੀਆਂ, ਉਹਦੇ ਤੇ ਲੋਈਆਂ ਚੜਾਈਆਂ ਜਾਂਦੀਆਂ, ਅਕਸਰ ਹੀ ਲੋਕ ਚੜਾਉਂਦੇ ਆ, ਤੇ ਉਹ ਲੋਈਆਂ ਫਿਰ ਬਾਅਦ ਚ ਕੀ ਕਰਦੇ, ਇਕੱਠੀਆਂ ਕਰਕੇ ਸਾਰੀਆਂ ਦੇ ਸਾਰੀਆਂ ਕਿਸੇ ਪੰਡਿਤ ਨੂੰ ਦਿੱਤੀਆਂ ਜਾਂਦੀਆਂ ਜਾਂ ਕਿਸੇ ਨੂੰ ਉੱਥੇ ਦਾਨ ਦਿੱਤੀਆਂ ਜਾਂਦੀਆਂ, ਇਕ ਪੁਰੋਹਿਤ ਨੂੰ ਜਾਂ ਕੋਈ ਇਕ ਬੰਦੇ ਨੂੰ ਜਿਹੜੇ ਨੂੰ ਕੋਈ ਲੋੜ ਨਹੀਂ ਹੁੰਦੀ ਉਹ ਲੋਈਆਂ ਦੀ, ਉਹਨੇ ਗਾਂ ਉਹਨੂੰ ਸੇਲ ਕਰਨੀਆਂ ਹੁੰਦੀਆਂ। ਤੇ ਰੋਜ਼ ਇਹੋ ਜਿਹੇ ਕੇਸ ਆਉਂਦੇ ਆ ਵੀ ਉਹ ਲੋਈਆਂ ਉਵੇਂ ਦੀਆਂ ਉਵੇਂ ਲਿਫਾਫੇ ਚ ਪਾਈਆਂ ਸੇਲ ਕਰ ਦਿੰਦੇ ਆ, ਤੇ ਇੱਥੋਂ ਤੱਕ ਵੀ ਕਹਿੰਦੇ ਸੁਣੇ ਜਾਂਦੇ ਉੱਥੇ ਲੋਕ ਵੀ ਭਾਈ ਖੋਲ ਕੇ ਪਾਉਣ ਦੀ ਲੋੜ ਨੀ, ਇੱਥੇ ਰੱਖੀ ਜਾਓ ਉਹੀ ਲਿਫਾਫਾ, ਕਿਉਂਕਿ ਉੱਥੇ ਇਕ ਇਕ ਬੰਦੇ ਦੇ ਅੱਜ ਕੱਲ 20-50-50-100-100 ਲੋਈ ਚੜ ਜਾਂਦੀ ਆ। ਪਰ ਸਾਡੇ ਜਦੋਂ ਅਸੀਂ ਸਹਾਰਾ ਕਲੱਬ ਸ਼ੁਰੂ ਕੀਤਾ ਸੀ ਨਾ ਕਾਲਿਆਂ ਵਾਲੀ ਦੇ ਵਿਚ, ਉਦੋਂ ਇਹ ਰੁਟੀਨ ਬਣ ਗਿਆ ਸੀ ਵੀ ਜੋ ਵੀ ਕਿਸੇ ਦੀ ਮੌਤ ਤੋਂ ਬਾਅਦ ਕਿੰਨਾ ਵੀ ਲੋਈਆਂ ਕੰਬਲ ਪੈਂਦੇ ਆ ਉਹ ਸਾਰੇ ਦੇ ਸਾਰੇ ਕਲੱਬ ਨੂੰ ਦੇਣੇ ਆ, ਤੇ ਅਸੀਂ ਕਲੱਬ ਬੰਨਿਓ ਕਈ ਪੇਟੀਆਂ ਲਿਆਂਦੀਆਂ, ਫਿਰ ਅਸੀਂ ਜਿਹੜੇ ਲੋੜਵੰਦ ਹੁੰਦੇ ਸੀ ਸਿਆਲਾਂ ਦੇ ਵਿਚ ਕਈ ਜਗ੍ਹਾ ਦੇ ਉੱਤੇ ਕਿਤੇ ਹੜ ਆ ਜਾਣੇ ਕਿਤੇ ਕੁਛ ਹੋ ਜਾਣਾ, ਜਿੱਥੇ ਲੋੜ ਆ ਅਸੀਂ ਉੱਥੇ ਉਨ੍ਹਾਂ ਨੂੰ ਨਾਲ ਦੀ ਨਾਲ ਉਨ੍ਹਾਂ ਨੂੰ ਭੇਜੀ ਜਾਂਦੇ ਰਹਿੰਦੇ ਆ। ਸੋ ਇਹ ਇਕ ਰੁਟੀਨ ਬਣਦੀ ਬਣਦੀ ਅੱਜ ਬਹੁਤ ਵੱਡੀ ਰੁਟੀਨ ਬਣ ਗਈ ਉੱਥੇ। ਇਵੇਂ ਇਨ੍ਹਾਂ ਪਿੰਡਾਂ ਦੇ ਵਿਚੋਂ ਸ਼ੁਰੂ ਹੋਈ ਗੱਲ, ਅਸੀਂ ਆਸ ਕਰ ਸਕਦੇ ਆ ਵੀ ਜਿਹੜਾ ਜਾਗ ਹੀ ਲਾਉਣਾ ਹੁੰਦਾ ਦਹੀਂ ਨੂੰ ਤੇ ਦਹੀਂ ਜੰਮ ਹੀ ਜਾਂਦੀ ਆ। ਸੋ ਅਸੀਂ ਸਾਨੂੰ ਆਸ ਆ ਵੀ ਆਉਣ ਵਾਲੇ ਦਿਨਾਂ ਚ ਸੁਧਾਰ ਨਕਲ ਤਾਂ ਅਸੀਂ ਕਰਾਂਗੇ ਨਾ ਇਨ੍ਹਾਂ ਚੀਜ਼ਾਂ ਦੀ।
ਜੀ ਜੀ ਨਹੀਂ ਚਾਹੀਦੀ ਆ, ਦੇਖੋ ਬਹੁਤ ਸਾਰੇ ਪਿੰਡ ਪੰਜਾਬ ਦੇ ਵਿਚ ਨੇ ਜਿਨ੍ਹਾਂ ਨੇ ਆਪਣਾ ਸੁਧਾਰ ਕੀਤਾ ਆ, ਆਪਣੇ ਸੋਹਣਾ ਬਣਾਇਆ ਉਹਨੂੰ, ਤੇ ਸਮਾਜਿਕ ਤੌਰ ਤੇ ਵੀ। ਹੁਣ ਪਿੰਡ ਚੱਕਰ ਦੀ ਗੱਲ ਕਰ ਲਓ, ਚੱਕਰ ਦੇ ਵਿਚ ਅਸੀਂ ਉਹਦੇ ਵੀਡੀਓ ਵੀ ਬਣਾ ਚੁੱਕੇ ਆ, ਲੋਕਾਂ ਨੂੰ ਦੱਸ ਵੀ ਚੁੱਕੇ ਆ ਕਿ ਕਿਸ ਤਰ੍ਹਾਂ ਮਤਲਬ ਕਿੰਨੇ ਕਤਲ ਹੋਏ ਸਨ ਉਸ ਪਿੰਡ ਦੇ ਵਿਚ, ਤੇ ਫਿਰ ਉਸ ਨੂੰ ਸੁਧਾਰ ਕਰਕੇ ਕਿੰਨਾ ਵਧੀਆ ਬਣਾ ਦਿੱਤਾ ਗਿਆ। ਸੋ ਉਸ ਨੂੰ ਹੁਣ ਪਿੰਡਾਂ ਵਾਲੇ ਜਿਹੜੇ ਨੇ ਦੇਖਦੇ ਨੇ ਕਿ ਅਸੀਂ ਆਪਣਾ ਜੀਵਨ ਪੱਧਰ ਕਿਸ ਤਰ੍ਹਾਂ ਉੱਚਾ ਚੱਕਣਾ ਆ। ਯੂ ਕਾਂਟ ਗੋ ਔਨ ਲਾਈਕ ਜਿੱਦਾਂ ਹੁਣ ਤੁਸੀਂ ਕਰਦੇ ਹੀ, ਇੱਦਾਂ ਨਹੀਂ ਤੁਸੀਂ ਜਾ ਸਕਦੇ ਆਪਣੀ ਸੋਸਾਇਟੀ ਦੀ। ਆਪਾਂ ਇੱਥੇ ਆਸਟ੍ਰੇਲੀਆ ਦੀ ਵੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿਚ ਵੀ ਜੋ ਅਸੀਂ ਕਰ ਰਹੇ ਆ, ਜੋ ਅਸੀਂ ਕਰਨਾ ਚਾਹੁੰਦੇ ਆ, ਉਹ ਜਨਾਬ ਜੀ ਇੱਦਾਂ ਨਹੀਂ ਚੱਲਣਾ ਜਿੱਦਾਂ ਚੱਲ ਰਿਹਾ ਆ। ਸਾਨੂੰ ਆਪਣੇ ਬੱਚੇ ਇੱਥੇ ਜੰਮਣੇ ਪਲਣੇ ਨੇ, ਇਨ੍ਹਾਂ ਨੂੰ ਵਧੀਆ ਮਾਹੌਲ ਦੇਣਾ ਪੈਣਾ ਆ ਤਾਂ ਕਿ ਅਸੀਂ ਇਹਨੂੰ ਕੰਟੀਨਿਊ ਰੱਖ ਸਕੀਏ, ਨਹੀਂ ਤਾਂ ਅਸੀਂ ਖੁਰਦ ਬੁਰਦ ਹੋ ਜਾਵਾਂਗੇ। ਸੋ ਅਸੀਂ ਵੀ ਵਧੀਆ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦੂਸਰੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਕਿੱਦਾਂ ਕੀਤਾ, ਉਹਨਾਂ ਨੇ ਕੀਤਾ। ਸੋ ਜਿਹੜਾ ਸਾਡਾ ਕੈਨੇਡਾ ਦਾ ਟੂਰ ਸੀ ਜੀ ਪਿਛਲੇ ਸਾਲ, ਉਹਦਾ ਮਕਸਦ ਇਹੀ ਸੀਗਾ, ਲਰਨਿੰਗ ਟੂਰ ਅਸੀਂ ਉਹਦਾ ਨਾਮ ਦਿੱਤਾ ਸੀ ਕਿ ਅਸੀਂ ਜਾ ਕੇ ਸਿੱਖ ਸਕੀਏ ਕਿ ਉਹ ਕਿੱਦਾਂ ਕੋਈ ਵਧੀਆ ਕੰਮ ਜਿਹੜੇ ਕਰਦੇ ਨੇ ਕਿੱਦਾਂ ਕੀਤੇ ਨੇ ਉਹਨਾਂ ਨੇ। ਮਿੰਟੂ ਜੀ ਮੈਨੂੰ ਲੱਗਦਾ ਕਿ ਆਪਾਂ ਬਹੁਤ ਉਹਦੇ ਚੋਂ ਸਿੱਖਿਆ ਸੀ, ਤੇ ਦੇਖੋ ਆਪਾਂ ਕਿੰਨੇ ਵਧੀਆ ਵਧੀਆ ਬੰਦਿਆਂ ਨੂੰ ਵੀ ਮਿਲੇ, ਤੇ ਅੱਜ ਇਕਬਾਲ ਰਾਮੂ ਵਾਲੀਆਂ ਨੂੰ ਆਪਾਂ ਯਾਦ ਵੀ ਕਰ ਰਹੇ ਹਾਂ, ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਸੀ ਸਾਨੂੰ, ਹਨਾ।
ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਸਿੱਖਣ ਦੀ ਚਾਹਨਾ ਲੈ ਕੇ ਚੱਲਦੇ ਹੋ ਤਾਂ ਕਿਤੋਂ ਵੀ ਕੁਝ ਵੀ ਸਿੱਖ ਸਕਦੇ ਹੋ, ਪਰ ਰੌਲਾ ਤਾਂ ਇਹ ਵੀ ਅਸੀਂ ਤਾਂ ਸਿੱਖਣ ਨਾਲੋਂ ਵੱਧ ਸਿਖਾਉਣਾ ਚਾਹੁੰਦੇ ਹਾਂ, ਅਸੀਂ ਤਾਂ ਸਿੱਖਣ ਨਾਲੋਂ ਵੱਧ ਅਗਲੇ ਨੂੰ ਲੈਕਚਰ ਦੇਣੇ ਚਾਹੁੰਦੇ ਹੁੰਦੇ ਹਾਂ, ਆਹੀ ਵੱਡੀ ਪ੍ਰੋਬਲਮ ਮਾਰਦੀ ਆ। ਸੋ ਕੋਸ਼ਿਸ਼ ਕਰੀਏ ਜੀ, ਆਦਤ ਪਾਈਏ, ਕਿਤੋਂ ਵੀ ਕੁਝ ਚੰਗਾ ਮਿਲੇ ਉਹਨੂੰ ਲੈ ਲਈਏ।
ਮੈਨੂੰ ਚੇਤਾ ਆਉਂਦਾ ਜੀ ਆਪਣੀ ਗੱਲ ਚੱਲ ਰਹੀ ਸੀ ਸਿਡਨੀ ਵਾਲਿਆਂ ਨਾਲ, ਕਹਿੰਦੇ ਵੀ ਢਾਲਾਂ ਇਕੱਠੀਆਂ ਕਰਨੀਆਂ, ਤੇ ਮੈਂ ਕਿਹਾ ਚਲੋ ਸਾਡੇ ਵੀ ਤਜਰਬੇ ਹੈਗੇ ਆ ਵੀ ਵੈਸੇ ਤਾਂ ਸਿੱਖ ਖੇਡਾਂ ਲਈ ਕਿਸੇ ਵੀ ਫੰਕਸ਼ਨ ਲਈ ਪੈਸੇ ਤੋਂ ਬਿਨਾਂ ਤਾਂ ਗੱਲ ਨਹੀਂ ਚੱਲਦੀ, ਪਰ ਹਰੇਕ ਬੰਦੇ ਨੂੰ ਅਪਰੋਚ ਵੀ ਕਰਨੀ ਬਣਦੀ ਆ, ਤੇ ਤੁਹਾਡੀ ਮੈਨੂੰ ਗੱਲ ਚੇਤੇ ਆ ਗਈ ਤੇ ਤੁਸੀਂ ਇੱਕ ਬੜੀ ਉੱਚੀ ਸ਼ਖਸੀਅਤ ਦੇ ਕੋਲ ਗਏ, ਪੰਜ ਸੱਤ ਜਣੇ ਢਾਲ ਇਕੱਠੀ ਕਰਨ ਬੜੇ ਹੁੰਮ ਆ ਕੇ ਗਏ। ਤੇ ਬਾਅਦ ਦੇ ਵਿਚ ਮੈਂ ਹੁਣ ਆਪਣੇ ਸਰੋਤਿਆਂ ਨਾਲ ਸਾਂਝੀ ਕਰਦਾ ਕਿ ਮੈਂ ਇਨ੍ਹਾਂ ਨੂੰ ਪੁੱਛਿਆ ਭਾਜੀ ਕਿੱਦਾਂ ਬਈ ਤੁਸੀਂ ਗਏ ਸੀਗੇ, ਉਹ ਮਿਲੀਅਨੇਅਰ ਬੰਦੇ ਨੇ ਬੜੇ ਉੱਚੀ ਪਦਵੀ ਵਾਲੇ, ਤੇ ਕੀ ਮਿਲਿਆ? ਕਹਿੰਦੇ ਬਸ ਇਕ ਘੰਟਾ ਡੇਢ ਘੰਟਾ ਜੀ ਆਪਾਂ ਉਥੇ ਉਨ੍ਹਾਂ ਕੋਲ ਵਿਚਾਰੇ। ਮੈਂ ਕਿਹਾ ਮਿਲਿਆ ਕੀ? ਕਹਿੰਦੇ ਲੈਕਚਰ। ਲੈਕਚਰ ਤੋਂ ਇਲਾਵਾ ਕੁਛ ਨੀ ਮਿਲਿਆ। ਛੇ ਜਣੇ ਲੈਕਚਰ ਸੁਣ ਕੇ ਆ ਗਏ। ਸੋ ਅੱਜਕੱਲ
ਸਾਨੂੰ ਉੱਠਣ ਲੱਗਿਆਂ ਨੂੰ ਇਹ ਅਹਿਸਾਸ ਹੋ ਰਿਹਾ ਸੀ ਵੀ ਅਸੀਂ ਬਹੁਤ ਗਲਤ ਕੰਮ ਕਰ ਰਹੇ ਹਾਂ, ਸਾਨੂੰ ਇੰਨੇ ਕੁ ਲੈਕਚਰ ਦੇ ਕੇ ਸਾਨੂੰ ਜਚਾਤਾ ਸੀ ਵੀ ਅਸੀਂ ਬਹੁਤ ਗਲਤ ਕਾਰਜਾਂ ਨੂੰ ਲੱਗੇ ਹੋਏ ਆ।
ਉਹ ਕਿਹਾ ਹੋਇਆ ਵੀ ਤੁਸੀਂ ਟਾਈਮ ਵੇਸਟ ਕਰੀ ਜਾਂਦੇ, ਕੀ ਕਰੀ ਜਾ ਰਹੇ ਹੋ ਤੁਸੀਂ, ਐ ਕਰੀ ਜਾ ਰਹੇ ਹੋ, ਉਹ ਕਰੀ ਜਾ ਰਹੇ। ਸੋ ਇੱਦਾਂ ਦੋਸਤੋ ਵੀ ਆਪਾਂ ਲੈਕਚਰ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਦੇ, ਕੰਮ ਘੱਟ ਕਰਦੇ ਆ, ਆਪਾਂ ਇਹ ਵੀ ਇੱਕ ਪਿਰਤ ਜਿਹੜੀ ਬਦਲਣੀ ਆ। ਤੇ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਉਨ੍ਹਾਂ ਦਾ ਮੈਸੇਜ ਹੁਣ ਮੈਂ ਪੜ੍ਹਦਾ ਜੀ। ਕਹਿੰਦੇ ਨੇ ਕੱਲ ਇਸ ਵਿਸ਼ੇ ਤੇ ਗੱਲ ਹੋ ਰਹੀ ਸੀ ਪਰ ਮਿੰਟੂ ਵੀਰ ਜੀ ਤੁਸੀਂ ਵਿਧਾਨ ਸਭਾ ਦੇ ਕਾਫੀ ਨੇੜੇ ਰਹੇ ਹੋ, ਤੇ ਸੁਖਪਾਲ ਖਹਿਰਾ ਤੇ ਸਿਮਰਨਜੀਤ ਬੈਂਸ ਨੇ ਜੋ ਕੀਤਾ ਉਹ ਕਾਨੂੰਨ ਮੁਤਾਬਕ ਤਾਂ ਗਲਤ ਹੋ ਸਕਦਾ ਪਰ ਇਨਸਾਨੀ ਤੌਰ ਤੇ ਆਮ ਜਨਤਾ ਨੂੰ ਸੱਚ ਵਿਖਾਉਣਾ ਗਲਤ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪਹਿਲਾਂ ਵੀ ਅਕਾਲੀ ਕਾਂਗਰਸੀ ਵਿਧਾਇਕ ਇਹ ਕਰਦੇ ਆਏ ਨੇ, ਉਨ੍ਹਾਂ ਖਿਲਾਫ਼ ਕਾਰਵਾਈ ਕਦੇ ਨਹੀਂ ਹੋਈ। ਜਨਤਾ ਦੀ ਇਸ ਕਚਹਿਰੀ ਵਿਚ ਆਉਣਾ ਚਾਹੀਦਾ ਹੈ ਤਾਂ ਕਿ ਜਨਤਾ ਪੈਸੇ ਇਨ੍ਹਾਂ ਤੋਂ ਜਨਤਾ ਦਾ ਪੈਸਾ ਇਨ੍ਹਾਂ ਤੇ ਖਰਚਿਆ ਜਾਂਦਾ ਤੇ ਉਥੇ ਜਾ ਕੇ ਕੀ ਕਰਦੇ ਨੇ। ਮੇਰਾ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮੇਨ ਬੁਲਾਰਿਆਂ ਨੂੰ ਸੈਸ਼ਨ ਚੋਂ ਬਾਹਰ ਕਰਨ ਤੋਂ ਕੁਛ ਵੀ ਨਹੀਂ ਹੈ। ਦਿੱਲੀ ਸਰਕਾਰ ਉਪ ਮੁੱਖ ਮੰਤਰੀ ਦੇ CBI ਦਾ ਛਾਪਾ ਕੀ ਸਾਬਿਤ ਕਰਦਾ ਹੈ? ਸੁਣ ਚ ਆਇਆ ਕਿ ਪਾਰਲੀਮੈਂਟ ਦੀ ਕਾਰਵਾਈ ਨੂੰ ਲਾਈਨ ਦਿਖਾਇਆ ਜਾ ਰਿਹਾ ਤੇ ਜਾਂਦਾ ਹੈ ਤੇ ਵਿਧਾਨ ਸਾਨੂੰ ਕਿਉਂ ਨਹੀਂ ਹੋ ਸਕਦਾ? ਆਮ ਆਦਮੀ ਪਾਰਟੀ ਵੀ ਕੰਡਿਆਂ ਦੀ ਸੇਜ ਤੇ ਤੁਰ ਰਹੀ ਹੈ। ਮਿੰਟੂ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ?
ਦੇਖੋ ਜਿਹੜਾ ਇਹ ਮਸਲਾ, ਜੇ ਮਸਲੇ ਦੇ ਵਿਚ ਨਾ ਸਾਨੂੰ ਇਕ ਗੱਲ ਪਹਿਲਾਂ ਦਿਮਾਗ ਚ ਵਾੜ ਲੈਣੀ ਚਾਹੀਦੀ ਆ, ਉਹ ਇਹ ਆ ਵੀ ਜਜ਼ਬਾਤ ਆ ਜਿਹੜੇ ਉਹਨਾਂ ਜਜ਼ਬਾਤਾਂ ਨੂੰ ਕਾਨੂੰਨ ਮੂਹਰੇ ਕਿਤੇ ਥਾਂ ਨੀ ਹੁੰਦੀ। ਸੋ ਜਜ਼ਬਾਤੀ ਇਮੋਸ਼ਨਲ ਹੋ ਕੇ ਜਾਂ ਇਨਸਾਨੀਅਤ ਦੇ ਤੌਰ ਦੇ ਉੱਤੇ ਕਾਨੂੰਨ ਦੇ ਕੰਮ ਨਹੀਂ ਹੁੰਦੇ ਹੁੰਦੇ, ਕਾਨੂੰਨ ਦੇ ਕੰਮ ਹੁੰਦੇ ਨੇ ਸਬੂਤਾਂ ਦੇ ਆਧਾਰ ਦੇ ਉੱਤੇ ਤੇ ਕਾਨੂੰਨ ਲਿਖੇ ਮੁਤਾਬਕ। ਵਿਧਾਨ ਸਭਾ ਦਾ ਜੇ ਕਾਨੂੰਨ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲਾਂ ਕੀਤੀਆਂ ਹੋਈਆਂ ਵੀ ਉਹਦੀ ਅੰਦਰੂਨੀ ਕਾਰਵਾਈ ਨੂੰ ਤੁਸੀਂ, ਜੇ ਹੁਣ ਜਿਹੜੇ ਟੀਵੀ ਨਾਲ ਕੰਪੇਅਰ ਕਰੀ ਜਾਂਦੇ ਵੀ ਫਲਾਣੇ ਥਾਂ ਤੇ ਲੋਕ ਸਭਾ ਦਾ ਟੀਵੀ ਤੇ ਆਉਂਦਾ, ਹਾਂ ਜਦੋਂ ਉਹਨੂੰ ਲਾਅ ਬਣਾ ਤਾ ਵੀ ਇਹ ਟੀਵੀ ਤੇ ਰਿਲੇ ਕਰ ਸਕਦੇ ਆ ਤਾਂ ਉਹ ਕਰਨਗੇ, ਜਿਨ੍ਹਾਂ ਚ ਨਹੀਂ ਲਾਓ ਉਹਨਾਂ ਚ ਤੁਸੀਂ ਨਹੀਂ ਇਹ ਕਰ ਸਕਦੇ। ਸੋ ਇਸ ਕਰਕੇ ਤੁਹਾਨੂੰ ਥੋੜਾ ਜਿਆਦਾ ਸੋਚਣਾ ਪੈਣਾ ਇਸ ਚੀਜ਼ ਦੇ ਉੱਤੇ ਵੀ ਜੇ ਅਸੀਂ ਕੁਛ ਵੀ ਹੁੰਦਾ ਉਹਨੂੰ ਕਾਨੂੰਨ ਹੱਥ ਚ ਨਾ ਲਈਏ, ਜੇ ਉੱਥੇ ਤੁਸੀਂ ਸ਼ਰੇਆਮ ਵੀਡੀਓ ਨਹੀਂ, ਹੁਣ ਆਸਟ੍ਰੇਲੀਆ ਚ ਆਪਾਂ ਬੱਚੇ ਦੀ ਫੋਟੋ ਨਹੀਂ ਖਿੱਚ ਸਕਦੇ, ਤੇ ਜੇ ਅਸੀਂ ਕਹੀਏ ਅਸੀਂ ਜਜ਼ਬਾਤੀ ਹੋ ਗਏ ਇਮੋਸ਼ਨਲ ਹੋ ਗਏ ਖਿੱਚ ਰਹੇ ਤਾਂ ਕਿਸੇ ਨੇ ਨੀ ਤੁਹਾਡੀ ਸੁਣਨੀ। ਸੋ ਕਿਤੇ ਨਾ ਕਿਤੇ ਤੁਸੀਂ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਵੀ ਤੁਸੀਂ ਜਿਹੜਾ ਕੱਲੇ ਕਾਨੂੰਨ ਨੂੰ ਫਾਲੋ ਕਰਨਾ ਕਿ ਜਜ਼ਬਾਤਾਂ ਨੂੰ ਫਾਲੋ ਕਰਨਾ। ਖੈਰੇ ਹੋਰਾਂ ਨੇ ਜੇ ਕੁਛ ਮਾੜਾ ਨਹੀਂ ਕੀਤਾ ਉਹ ਗੱਲ ਵੱਖਰੀ ਆ, ਪਰ ਕਾਨੂੰਨ ਦੇ ਮੁਤਾਬਕ ਉਹ ਆਪਦੀ ਥਾਂ ਤੇ ਸਹੀ ਨਹੀਂ ਸੀ, ਸੋ ਸਸਪੈਂਸ਼ਨ ਉਹਦੇ ਲਈ ਹੋਣੀ ਹੋਣੀ ਸੀ। ਦੂਜੀ ਨਾ ਦੋਗਲੀ ਪਾਲਿਸੀ ਆ ਜਿਹੜੀ ਉਹ ਚੱਲਦੀ ਆ, ਕਾਨੂੰਨ ਦੂਜਿਆਂ ਲਈ ਵੀ ਉਨੇ ਹੁੰਦੇ ਆ ਪਰ ਜਿਹਦੇ ਕੋਲੇ ਡਾਂਗ ਹੁੰਦੀ ਆ ਉਹਦੀ ਭੈਂਸ ਹੁੰਦੀ ਨੀ ਜਿਹਦੀ ਲਾਠੀ ਉਸਕੀ ਭੈਂਸ ਵਾਲੀ ਗੱਲ ਆ। ਸੋ ਉਹ ਪ੍ਰੋਬਲਮ ਆ ਜਾਂਦੀ ਹੈ ਜਦੋਂ ਸੱਤਾਧਾਰੀ ਜਾਂ ਕੋਈ ਹੋਰ ਇਹੋ ਜਿਹੀ ਗੱਲ ਕਰਦਾ ਤਾਂ ਉਹ ਦਬੀ ਰਹਿ ਜਾਂਦੀ ਹੈ ਉਹਨਾਂ ਦੀ ਚੌਧਰ ਦੇ ਕਾਰਨ।
ਜੀ ਬਿਲਕੁਲ, ਆਪਾਂ ਕੱਲ ਵੀ ਇਸ ਤੇ ਲੰਬੀ ਚੌੜੀ ਗੱਲਬਾਤ ਕੀਤੀ ਸੀ। ਦੇਖੋ ਉਧਰ ਮਜੀਠੀਆ ਸਾਹਿਬ ਨੇ ਕਿੱਦਾਂ ਗਾਲ ਮਗਾਲੀ ਹੋਏ ਸੀਗੇ ਤੇ ਉਹਦੀ ਕੋਈ ਕਾਰਵਾਈ ਨੀ, ਉਹ ਕੋਈ ਵਿਧਾਨ ਸਭਾ ਦੀ ਕਤਾਹੀ ਨੀ ਹੋਈ। ਵੈਸੇ ਤੁਹਾਨੂੰ ਪਤਾ ਵਿਧਾਨ ਸਭਾ ਦੀ ਗਾਲਾਂ ਕੱਢ ਸਕਦੇ ਆ, ਤੁਹਾਨੂੰ ਪਤਾ ਭਾਜੀ?
ਹਾਂਜੀ ਹਾਂਜੀ, ਵਿਧਾਨ ਸਭਾ ਚ ਕੁਛ ਵੀ ਜਿਹੜਾ ਜਿੰਨੀ ਵੀ ਦਿਲ ਦੀ ਭੜਾਸ ਆ ਤੁਸੀਂ ਕੱਢ ਸਕਦੇ ਹੋ, ਉਹਦੇ ਤੇ ਕੋਈ ਲਾਅ ਨਹੀਂ ਲੱਗਦਾ, ਕਿਸੇ ਕਿਸਮ ਦਾ ਕੋਈ ਲਾਅ ਉਹਦੇ ਤੇ ਆਉਂਦਾ ਨਹੀਂ। ਇਹ ਚੀਜ਼ਾਂ ਹੈ ਪਰ ਉੱਥੇ ਆ ਕੇ ਜ਼ਮੀਰ ਕੰਮ ਕਰਦੀ ਹੈ ਵੀ ਤੁਸੀਂ ਜ਼ਮੀਰ ਨਾਲ ਕੀ ਤੁਹਾਡੀ ਜ਼ਮੀਰ ਕੀ ਕਹਿੰਦੀ ਹੈ ਵੀ ਤੁਸੀਂ ਉੱਥੇ ਇੱਕ ਸੱਭਿਅਕ ਬੰਦੇ ਹੋ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਨੂੰ ਤੁਹਾਡੀ ਜ਼ਮੀਰ ਅਲਾਓ ਕਰਦੀ ਹੈ?
ਠੀਕ ਹੈ ਜੀ। ਸੋ ਵੈਸੇ ਪਾਰਲੀਮੈਂਟ ਦੇ ਵਿਚ ਤਾਂ ਇੰਨਾ ਮੈਟਰ ਹੁੰਦਾ, ਇੰਨੇ ਦੇਖੋ ਬੰਦੇ ਗਏ ਹੁੰਦੇ ਆ, ਉੱਥੇ ਡਿਸਕਸ਼ਨ ਹੋਣੀਆਂ ਹੁੰਦੀਆਂ, ਸਾਰਾ ਪੰਜਾਬ ਜਾਂ ਸੂਬਾ ਜਾਂ ਕੋਈ ਵੀ ਦੇਸ਼ ਆ ਉੱਥੇ ਨਿਰਭਰ ਕਰਦਾ ਹੁੰਦਾ। ਸੋ ਉੱਥੇ ਜਾ ਕੇ ਇਹੋ ਜਿਹੇ ਵਰਤਾਰੇ ਕਰਨੇ ਚੰਗੀ ਗੱਲ ਨੀ, ਬਾਕੀ ਖਿੱਚ ਧੂ ਹੋਣੀ ਚਾਹੀਦੀ ਆ। ਦੇਖੋ ਇਹ ਕੋਈ ਨਵੀਂ ਗੱਲ ਨੀ ਹੈਗੀ, ਜਪਾਨ ਦੇ ਵਿਚ ਵੀ ਕੁਰਸੀਆਂ ਚੱਲ ਗਈਆਂ ਸੀ ਇਕ ਵਾਰੀ, ਇਟਲੀ ਦੇ ਵਿਚ ਬਹੁਤ ਲੜਾਈਆਂ ਹੁੰਦੀਆਂ ਨੇ। ਮੈਂ ਤੁਹਾਨੂੰ ਯਾਦ ਕਰਾਉਣਾ ਕਿ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਦੇ ਵਿਚ ਵੀ ਇਕ ਵਾਰੀ ਇਦਾਂ ਹੋ ਗਿਆ ਸੀਗਾ ਕੰਮ। ਥੋੜੀ ਸਲਾਹਾਂ ਗੱਲਬਾਤ ਇਹਦੇ ਬਾਰੇ? ਸਾਡੇ ਇੱਥੇ
ਜ਼ਰੂਰ ਜ਼ਰੂਰ,
ਸਾਡਾ ਲੋਕਲ MP MLA ਆ ਜੀ ਐਂਡਰੂ ਫਰੇਜ਼ਰ, ਤੇ ਹੁਣ ਇਹ ਜਿਹੜੀ ਪਾਰਟੀ ਆ ਕਿਸਾਨ ਪਾਰਟੀ ਆ ਨੈਸ਼ਨਲ ਪਾਰਟੀ ਦਾ ਸ਼ੁਰੂ ਤੋਂ ਮੁੱਢ ਹੈ, ਤੇ ਇਹ ਤਕਰੀਬਨ 10-15 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਲੇਬਰ ਦੀ ਸਰਕਾਰ ਸੀ ਨਿਊ ਸਾਊਥ ਵੇਲਜ਼ ਦੇ ਵਿਚ, ਤਾਂ ਉਦੋਂ ਮਿਨਿਸਟਰ ਹੁੰਦਾ ਸੀ ਜੋ ਟ੍ਰਿਪੋਡੀ, ਤੇ ਬੜਾ ਮਸ਼ਹੂਰ ਆ ਉਹ, ਤੇ ਹੁਣ ਮੇਰਾ ਖਿਆਲ ਐਲੀਗੇਸ਼ਨ ਵੀ ਕਾਫੀ ਲੱਗੇ ਸੀ। ਤਾਂ ਹੁਣ ਦੇਖੋ ਲਾਗਡਾਟ ਤਾਂ ਚੱਲਦੀ ਰਹਿੰਦੀ ਆ, ਜਿਹੜਾ ਪੈਸੀਫਿਕ ਹਾਈਵੇ ਆ ਸਾਡੇ, ਇਹ ਕਾਫੀ ਕੰਟਰੋਵਰਸੀ ਦਾ ਕਾਰਨ ਬਣਿਆ ਰਹਿੰਦਾ, ਇਹਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ 16 ਸਾਲਾਂ ਦੇ ਵਿਚ। ਤਾਂ ਉਥੇ ਟਸਲਬਾਜ਼ੀ ਚੱਲ ਰਹੀ ਸੀ ਪੋਲੀਟਿਕਸ ਦੇ ਵਿਚ, ਤੇ ਹੁਣ ਜੋ ਟ੍ਰਿਪੋਡੀ ਨੂੰ ਪਤਾ ਸੀ ਕਿ ਐਂਡਰੂ ਫਰੇਜ਼ਰ ਨੇ ਉਦਣ ਫਿਊਨਰਲ ਤੇ ਜਾਣਾ ਆ, ਇਕ ਦਿਨ ਉਹਨੂੰ ਮਿਥਿਆ ਹੋਇਆ ਸੀਗਾ ਕਿ ਉਹਦੇ ਦੋਸਤ ਦੀ ਮੌਤ ਹੋ ਗਈ ਸੀ, ਉਹਨੂੰ ਫਿਊਨਰਲ ਤੇ ਜਾਣਾ ਸੀ, ਤੇ ਟਸਲਬਾਜ਼ੀ ਚੱਲ ਰਹੀ ਸੀ ਐਂਡਰੂ ਟ੍ਰਿਪੋਡੀ ਜਹਾਜ਼ ਫੜਿਆ, ਹੁਣ ਕੌਫਸਾਰਬਰ ਉਤਰਿਆ ਤੇ ਪੈਸੀਫਿਕ ਹਾਈਵੇ ਦੇ ਸਾਡੇ ਇੱਥੇ ਘਰਾਂ ਦੇ ਲਾਗੇ ਉੱਥੇ ਖੜ ਕੇ ਉਨ੍ਹਾਂ ਨੇ ਬਿਆਨ ਦਿੱਤੇ ਕਿ ਮੈਂ ਇਸ ਇਲਾਕੇ ਦੇ ਵਿਚ ਆਇਆ, ਮੈਂ ਕਰਨਾ ਚਾਹੁੰਦਾ ਆ, ਪਰ MLA ਸਾਨੂੰ ਮਿਲਿਆ ਹੀ ਨਹੀਂ, ਉਹ ਹੈ ਹੀ ਨਹੀਂ, ਪਤਾ ਹੀ ਨਹੀਂ ਕਿੱਥੇ ਆ, ਗਾਇਬ ਆ ਆਪਣੇ ਇਲਾਕੇ ਚੋਂ। ਉਹ ਬਿਆਨ ਦੇ ਕੇ ਉਹ ਚੱਲ ਗਿਆ, ਖ਼ਬਰਾਂ ਚ ਵੀ ਚੱਲ ਗਿਆ ਤੇ ਉਹ ਵਾਪਸ ਚਲੇ ਗਿਆ ਜੀ। ਹੁਣ ਉਹ ਵਿਚਾਰਾ ਐਂਡਰੂ ਫਰੇਜ਼ਰ ਜਿਹੜਾ ਆਪਣੇ ਦੋਸਤ ਦੇ ਫਿਊਨਰਲ ਤੇ ਗਿਆ ਹੋਇਆ ਸੀ, ਉਹਨੂੰ ਪਤਾ ਲੱਗਾ ਸ਼ਾਮ ਨੂੰ, ਤੇ ਹੁਣ ਤਾਂ ਗੁੱਸੇ ਹੋਣਾ ਹੀ ਆ। ਹੁਣ ਪ੍ਰੋਟੋਕਾਲ ਇਹ ਕਹਿੰਦਾ ਆ ਕਿ ਜਦੋਂ ਕੋਈ ਵੀ ਮਿਨਿਸਟਰ, ਕੋਈ ਵੀ ਹੋਰ MLA ਕਿਸੇ ਦੂਸਰੇ ਇਲਾਕੇ ਦੇ ਵਿਚ ਜਾਂਦਾ ਆ ਅਫੀਸ਼ੀਅਲ ਡਿਊਟੀ ਤੇ, ਤਾਂ ਉਸ ਨੂੰ ਉਸ ਇਲਾਕੇ ਦੇ MLA ਨੂੰ ਦੱਸਣਾ ਪੈਂਦਾ, ਨੋਟੀਫਾਈ ਕਰਨਾ ਪੈਂਦਾ ਕਿ ਮੈਂ ਤੇਰੇ ਇਲਾਕੇ ਚ ਆਇਆ ਆ, ਇਹ ਅਫੀਸ਼ੀਅਲ ਜਾਣੀ ਕਿ ਪ੍ਰੋਟੋਕਾਲ ਆ। ਹੁਣ ਉਹ ਕੋਈ ਪ੍ਰੋਟੋਕਾਲ ਨਹੀਂ ਦਿੱਤਾ, ਹੁਣ ਜਦੋਂ ਹੁਣ ਗੱਲ ਆ ਗਈ ਜੀ ਉਹ ਤੋਂ ਇਕ ਹਫ਼ਤੇ ਬਾਅਦ ਦੀ, ਹੁਣ ਪਾਰਲੀਮੈਂਟ ਦੇ ਵਿਚ ਗੱਲ ਸ਼ੁਰੂ ਹੋ ਗਈ ਵੀ ਉਹ ਕਹਿੰਦਾ ਵੀ ਤੂੰ ਮੇਰੇ ਇਲਾਕੇ ਚ ਆਇਆ, ਤੂੰ ਆਹ ਬਿਆਨ ਦਿੱਤਾ, ਤੂੰ ਮੈਨੂੰ ਇਹ ਦੱਸ ਵੀ ਤੂੰ ਪ੍ਰੋਟੋਕਾਲ ਫਾਲੋ ਕੀਤਾ, ਕਹਿੰਦਾ ਤੂੰ ਤਾਂ ਹੈ ਹੀ ਨਹੀਂ, ਤੂੰ ਮੈਨੂੰ ਲੱਭਿਆ ਹੀ ਨਹੀਂ ਉੱਥੋਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਉੱਥੇ ਮਤਲਬ ਖਚਰੀਆਂ ਗੱਲਾਂ ਕਰਦੇ ਨੇ ਹਨਾ, ਕਿਉਂਕਿ ਉਹਦਾ ਮਕਸਦ ਜਿਹੜਾ ਸਿਰਫ ਨੀਵਾਂ ਦਿਖਾਉਣਾ ਸੀ, ਪੋਲੀਟਿਕਸ ਦੀ ਲੜਾਈ ਜਿੱਤਣੀ ਸੀ, ਉਹ ਕਹਿੰਦਾ ਤੂੰ ਮੈਨੂੰ ਦਿਖਾਲ ਪਈ ਤੂੰ ਕਿੱਥੇ ਮੈਨੂੰ ਨੋਟਿਸ ਦਿੱਤਾ ਵੀ ਤੂੰ ਆ ਰਿਹਾ ਮੇਰੇ ਇਲਾਕੇ ਚ ਜੇ ਆਂਦਾ ਵੀ ਮੈਂ ਤੈਨੂੰ ਦੱਸਣਾ ਸੀ ਮੈਂ ਫਿਊਨਰਲ ਤੇ ਜਾਣਾ ਤੇ ਇੱਕ ਦਿਨ ਅੱਗੇ ਪਿੱਛੇ ਕਰ ਲਾ ਲਓ ਜੀ ਉਹ ਅੜਫਾਸ ਹੋ ਗਈ ਉਹਨਾਂ ਦੀ ਆਮੋ ਸਾਹਮਣੇ ਬੈਠੇ ਨੇ ਜਦੋਂ ਉਹ ਮੰਨਣ ਚ ਨਾ ਆਵੇ ਖਚਰੀਆਂ ਗੱਲਾਂ ਹੀ ਕਰੀ ਜਾਵੇ ਜੋ ਟਰਪੋਡੀ ਤਾਂ ਉਹ ਕਾਫੀ ਭਾਰਾ ਸੀਗਾ ਜੋ ਟਰਪੋਡੀ ਤੇ ਇਹ ਬੜਾ ਫਰਤੀਲਾ ਆ ਸਾਡਾ ਹੈਗਾ ਛੋਟਾ ਜਿਹਾ ਹੈਗਾ ਮੇਰੀ ਫੋਟੋ ਵੀ ਤੁਸੀਂ ਦੇਖੀ ਹੋਣੀ ਹੈ ਪਿਛਲੇ ਦੋ ਕੁ ਮਹੀਨੇ ਪਹਿਲਾਂ ਮੈਂ ਪਾਈ ਸੀ ਮਹੀਨਾ ਕੁ ਪਹਿਲਾਂ ਇਹ ਉੱਠਿਆ ਜੀ ਇਹਨਾਂ ਫਿਰ ਮਤਲਬ ਅੰਗਰੇਜ਼ੀ ਚ ਗਾਲ ਕੱਢੀ ਹੁਣ ਪੰਜਾਬੀ ਚ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਪੰਜਾਬੀ ਦੀਆਂ ਗਾਲਾਂ ਬੜੀ ਖਤਰਨਾਕ ਹੁੰਦੀਆਂ ਇਹਨੇ ਅੰਗਰੇਜ਼ੀ ਚ ਗਾਲ ਕੱਢ ਕੇ ਨਾ ਉਹਨੂੰ ਉਹਦੇ ਵੱਲ ਨੂੰ ਭੱਜਿਆ ਤੇ ਉਹਨੇ ਦੇਖਿਆ ਵੀ ਆ ਗਿਆ ਮੇਰੇ ਲੱਗੀਆਂ ਪੈਣ ਉਹ ਮੂਹਰੇ ਮੂਹਰੇ ਉਹ ਜਿੱਧਰੋਂ ਉਹ ਆ ਰਿਹਾ ਸੀ ਟੇਬਲ ਤੁਹਾਨੂੰ ਪਤਾ ਕਾਫੀ ਵੱਡਾ ਹੁੰਦਾ ਜਿਹਦੇ ਆਲੇ ਦੁਆਲੇ ਉਹ ਲੈਕਚਰ ਕਰ ਰਹੇ ਹੁੰਦੇ ਤੇ ਉਹ ਮੂਹਰੇ ਮੂਹਰੇ ਤੇ ਉਹ ਪਿੱਛੇ ਪਿੱਛੇ ਪੰਜ ਸੱਤ ਗੇੜੇ ਲੱਗੇ ਜੀ ਹੁਣ ਕਿਉਂਕਿ ਉਹ ਭਾਰਾ ਸੀਗਾ ਮੋਟਾ ਸੀ ਉਹਨੂੰ ਸਾਹ ਚੜ ਗਿਆ ਤੇ ਉਹ ਰਲ ਗਿਆ ਜੀ ਉਹਦੇ ਮਗਰ ਜਾ ਕੇ ਉਹਨੇ ਰਲ ਕੇ ਨਾ ਉਹਦਾ ਗਲਾ ਫੜ ਲਿਆ ਗਲਾ ਫੜ ਕੇ ਨਾ ਉਹਦਾ ਕਾਲਰ ਏਦਾਂ ਖਿੱਚਿਆ ਪੂਰੀ ਤਰ੍ਹਾਂ ਖਿੱਚਿਆ ਉਹਨੂੰ ਚੰਗੀ ਤਰ੍ਹਾਂ ਉਹਦੇ ਮਤਲਬ ਚਪੇੜ ਜੜਨ ਲੱਗਾ ਹੀ ਸੀਗਾ ਜਾਨੂੰ ਪਿੱਛੋਂ ਆ ਗਏ ਜਿਹੜੇ ਬਾਕੀ ਲੇਬਰ ਦੇ ਦੂਜੇ ਐਮ ਐਲ ਏ ਉਹਨਾਂ ਨੇ ਉਹਨੂੰ ਆ ਕੇ ਫੜ ਲਿਆ ਉਹਨੂੰ ਕਹਿੰਦਾ ਉਹਨੂੰ ਉਂਗਲੀ ਕਰਕੇ ਕਹਿੰਦਾ ਮੁੜ ਕੇ ਮੇਰੇ ਇਲਾਕੇ ਚ ਵੜਿਆ ਨਾ ਤੇਰੀਆਂ ਕਹਿੰਦਾ ਮੈਂ ਲੱਤਾਂ ਵੱਢ ਦੂੰਗਾ ਦੈਟਸ ਇਹ ਲਾਈਵ ਚੱਲ ਰਿਹਾ ਸੀ ਜੀ ਉਹਦੇ ਵਿਚੋਂ ਪਾਰਲੀਮੈਂਟ ਦੇ ਵਿਚ ਦੈਟਸ ਵਾਟ ਹੈਪਨ ਇਨ ਨਿਊ ਸਾਊਥ ਵੇਲਸ ਪਾਰਲੀਮੈਂਟ ਹੈਨਾ ਤੇ ਉਦਣ ਰਾਤ ਨੂੰ ਫਿਰ ਤਿੰਨ ਦਿਨ ਜੀ ਇਹ ਨਿਊ ਸਾਊਥ ਵੇਲਸ ਦੇ ਵਿਚ ਪੂਰੀ ਚੜਾਈ ਹੋਈ ਸਾਰੇ ਆਸਟ੍ਰੇਲੀਆ ਦੇ ਵਿਚ ਵੀ ਲੈ ਵੀ ਮਨਿਸਟਰ ਉਹ ਮਨਿਸਟਰ ਨੂੰ ਇਕ ਮਤਲਬ ਐਮ ਐਲ ਏ ਨੇ ਝੰਬ ਦਿੱਤਾ ਤੇ ਹੁਣ ਉਹਦੇ ਨਾਲ ਪਤਾ ਕੀ ਹੋਇਆ ਉਹਦੇ ਨਾਲ ਸਾਡੇ ਐਮ ਐਲ ਏ ਦੀ ਬੜੀ ਚੜਾਈ ਹੋਈ ਜੀ ਸਾਡੇ ਇਲਾਕੇ ਦੇ ਵਿਚ ਕਿਉਂਕਿ ਦੇਖੋ ਇੱਕ ਤਾਂ ਗੱਲ ਉਹ ਜਿਹੜੇ ਐਥੀਕਲੀ ਤਾਂ ਗਲਤ ਸੀਗਾ ਇਸ ਤਰ੍ਹਾਂ ਦਾ ਬਿਹੇਵੀਅਰ ਉਹਨੂੰ ਚਾਰਜ ਨਹੀਂ ਕੀਤਾ ਗਿਆ ਵੈਸੇ ਉਹਨੂੰ ਡਿਸਿਪਲਿਨ ਕੀਤਾ ਗਿਆ ਦੋ ਤਿੰਨ ਦਿਨ ਲਈ ਬਾਹਰ ਕੱਢਿਆ ਗਿਆ ਪਰ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜੇ ਖਚਰਾ ਬਣ ਸੀਗਾ ਜਿਹੜਾ ਵੀ ਮਤਲਬ ਇੱਕ ਤਾਂ ਹੁੰਦਾ ਨਾ ਗਲਤ ਜਾਣ ਕੇ ਕਰਕੇ ਫਿਰ ਖਚਰੇ ਬਣਨਾ ਉਹ ਖਚਰਾ ਬਣ ਕੱਢ ਦਿੱਤਾ ਉਹਦੀ ਫੂਕ ਕੱਢ ਦਿੱਤੀ ਸਾਰੀ ਮੁੜ ਕੇ ਉਹਨੂੰ ਉਹ ਬਹਿਨ ਸੱਲੀ ਬਖਸ਼ ਫਿਰ ਹੋ ਗਿਆ ਇਹ ਕਈ ਵਾਰੀ ਨਾ ਇਹੋ ਜਿਹੇ ਕੰਮ ਕਰਨੇ ਪੈਂਦੇ ਨੇ ਜਦੋਂ ਬੰਦੇ ਖਚਰੇ ਹੋ ਜਾਂਦੇ ਨੇ ਨਾ ਉਹ ਟਿਊਨ ਉਹਨਾਂ ਦੀ ਕਰਨੀ ਹੀ ਪੈਂਦੀ ਹੈ ਤੁਸੀਂ ਮਤਲਬ ਯੂ ਕਾਂਟ ਗੋ ਆਨ ਫਾਰ ਐਵਰ ਐਂਡ ਟਰਾਈ ਟੂ ਹੁਣ ਤੁਸੀਂ ਮੀਟਿੰਗਾਂ ਚੱਲਦੀਆਂ ਨੇ ਕਈ ਕੁਛ ਚੱਲਦੇ ਨੇ ਹੁਣ ਟੂਰਨਾਮੈਂਟ ਚੱਲਦਾ ਆ ਹਨਾ ਉੱਥੇ ਪੰਜ ਪੰਜ ਘੰਟੇ ਹੋਲਡ ਕਰਾਈ ਬੈਠੇ ਨੇ ਦੋ ਬੰਦੇ ਸਾਰਿਆਂ ਨੂੰ ਹਾਂ 8-10 ਹਜ਼ਾਰ ਬੰਦਾ ਖੱਜਲ ਕਰੀ ਜਾਂਦੇ ਨੇ ਉਹਨਾਂ ਦੀ ਟਿਊਨਿੰਗ ਤਾਂ ਫਿਰ ਇਹਦਾ ਐਂਡ ਕਰਨੀ ਹੀ ਪਊ ਕਿਸੇ ਨੂੰ ਤਾਂ ਕਰਨੀ ਹੀ ਪਊਗੀ ਹਨਾ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਕਈ ਵਾਰੀ ਕਹਿੰਦੇ ਆ ਕਿ ਪਿਆਰ ਵੀ ਇੱਕ ਵਿਚਾਰ ਵੀ ਸਾਂਝਾ ਕੀਤਾ ਸੀ ਕਹਿੰਦਾ ਪਿਆਰ ਦੇ ਨਾਲ ਕਈ ਵਾਰੀ ਨਾ ਇਹੀ ਆਖਰੀ ਹੱਲ ਨਹੀਂ ਹੁੰਦਾ ਕਈ ਵਾਰੀ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ ਸਹੀ ਗੱਲ
ਮੈਨੂੰ ਲੱਗਦਾ ਸਿੱਧੂ ਸਾਹਿਬ ਹੁਣ ਵੇਲਾ ਇੱਕ ਗੀਤ ਲਾ ਲਓ ਤੇ ਤੁਸੀਂ ਗਰਮ ਨਹੀਂ ਤਾਂ ਹੋਰ ਗੁੱਸੇ ਚ ਆ ਜਾਓ
ਗੁੱਸੇ ਜਾਣਾ ਮੈਂ ਹੁਣ ਗੁੱਸੇ ਚ ਬਹੁਤ ਆ ਜਾਣਾ ਤੇ ਗੁੱਡ ਮਾਰਨਿੰਗ ਸਾਨੂੰ ਧਨੀ ਸਾਹਿਬ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਜੀ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਇਹ ਐਮ ਐਲ ਏ ਪਿਛਲਾ ਪੰਜਾਬ ਤੋਂ ਲੱਗਦਾ ਜੀ ਇਹ ਪੰਜਾਬ ਤੋਂ ਤਾਂ ਨਹੀਂ ਹੈਗਾ ਪਰ ਇਹ ਪੰਜਾਬੀਆਂ ਦੇ ਵਿੱਚ ਜ਼ਰੂਰ ਰਹਿੰਦਾ ਆ ਤੇ ਬੁਲਗੁਲਗੇ ਦਾ ਜੀ
ਆ ਗਿਆ ਸੁਭਾਅ ਚ ਆ ਗਿਆ ਹੌਲੀ ਹੌਲੀ
ਕਰਬੂਜੇ ਨੂੰ ਦੇਖ ਕੇ ਕਰਬੂਜੇ ਦਾ ਰੰਗ ਬਦਲਿਆ ਹੋਇਆ ਤੇ ਉਹ ਜਿਹੜਾ ਨਾ ਕਹਿੰਦੇ ਗੁਆਂਢੀਆਂ ਦਾ ਰੂਪ ਨਹੀਂ ਆਉਂਦਾ ਪਰ ਪਾ ਜ਼ਰੂਰ ਆ ਜਾਂਦਾ ਸੋ ਇਸ ਕਰਕੇ ਇਹ ਸਾਡੇ ਇਲਾਕੇ ਦਾ ਜੀ ਸੋ ਇਹਦੀ ਪੂਰੀ ਚੜਾਈ ਆਪਾਂ ਕਰਵਾਉਂਦੇ ਆ ਤੇ ਚਲੋ ਆਪਾਂ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਆ ਗੀਤ ਨਾ ਇੱਕ ਫਿਲਮ ਦਾ ਸੁਣਨਾ ਚਾਹੁੰਦੇ ਸੀ ਹਿੰਦੀ ਫਿਲਮ ਦਾ ਹੀਰੋ ਫਿਲਮ ਦਾ ਪਰ ਮੈਨੂੰ ਲੱਗਦਾ ਨਹੀਂ ਉਹ ਗੀਤ ਹੈਗਾ ਪਰ ਚਲੋ ਮੈਂ ਤੁਹਾਨੂੰ ਇੱਕ ਹਿੰਦੀ ਗੀਤ ਫਿਰ ਸੁਣਾ ਹੀ ਦਿੰਦਾ ਹਾਂ ਹੀਰੋ ਫਿਲਮ ਦੇ ਵਿੱਚੋਂ ਤੇ ਆਪਣੇ ਨੇਪਾਲੀ ਦੋਸਤ ਸੁਣ ਰਹੇ ਨੇ ਉਹਨਾਂ ਵਾਸਤੇ ਇਹ ਗੀਤ ਜੀ ਲਓ ਜੀ ਮੈਨੂੰ ਲੱਗਦਾ ਕਿ ਇਹ ਫਿਲਮ ਦੇ ਗੀਤ ਜਿਹੜੇ ਨੇ ਠੀਕ ਨਹੀਂ ਹੈਗੇ ਮੈਂ ਤੁਹਾਨੂੰ ਕੋਈ ਹੋਰ ਗੀਤ ਸੁਣਾਉਣਾ ਤੇ ਮਿੰਟੂ ਬਰਾੜ ਜੀ ਥੋੜੇ ਜ਼ਰੂਰੀ ਕੰਮ ਗਏ ਹੋਏ ਨੇ ਪਰ ਹਿੰਦੀ ਗੀਤ ਬਾਅਦ ਚ ਜੀ ਕਿਉਂਕਿ ਇਹ ਗੀਤ ਮੈਨੂੰ ਲੱਗਦਾ ਕਰਪਟ ਹੋ ਗਏ ਨੇ ਸੋ ਬਿਕਰਮ ਸਿੰਘ ਟਾਈਗਰ ਸਟਾਈਲ ਹੈ ਘਰ ਆ ਜਾਵੇ ਲਓ ਜੀ ਮਾਫੀ ਚਾਹੁੰਦੇ ਹਾਂ ਹੀਰੋ ਫਿਲਮ ਦੇ ਗੀਤ ਜਿਹੜੇ ਨੇ ਕਰਪਟ ਹੋ ਗਏ ਨੇ ਤੇ ਆਪਾਂ ਕੋਈ ਗੱਲ ਨਹੀਂ ਹੀਰੋ ਬਦਲ ਹੀ ਜਾਂਦੇ ਨੇ ਮਿੰਟੂ ਭਾਜੀ ਤਾਂ ਕੋਈ ਨੀ ਹਿੰਦੀ ਗੀਤ ਦਾ ਫਿਰ ਆਪਾਂ ਫਿਰ ਕਿਸੇ ਦਿਨ ਤਸੱਲੀ ਕਰਾ ਦਾਂਗੇ ਹਿੰਦੀ ਗੀਤ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਲਾਈਦੇ ਹੁੰਦੇ ਆ ਕੋਈ ਚਲੋ ਏਡੀ ਪ੍ਰੋਬਲਮ ਨੀ ਹੈਗੀ ਤਾਂ ਸਾਡੇ ਨਾਲ ਸੁਖਜੀਤ ਸਿੰਘ ਛਪਟ ਨਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅੱਤ ਕਰਵਾਈ ਜਾਂਦੇ ਹੋ ਚੀਮੇ ਵਾਲਾ ਲਵ ਯੂ ਆਲ ਉਹਦਾ ਬਹੁਤ ਮਸ਼ਹੂਰ ਹੋਇਆ ਜੀ ਚੀਮੇ ਵਾਲਾ ਲਵ ਯੂ ਆਲ ਹੈਨਾ ਤੇ ਵੈਸੇ
ਲਵ ਯੂ ਬਾਲਾ ਲਵ ਯੂ ਤੈਨੂੰ ਨਾਲੇ ਫਿਰ ਵਿੱਚ ਦੀ ਇਹ ਵੀ ਕਹਿੰਦਾ ਫਲਾਣੇ ਨੂੰ ਤਾਂ ਬਾਲਾ ਲਵ ਯੂ
ਬਾਲਾ ਹੀ ਲਵ ਯੂ ਚਲੋ ਕੋਈ ਗੱਲ ਨੀ ਜੀ ਤੇ ਇਧਰ ਗੌਰਵ ਸ਼ਰਮਾ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸੇਖੋਂ ਕੇਂਸ ਤੋਂ ਜੁੜੇ ਨੇ ਤੇ ਉਸ ਤੋਂ ਬਾਅਦ ਪ੍ਰਿਤਪਾਲ ਜੀ ਜੁੜੇ ਨੇ। ਲੱਗਦਾ ਕਹਿੰਦੇ ਕਿ ਫੋਨ ਚ ਕਹਿੰਦੇ ਗੁੱਗੂ ਗਿੱਲ ਦੀ ਆਤਮਾ ਆ ਗਈ ਜੀ, ਉਹ ਐਮ ਐਲ ਏ ਚ, ਐਮ ਪੀ ਚ, ਸੋਰੀ, ਲੱਗਦਾ ਕਹਿੰਦੇ ਐਮ ਪੀ ਚ ਗੁੱਗੂ ਗਿੱਲ ਦੀ ਆਤਮਾ ਆ ਗਈ। ਉਹ ਸਾਡੇ ਏਰੀਏ ਚ ਫਿਰ ਗੁੱਗੂ ਗਿੱਲ ਦੀਆਂ ਫਿਲਮਾਂ ਬਹੁਤ ਚੱਲਦੀਆਂ ਨਾ, ਸੋ ਗੁਆਂਢੀਆਂ ਦਾ ਪਾਤ ਆ ਹੀ ਜਾਂਦਾ। ਸੋ ਇਹ ਸੱਚੀ ਗੱਲ ਹੈ, ਤੁਸੀਂ ਦੇਖ ਸਕਦੇ ਹੋ ਐਂਡਰੂ ਫਰੇਜ਼ਰ ਐਮ ਐਲ ਏ ਇਨ ਪਾਰਲੀਮੈਂਟ ਵਿਦ ਜੋਟ ਰਿਪੋਰਟੀ, ਤੇ ਸਾਰਾ ਕੁਝ ਤੁਹਾਨੂੰ ਉੱਥੇ ਦਿਸ ਜੂਗਾ, ਵੀਡੀਓ ਵੀ ਮਿਲਣਗੇ। ਤੇ ਇਧਰ ਬਿੰਦਰ ਨਿੱਜਰ ਕਹਿ ਰਹੇ ਨੇ ਕਿ ਰੀਲ ਫਸ ਗਈ। ਹਾਂਜੀ, ਰੀਲ ਫਸੇ ਗਈ ਸੀ ਜੀ, ਇਹ ਮੈਨੂੰ ਹੁਣ ਗੀਤ ਨਾ ਦੇਖਣੇ ਪੈਣੇ ਇਹਨਾਂ ਨਾਲ, ਕਹਿੰਦੇ ਕੀ ਕਰਨਾ ਮੈਂ। ਤੇ ਬੜੇ ਹੋਰ ਹਾਸੇ ਵਾਲੇ ਮੈਸੇਜ ਵੀ ਭੇਜ ਰਹੇ ਨੇ। ਸੋ ਮਿੰਟੂ ਜੀ, ਅਗਲੀਆਂ ਜਿਹੜੀਆਂ ਕੁਛ ਗਤੀਵਿਧੀਆਂ ਤੇ ਗੱਲਾਂ ਕਰਨੀ ਇਹ ਬਣਦੀ ਹੈ ਕਿ ਇੱਕ ਤਾਂ ਖਬਰ ਇਹ ਆਈ ਹੈ ਕਿ ਸ਼ੂਗਰ ਮਿੱਲਾਂ ਰਾਹੀਂ ਹੋਇਆ 915 ਕਰੋੜ ਦਾ ਘੁਟਾਲਾ, ਰਾਣਾ ਖੱਡ ਘੁਟਾਲੇ ਮਾਮਲੇ ਚ ਕਾਂਗਰਸ ਸਰਕਾਰ ਤੇ ਪਲਟਵਾਰ, ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਦੇਖੋ, ਕਾਊਂਟਰ ਅਟੈਕ ਹੋਣੇ ਹੁੰਦੇ ਆ, ਤਾਂ ਹੀ ਅਸੀਂ ਤਾਂ ਇੱਕ ਗੱਲ ਰੋਜ਼ ਕਹਿਣੇ ਆ ਵੀ ਇਹ ਸ਼ੀਸ਼ੇ ਦੇ ਘਰਾਂ ਚ ਰਹਿੰਦੇ ਆ, ਜਦੋਂ ਇੱਕ ਦੇ ਪੱਥਰ ਮਾਰਦਾ ਦੂਜਾ ਇਨ੍ਹਾਂ ਕੰਨੀ ਮਾਰਦਾ ਹੀ ਮਾਰਦਾ ਪੱਥਰ, ਥੋੜੇ ਜਿਹੇ ਚਿਰ ਚ ਇੱਕ ਦੂਜੇ ਨਾਲ ਫਿਰ ਇਹ ਸਮਝੌਤੇ ਕਰ ਲੈਂਦੇ ਆ, ਇੱਕ ਦੂਜੇ ਨਾਲ ਫਿਰ ਅੰਦਰ ਖਾਤੇ ਡੀਲ ਕਰਕੇ ਫਿਰ ਉਹ ਠੰਡੇ ਵਸਤਿਆਂ ਚ ਪੈ ਜਾਂਦੇ ਆ। ਜਿਹੜੇ ਮੇਰੇ ਵਰਗੇ ਛੋਟੇ ਪੱਧਰ ਦੇ ਨਾਰੇ ਮਜਾਰੇ ਲਾਉਣ ਵਾਲੇ ਵਰਕਰ ਹੁੰਦੇ ਆ, ਉਹ ਐਵੇਂ ਸਿੰਗੜ ਆਉਂਦੇ ਰਹਿ ਜਾਂਦੇ ਆ ਵੀ ਮੈਂ ਲਾਲੀ ਮਜੀਠੀਏ ਕੰਨੀ ਆ, ਕੋਈ ਮੈਂ ਦੂਜੇ ਮਜੀਠੀਏ ਕੰਨੀ ਆ, ਕੋਈ ਮੈਂ ਰਾਣੇ ਗੁਰਜੀਤ ਕੰਨੀ ਆ, ਪਰ ਅੰਦਰ ਖਾਤੇ ਉਹ ਵਿਚੋਂ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਵਾਲੀ ਗੱਲ ਨਿਕਲਦੀ ਆ। ਸੋ ਹੁਣ ਜਿਹੜਾ ਰਾਣੇ ਗੁਰਜੀਤ ਦੇ ਘਪਲੇ ਨੂੰ ਛੋਟਾ ਕਰਨ ਲਈ ਉਹਦੇ ਬਰਾਬਰ ਵੱਡੀ ਲੀਕ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਸ਼ੂਗਰ ਮਿੱਲਾਂ ਦੇ ਮਾਮਲੇ ਦੇ ਵਿਚ ਰਾਣੇ ਗੁਰਜੀਤ ਕੋਲੇ ਕਾਫ਼ੀ ਅੰਕੜੇ ਆ, ਉਹਦਾ ਖੁਦ ਦਾ ਸ਼ੂਗਰ ਮਿੱਲਾਂ ਦਾ ਵੱਡਾ ਵਪਾਰ ਆ, ਤੇ ਜਦੋਂ ਚੜ੍ਹਤ ਹੁੰਦੀ ਆ ਉਦੋਂ ਉਹ ਬੰਦਾ ਨਫ਼ੇ ਲੈਂਦਾ, ਫਿਰ ਜਿੰਨਾ ਚਿਰ ਹੁਣ 9-10 ਸਾਲ ਜਦੋਂ ਚੜ੍ਹਤ ਅਕਾਲੀਆਂ ਦੀ ਰਹੀ ਆ, ਉਹ ਜਿਹੜੇ ਸ਼ੂਗਰ ਮਿੱਲਾਂ ਦਾ ਫਿਰ ਰਾਣੇ ਨੂੰ ਥੋੜਾ ਕਿਸੇ ਨੇ ਬੈਨੀਫਿਟ ਦੇਣਾ ਸੀ ਜਿਹੜਾ ਸਿੱਧਾ ਹੀ ਕਾਂਗਰਸ ਦੇ ਵਿਚ ਸ਼ਾਮਲ ਹੋ ਚੁੱਕਿਆ ਸੀ। ਸੋ ਇਸੇ ਲਈ ਕਹਿੰਦੇ ਹੁੰਦੇ ਵੀ ਜਿਹੜੇ ਬਿਜ਼ਨਸਮੈਨ ਆ ਉਨ੍ਹਾਂ ਨੂੰ ਕਿਸੇ ਤੇ ਕਿਸੇ ਦੀ ਕਿਸੇ ਤੋਂ ਮੋਹਰ ਨਹੀਂ ਲਵਾਉਣੀ ਚਾਹੀਦੀ, ਜੇ ਮੋਹਰ ਲੱਗ ਜਾਂਦੀ ਹੈ ਤਾਂ ਉਦੋਂ ਬਾਅਦ ਇਹੋ ਜਿਹਾ ਕੁਛ ਹੀ ਹੁੰਦਾ। ਸੋ ਮੈਨੂੰ ਲੱਗਦਾ ਇਹ ਚ ਜਿਹੜਾ ਹੁਣ ਕੁਛ ਨੀ ਬਣਨਾ, ਨਾ ਕੋਈ ਖੱਡ ਮਿਲ ਘਟਾਲਿਆਂ ਦਾ ਕੁਛ ਬਣੇ ਤੇ ਨਾ ਕੋਈ ਇਹਦਾ ਬਣੇ, ਐਵੇਂ 5-10 ਦਿਨ 20 ਦਿਨ ਖਬਰਾਂ ਬਣਨਗੀਆਂ, ਸੁਰਖੀਆਂ ਬਣਨਗੀਆਂ, ਉਦੋਂ ਬਾਅਦ ਬਸ ਕੁਛ ਨੀ
ਜੀ। ਤੇ ਇਧਰ ਧਨੀ ਸਾਹਿਬ ਨੇ ਅੱਜ ਦਾ ਵਿਚਾਰ ਭੇਜ ਦਿੱਤਾ, ਵੈਸੇ ਬਹੁਤ ਵਧੀਆ, ਕਹਿੰਦੇ ਹਰ ਕਿਸੇ ਨੂੰ ਸਫਾਈ ਨਾ ਦਿਓ ਕਿਉਂਕਿ ਤੁਸੀਂ ਇਨਸਾਨ ਹੋ, ਡਿਟਰਜੈਂਟ ਪਾਊਡਰ ਨਹੀਂ। ਇਹ ਵੀ ਵਧੀਆ, ਇਹ ਵੀ ਵਧੀਆ ਲੈ ਜੀ, ਇੱਕ ਵਾਰੀ ਫੇਰ ਪੜ੍ਹਨਾ ਬਣਦਾ, ਕਹਿੰਦੇ ਕਿ ਹਰ ਕਿਸੇ ਨੂੰ ਸਫਾਈ ਨਾ ਦਿਓ ਕਿਉਂਕਿ ਤੁਸੀਂ ਇਨਸਾਨ ਹੋ, ਡਿਟਰਜੈਂਟ ਪਾਊਡਰ ਨਹੀਂ। ਵੈਸੇ ਸਫਾਈ, ਹਾਂਜੀ ਹਾਂਜੀ, ਵਧੀਆ ਗੱਲ ਹੈ, ਵਧੀਆ ਗੱਲ ਹੈ। ਵੈਸੇ ਸਫਾਈ ਨਹੀਂ ਦੇਣੀ ਚਾਹੀਦੀ ਹਰ ਬੰਦੇ ਨੂੰ, ਮਨ ਸਾਫ਼ ਹੋਣਾ ਚਾਹੀਦਾ ਹੈ ਨਾ, ਆਪਣਾ ਮਨ ਜਿਹੜਾ ਆ ਤੁਸੀਂ ਸੈਟਿਸਫਾਈ ਹੋਣੇ ਚਾਹੀਦੇ, ਪਰ ਉਹਦੇ ਵੀ ਇੱਕ ਪੈਮਾਨੇ ਹੋਣੇ ਚਾਹੀਦੇ ਨੇ ਕਿ ਕਈ ਵਾਰੀ ਮਿੰਟੋ ਜੀ ਗੱਲਬਾਤ ਆਪਾਂ ਇੱਦਾਂ ਕਰੀ ਦੀ ਹੈ ਕਿ ਪਾਪ ਤੇ ਪੁੰਨ ਹੈ ਕੀ, ਪਾਪ ਹੈ ਕੀ? ਪਾਪ ਮੈਨੂੰ ਲੱਗਦਾ ਉਹ ਹੁੰਦਾ ਕਿ ਜਦੋਂ ਕਿਸੇ ਨੂੰ ਠੇਸ ਪਹੁੰਚੇ ਨਾ ਦੂਸਰੇ ਬੰਦੇ ਨੂੰ, ਤੁਹਾਡੇ ਕਿਸੇ ਵੀ ਐਕਸ਼ਨ ਦੇ ਨਾਲ ਉਹਨੂੰ ਪਾਪ ਕਿਹਾ ਜਾਂਦਾ ਹੈ, ਉਹਨੂੰ ਦੁੱਖ ਲੱਗੇ ਉਹਨੂੰ ਪਾਪ ਕਿਹਾ ਜਾਂਦਾ ਹੈ। ਤੇ ਜਦੋਂ ਕਿਸੇ
ਨੂੰ ਦਿਖਾਉਣਾ,
ਦਿਲ ਦਾ ਦਿਖਾਉਣਾ, ਜਦੋਂ ਉਹਦੀ ਆਤਮਾ ਨੂੰ ਸਕੂਨ ਮਿਲੇ, ਕਿਸੇ ਨੂੰ ਸੈਟਿਸਫੈਕਸ਼ਨ ਮਿਲੇ, ਉਹਨੂੰ ਪੁੰਨ ਕਿਹਾ ਜਾਂਦਾ। ਸੋ ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈ ਨਾ। ਤੇ ਚਲੋ ਆਪਾਂ ਵਿਚਾਰਾਂ ਜਿਹੜੀਆਂ ਜਾਰੀ ਰੱਖਾਂਗੇ। ਤੇ ਬਾਕੀ ਜਸਪ੍ਰੀਤ ਭਾਜੀ ਕਹਿੰਦੇ ਨੇ ਕਿ ਅਗਲੇ ਵੀਕ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਹੀਰੋ ਫਿਲਮ ਦੇ ਗੀਤ ਲਾਇਓ। ਹਾਂਜੀ, ਮੈਂ ਦੇਖਦਾ ਇਹ ਰੀਲ ਫਸੀ ਕਿੱਦਾਂ, ਇੱਦਾਂ ਫਸਣੀ ਚਾਹੀਦੀ ਨੀ ਹੈਗੀ, ਮਤਲਬ ਚੰਬਾ ਹੋਇਆ ਅੱਜ ਤੇ ਪਤਾ ਨੀ ਕੋਈ ਜਾਦੂ ਟੋਣਾ ਤਾਂ ਨੀ ਹੋ ਗਿਆ ਇਸ ਗੱਲ ਤੇ। ਰੀਲਾਂ ਦੀ ਗੱਲ ਚੱਲੀ ਜੀ, ਅੱਗੇ ਰੀਲਾਂ ਫਸਦੀਆਂ ਹੁੰਦੀਆਂ ਸੀ, ਮੈਂ ਕਾਫੀ ਰੀਲਾਂ ਭਰਵਾਉਂਦਾ ਰਿਹਾ, ਮੇਰੇ ਕੋਲ ਬਹੁਤ ਰੀਲਾਂ ਸੀ। ਤੇ ਮਿੰਟੂ ਜੀ ਜਦੋਂ ਨਾ ਆਸਟ੍ਰੇਲੀਆ ਆਇਆ 94 ਦੇ ਵਿਚ, ਤਾਂ ਸਾਡੇ 4 ਟੈਚੀ ਆਏ ਸੀ ਤੇ ਉਹਦੇ ਵਿਚ ਇੱਕ ਟੈਚੀ ਰੀਲਾਂ ਦਾ ਹੀ ਸੀਗਾ, ਟੇਪਾਂ ਦਾ। ਤੇ ਬਹੁਤ ਸਾਲ ਹੋਏ ਤੇ ਪਿਆ ਰਿਹਾ, ਅਖੀਰ ਨੂੰ
ਗਿਆ ਨਾਲ ਪੈਨਸਲ ਵੀ ਲਿਆਏ ਸੀ ਰੀਲ ਇਕੱਠੀ ਕਰਨ ਨੂੰ।
ਪੈਨਸਲਾਂ ਤਾਂ ਨਹੀਂ ਸੀਗੀਆਂ, ਉਹ ਤਾਂ ਫੇਰ ਆਪਾਂ ਇੱਥੋਂ ਵੀ ਲੈ ਲਈ, ਪਰ ਨਾਲ ਇੱਦਾਂ ਸੀ ਉਹ ਜਿਹੜਾ ਸੋਲੂਸ਼ਨ ਮਿਲਦਾ ਹੁੰਦਾ ਸੀ ਨਾ
ਜੀ ਜੀ,
ਜੋੜਨ ਦਾ ਟੇਪ ਜੋੜਨ ਵਾਲਾ ਸੋਲੂਸ਼ਨ, ਉਹਦੀਆਂ 2-3 ਜ਼ਰੂਰ ਸੀਗੀਆਂ। ਹਾਂਜੀ, ਤੇ ਉਹ ਕਈ ਵਾਰੀ ਫਸ ਜਾਂਦੀ ਹੁੰਦੀ ਸੀ, ਟੁੱਟ ਜਾਂਦੀ ਹੁੰਦੀ ਸੀ। ਤੇ ਮੈਂ ਤਾਂ ਕਾਫੀ ਮਤਲਬ ਇਸ ਕਿੱਤੇ ਨੂੰ ਸਿੱਖ ਗਿਆ ਸੀ, ਕੰਮ ਸਿੱਖ ਗਿਆ ਸੀ। ਮੈਂ ਮੇਰਾ ਦੋਸਤ ਹੁੰਦਾ ਸੀ ਜੀ ਰੀਲਾਂ ਵਾਲਾ, ਮੈਂ ਉਹਦੇ ਦੁਕਾਨ ਤੇ ਕਈ ਵਾਰੀ ਜਾ ਕੇ ਬਹਿ ਜਾਂਦਾ ਹੁੰਦਾ ਸੀ, ਜਦੋਂ ਤੱਕ ਬੱਸ ਨਹੀਂ ਸੀ ਆਉਂਦੀ ਹੁੰਦੀ ਪਿੰਡ ਵਾਲੀ, ਤਾਂ ਘੰਟਾ ਘੰਟਾ 2-2 ਘੰਟਾ ਵੇਟ ਕਰਨੀ ਪੈਂਦੀ ਸੀ, ਖਾਸ ਕਰਕੇ ਗਰਮੀਆਂ ਦੀ ਦੁਪਹਿਰ ਨੂੰ। ਤੇ ਕਾਲਜ ਤੋਂ ਬਾਅਦ ਫਿਰ 2 ਘੰਟੇ ਕਈ ਵਾਰੀ ਵੇਟ ਕਰਨੀ, ਤਾਂ ਫਿਰ ਉਹਦੀ ਦੁਕਾਨ ਤੇ ਬਹਿ ਜਾਣਾ, ਉਹਨੂੰ ਵੀ ਬੜਾ ਚਾਅ ਚੜਨਾ ਵੀ ਲੈ ਵੀ ਹੁਣ ਆ ਗਿਆ ਤੇ ਮੈਂ ਹੁਣ ਨਾ ਘਰੇ ਰੋਟੀ ਖਾਇਆ ਵਾ ਘੰਟਾ ਡੇਢ ਘੰਟਾ ਹੈਗਾ ਮੇਰੇ ਕੋਲ ਉਹ ਮੈਨੂੰ ਛੱਡ ਕੇ ਮੇਰਾ ਤੇ ਇੱਕ ਹੋਰ ਦੋਸਤ ਸੀ ਦੋਵੇਂ ਬੈਠੇ ਹੁੰਦੇ ਉਹ ਸਾਨੂੰ ਛੱਡ ਕੇ ਚਲੇ ਜਾਂਦਾ ਹੁਣ ਅਸੀਂ ਯੰਗਸਟਰ ਹੁੰਦੇ ਸੀ ਉਹ ਜਦੋਂ ਸਾਨੂੰ ਜਾਣ ਪਛਾਣ ਬੜੀ ਹੁੰਦੀ ਸੀ ਫੁੱਟਬਾਲ ਖੇਲਦੇ ਹੁੰਦੇ ਸੀ ਉਹ ਸਾਨੂੰ ਉੱਥੇ ਬੈਠ ਕੇ ਦੇਖ ਕੇ ਹੋਰ ਵੀ ਆ ਜਾਣੇ ਮਿੱਤਰ ਜਾਣੇ ਉੱਥੇ ਜਦ ਰੀਲਾਂ ਉਹਨੇ ਲੈ ਜਾਣੀਆਂ ਉਹ ਜਿੰਨੀ ਕੁ ਸੇਲ ਉਹਦੀ ਸਾਰੀ ਦਿਹਾੜੀ ਚ ਹੁੰਦੀ ਸੀ ਉਨੀ ਅਸੀਂ ਦੋ ਘੰਟਿਆਂ ਚ ਕਈ ਵਾਰੀ ਕਰ ਦਿੰਦੇ ਹੁੰਦੇ ਉਹਦੀ ਗੈਰ ਹਾਜ਼ਰੀ ਚ ਤੇ ਸ਼ੁਕਲ ਚ ਤੇ ਫੇਰ ਉਹ ਚਲੋ ਗਾਣਿਆਂ ਦਾ ਵੀ ਸ਼ੌਂਕ ਸੀਗਾ ਸਾਨੂੰ ਤੇ ਰੀਲਾਂ ਵੀ ਭਰਵਾਉਂਦੇ ਹੁੰਦੇ ਸੀ ਤੇ ਉਹਦੇ ਨਾਲ ਦੇਖ ਦੇਖ ਕੇ ਤਾਂ ਅਸੀਂ ਤਾਂ ਟੇਪਾਂ ਬਣਾਉਣੀਆਂ ਵੀ ਸਿੱਖ ਗਏ ਜੀ ਸਮਾਨ ਲਿਆ ਕੇ ਬਹੁਤ ਮਤਲਬ ਅਸੀਂ ਮਤਲਬ ਜੇ ਤੁਸੀਂ ਬੱਕਰੀਆਂ ਪਾਲੀਆਂ ਤਾਂ ਅਸੀਂ ਕਿਹੜੇ ਘੱਟ ਕੰਮ ਕੀਤੇ ਅਸੀਂ ਮਾਣੇ ਨੀ ਕਰੀਦਾ ਕਿੰਨੇ ਕੰਮ ਕੀਤੇ
ਤੇ ਅਸੀਂ ਵੀ ਬਹੁਤ ਰੀਲਾਂ ਦੀ ਦੁਕਾਨ ਕਰਦੇ ਰਹੇ ਹਾਂ ਜੀ ਪੱਥਰ ਵਾਲੇ ਤਵੇ ਵੀ ਚਲਾਉਂਦੇ ਰਹੇ ਹਾਂ ਤੇ ਤੀਜੇ ਦਿਨ ਇੱਕ ਅੱਧਾ ਪੱਥਰ ਵਾਲਾ ਤਵਾ ਉੱਤੋਂ ਧੜ ਸਿੱਟ ਵੀ ਦਿੰਦੇ ਹੁੰਦੇ ਸੀ ਫਿਰ ਉਹ ਟੁੱਟ ਜਾਂਦਾ ਸੀ ਜਾਂ ਸੂਈ ਫਸ ਜਾਂਦੀ ਹੁੰਦੀ ਸੀ ਉਹ ਵੀ ਜਮਾਨਾ ਸੀ ਜੀ ਮੈਨੂੰ ਮੇਰੇ ਬਹੁਤ ਕਮਾਲ ਦਾ ਜਮਾਨਾ ਸੀ
ਮੈਨੂੰ ਯਾਦ ਹੈ ਜੀ ਇੱਕ ਵਾਰੀ ਮੈਂ ਛੋਟੇ ਜਿਹੇ ਸੀ ਵਿਆਹ ਤੇ ਗਏ ਤੇ ਕਿਉਂਕਿ ਫਾਦਰ ਸਾਹਿਬ ਮੇਰੇ ਆਸਟ੍ਰੇਲੀਆ ਆ ਗਏ ਸੀ ਮੇਰੇ ਛੋਟੇ ਹੁੰਦੇ 10-11 ਸਾਲ ਦੇ ਤੇ ਉਹ ਤੋਂ ਬਾਅਦ ਫਿਰ ਬਰਾਤਾਂ ਦੇ ਵਿੱਚ ਮੈਨੂੰ ਜਾਣਾ ਪੈਂਦਾ ਹੁੰਦਾ ਸੀ ਤਾਂ ਬਰਾਤ ਚ ਮੈਨੂੰ ਲੈ ਜਾਂਦੇ ਹੁੰਦੇ ਸੀ ਮੈਂ ਸਾਰਿਆਂ ਨੂੰ ਨਿਆਣਾ ਹੁੰਦਾ ਸੀ ਜੀ ਤੇ ਬਾਕੀ ਤਾਂ ਦੇਖੋ ਜਦੋਂ ਡੇਰੇ ਦੇ ਵਿੱਚ ਬਹਿਣਾ ਉੱਥੇ ਤੁਹਾਨੂੰ ਪਤਾ ਬਰਾਤ ਵਾਲਿਆਂ ਦਾ ਸਪੀਕਰ ਵੀ ਲੱਗਾ ਹੁੰਦਾ ਸੀ ਤੇ ਬਾਕੀਆਂ ਨਾਲ ਤਾਂ ਚਲੋ ਆਪਣੇ ਪੈਗ ਪੁੱਗ ਲਾਣੇ ਗੱਲਾਂ ਕਰਨੀਆਂ ਇੰਜੋਏ ਕਰਨਾ ਤੇ ਨਿਆਣਿਆਂ ਨੂੰ ਦੱਸੋ ਨਿਆਣਿਆਂ ਲਈ ਉੱਥੇ ਕੀ ਹੁੰਦਾ ਸੀ 3-4 ਘੰਟੇ ਡੇਰੇ ਦੇ ਵਿੱਚ ਬਹਿਣਾ ਫਿਰ ਸਾਡੀ ਮੇਰੀ ਡਿਊਟੀ ਜੀ ਫਿਰ ਮੈਂ ਕਈ ਵਾਰੀ ਫਿਰ ਉੱਥੇ ਬਹਿੰਦਾ ਹੁੰਦਾ ਸੀ ਸਪੀਕਰ ਵਾਲੇ ਭਾਈ ਕੋਲ ਤੇ ਮੈਨੂੰ ਲੱਗਦਾ ਉਦਾਂ ਹੀ ਸ਼ਰਾਪ ਲੱਗਾ ਹੈ ਵੀ ਜਿਹੜਾ ਸਪੀਕਰ ਚਲਾਉਣਾ ਤੁਸੀਂ ਤੇ ਉਹ ਫਿਰ ਉੱਥੇ ਉਹ ਵੀ ਕੰਮ ਸਿੱਖਿਆ ਸੀ ਉਦੋਂ ਗੇੜੇ ਵਾਲਾ ਹੁੰਦਾ ਸੀ ਵਾਇੰਡ ਅਪ ਕਰਨਾ ਪੈਂਦਾ ਹੁੰਦਾ ਸੀ ਤੇ ਉਹ ਮੈਨੂੰ ਉਹ ਕਹਿੰਦਾ ਹੁੰਦਾ ਉਹ ਏਦਾਂ ਕਹਿੰਦਾ ਮੈਂ ਕਾਕਾ ਮੈਂ ਵੀ ਇੱਕ ਪੈਗ ਲਾਇਆ ਵਾ ਤੂੰ ਜਦ ਤੱਕ ਇਹਨਾਂ ਨੂੰ ਗੇੜਾ ਦੇਈ ਜਾਈ ਥੋੜੀ ਦੇਰ ਬਾਅਦ ਤੇ ਆਪਾਂ
45-47 ਤੇ 33 ਤਿੰਨ ਸਪੀਡਾਂ ਹੁੰਦੀਆਂ
ਤਿੰਨ ਸਪੀਡਾਂ ਤੇ ਉਹ ਮੈਂ ਫਿਰ ਉਹ ਗੇੜਾ ਦੇ ਦਿੰਦਾ ਹੁੰਦਾ ਸੀਗਾ ਉਹ ਮੈਨੂੰ ਬੜਾ ਚਾਅ ਹੋਣਾ ਵੀ ਚਲੋ ਆਈ ਐਮ ਡੂਇੰਗ ਸਮਥਿੰਗ ਹਨਾ ਕਿ ਬੋਰ ਨਹੀਂ ਹੋਣਾ ਤੇ ਉਹ ਰਿਕਾਰਡ ਉਹ ਆਪ ਆ ਕੇ ਬਦਲਦਾ ਹੁੰਦਾ ਸੀਗਾ ਉਹ ਰਿਕਾਰਡ ਨਹੀਂ ਸੀ ਮੈਨੂੰ ਬਦਲ ਦਿੰਦਾ ਕਿਉਂਕਿ ਸੂਈ ਬੜੀ ਸੈਂਸਿਟਿਵ ਹੁੰਦੀ ਸੀ ਨਾ ਤੇ ਉਹ ਮੈਨੂੰ ਕਹਿੰਦਾ ਤੂੰ ਬਸ ਮੈਂ ਆਇਆ ਬਸ ਜਾਇਆ ਮੈਂ ਮਾੜਾ ਜਾ ਤੂੰ ਗੇੜਾ ਦੇਈ ਜਾਈ ਇਹ ਵੀ ਮਤਲਬ ਅਸੀਂ ਕਰਦੇ ਰਹੇ ਆ ਕੰਮ ਕਰਵਾਉਂਦੇ ਰਹੇ ਆ ਇੱਕ ਹੋਰ ਇੱਦਾਂ ਦੀ ਗੱਲ ਹੈ ਕਿ ਅਸੀਂ ਜਦੋਂ ਹੁਣ ਪਿੰਡ ਦੇ ਵਿੱਚ ਰਹਿੰਦੇ ਹਾਂ ਤੇ ਚਲੋ ਖੇਤੀਬਾੜੀ ਵੀ ਕਰਦੇ ਸੀ ਦਾਤੀਆਂ ਚੰਡਾਉਣੀਆਂ ਹਨਾ ਰੰਬੇ ਚੰਡਾਉਣੇ ਦਾਤੀਆਂ ਨੂੰ